की चेते रखिए कि सुनिए सुनाइए और रल मिले इस मिट्टी ते एक पंजाब वसाइए। इस जज्बे ते जज्बा अपना मैं सुखप्रीत तुहानू सब नू सदा दिनिया हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताजा तरीन खबरां ते नाल ही करांगे सफर उन्हां यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरां।
चढ़ गई सवेर ते लग गई है लो, चढ़ गई सवेर ते लग गई है लो, लहरां हुण लाउण दा जी वेला गया हो। यादां दियां तंदां नाल ताणा बाणा बुणांगे, बीते हुए समें चो कोई हीरा होर चुणांगे। सारिआं ने सांझ प्रोग्राम विच पाउणी है, भेज सुनेहे दी तौर वधाउणी है। आजो फिर दसो तुहाडे की नी हाल चाल, पर पहला कबूल करो मेरी सत श्री अकाल। सो मेरी यानी सुखप्रीत की सत श्री अकाल कबूल करो जी। तुसी सुन रहे हो हरमन रेडियो प्रोग्राम चल रहा है लहरां, ते मैं एडिलेड स्टूडियो तो सुखप्रीत हाजिर हाँ जी। और की हाल चाल है तुहाडे, दसो किवें हो। सो प्रोग्राम की शुरुआत असी टाइम सिर कर लईए, 7:33 हो चुके हैं जी एडिलेड दियां घड़ियां ते। और जे सिडनी समय मुताबिक गल करा ते इस वेले 8:03 जेडे आस्ट्रेलिया दे विच हो चुके है। बहुत सोहनी बहुत ही प्यारी जी सवेर इत्थे आस्ट्रेलिया दे विच चढ़ चुकी है जी। और दुनिया के जिस किसी कोने विच भी जिस समय नूं जिस रुत्त नूं जिस मौसम नूं तुसी माण रहे हो, स्वागत है तुहाडा प्रोग्राम दे विच। हुण तो कोई 2 घंटे दा साथ साडा रहना है प्रोग्राम दौरान। और ओहदे विच बहुत सारियां गल्लां बातां कुछ यादां सी अपणियां हमेशा दी तरह शेयर करांगे, ते कुछ क होर जरूरी गल्लां बातां जिहड़ियां अज प्रोग्राम दा हिस्सा बणगियां। सो प्रोग्राम अज कर रहे हां जी असीं 9 सितंबर दा। सो बिलकुल जी तारीख 9 सितंबर ते साल 2020 हो चुक्या है और दिन बुधवार। अजे पछमी देशां दे विच ते यूरोप दे कुछ देशां दे विच अजे तक जिहड़ी मंगलवार की शाम है वो ही चल रही है। सो तुसीं इस वेले नूं माण रहे हो। प्रोग्राम दे विच सांझ बनाउणी है जी, तुसीं सांझ बनाउण दे लई पता मैं तुहानूं दस दिंदी हां, request@harmanradio.com ईमेल दा पता है, ते टैलीग्राम दे विच तुसीं @harmanradio राहीं जिहड़ी अपने विचारां दी सांझ पा सकदे हो, क्योंकि बिलकुल प्रोग्राम दे विच तुहाडे जिहड़े सुनेहे हुंदे आ ਕੋਈ ਪ੍ਰੋਗਰਾਮ ਨੂੰ ਚਾਰ ਚੰਦ ਲਾਉਂਦੇ ਆ। ਤੇ ਅੱਜ ਯਾਦ ਅਸੀਂ ਕਿਹੜੀ ਕਰਨੀ ਉਹ ਵੀ ਤੁਸੀਂ ਮੈਨੂੰ ਜ਼ਰੂਰ ਦੱਸੋ। ਅੱਜ ਮੈਂ ਕੋਈ ਖਾਸ ਯਾਦ ਮੈਨੂੰ ਯਾਦ ਨਹੀਂ ਹੈਗੀ, ਸੋ ਅੱਜ ਮੈਂ ਸੋਚਿਆ ਕਿ ਰੈਂਡਮ ਹੀ ਪ੍ਰੋਗਰਾਮ ਕਰਨਾ ਹੈ। ਸੋ ਤੁਸੀਂ ਮੈਨੂੰ ਦੱਸਣਾ ਹੈ ਕਿਹੜੀ ਯਾਦ ਅੱਜ ਸਵੇਰੇ ਉੱਠ ਕੇ ਤੁਹਾਡੇ ਦਿਲ ਵਿੱਚ ਆਈ, ਜਾਂ ਜਦੋਂ ਮੈਂ ਤੁਹਾਡੇ ਨਾਲ ਯਾਦਾਂ ਦੀ ਗੱਲ ਕਰਦੀ ਹਾਂ ਤੇ ਕਿਹੜੀਆਂ ਯਾਦਾਂ ਜ਼ਹਿਨ ਦੇ ਵਿੱਚ ਆ ਜਾਂਦੀਆਂ, ਉਹ ਮੈਨੂੰ ਜ਼ਰੂਰ ਲਿਖ ਭੇਜਿਓ ਤੇ ਉਹਦੇ ਉੱਤੇ ਜ਼ਰੂਰ ਗੱਲ ਕਰਾਂਗੀ, ਨਹੀਂ ਤੇ ਆਪਣੀ ਜ਼ਿੰਦਗੀ ਦੀ ਕੋਈ ਕੜੀ ਕੋਈ ਯਾਦ ਮੈਂ ਤੁਹਾਡੇ ਨਾਲ ਬੈਠ ਕੇ ਫੋਲਾਂਗੀ। ਪ੍ਰੋਗਰਾਮ ਦੇ ਵਿੱਚ ਅੱਜ ਬੜੇ ਪਿਆਰੇ ਪਿਆਰੇ ਗੀਤ ਵੀ ਤੁਹਾਡੇ ਲਈ ਕੱਢੇ ਹੋਏ ਆ ਜੀ। ਪੁਰਾਣੇ ਓਲਡ ਜਿਹੜੇ ਬਾਲੀਵੁੱਡ ਸੌਂਗਸ ਹੈ ਉਹ ਅੱਜ ਕੁਝ ਤੁਹਾਡੀ ਖਿਦਮਤ ਪੇਸ਼ ਕਰਨੇ ਆ। ਸੋ ਤੁਸੀਂ ਵੀ ਜੇ ਕੋਈ ਗੀਤ ਜਾਂ ਕੋਈ ਗਾਣਾ ਜੇ ਪ੍ਰੋਗਰਾਮ ਦੇ ਵਿੱਚ ਚਲਾਉਣਾ ਚਾਹੁੰਦੇ ਹੋ ਜਾਂ ਕਿਸੇ ਨੂੰ ਸੁਣਾਉਣਾ ਚਾਹੁੰਦੇ ਹੋ ਤੇ ਲਿਖ ਭੇਜੋ, ਪ੍ਰੋਗਰਾਮ ਦੇ ਵਿੱਚ ਜ਼ਰੂਰ ਚਲਾਵਾਂਗੇ। ਸੋ ਲਓ ਜੀ ਪ੍ਰੋਗਰਾਮ ਦੀ ਸ਼ੁਰੂਆਤ ਤੇ ਹਮੇਸ਼ਾ ਦੀ ਤਰ੍ਹਾਂ ਹੁਣ ਗੁਰਫਤਿਹ ਸਾਂਝੀ ਕਰਦੇ ਆ, ਚਿਹਰੇ ਤੇ ਲਿਆ ਕੇ ਵੱਡੀ ਸਾਰੀ ਸਮਾਈਲ ਔਰ ਦਿਲ ਵਿੱਚ ਸ਼ੁਕਰਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਜੀ ਜ਼ਿੰਦਗੀ ਦੀਆਂ ਰਾਹਾਂ ਤੇ ਤੁਰਦੇ ਰਹੀਏ, ਚੰਗਾ ਸੁਣੀਏ, ਚੰਗਾ ਬੋਲੀਏ, ਚੰਗਾ ਦੇਖੀਏ ਔਰ ਚੰਗਾ ਸੋਚੀਏ, ਕਿਉਂਕਿ ਗੱਲ ਸਾਰੀ ਸੋਚਾਂ ਤੋਂ ਸ਼ੁਰੂ ਹੁੰਦੀ ਹੈ। ਜੇ ਸਾਡੀ ਸੋਚ ਦੇ ਵਿੱਚ ਕਿਤੇ ਥੋੜ੍ਹੀ ਜਿਹੀ ਗੜਬੜੀ ਆ ਜਾਂਦੀ ਹੈ ਤੇ ਬਸ ਫਿਰ ਸਾਡੀ ਸਾਰੀ ਪਰਸਨੈਲਿਟੀ ਤੇ ਉਹ ਚੀਜ਼ ਜਿਹੜੀ ਆ ਦਿਸਣ ਲੱਗ ਜਾਂਦੀ ਹੈ। ਸੋ ਆਓ ਚੈੱਕ ਕਰੀਏ ਆਪਣੇ ਵਿਚਾਰਾਂ ਨੂੰ, ਆਪਣੀਆਂ ਸੋਚਾਂ ਨੂੰ ਕਿ ਕੀ ਚੱਲ ਰਿਹਾ ਉਹਨਾਂ ਦੇ ਵਿੱਚ ਔਰ ਜੁੜੀਏ ਉਸ ਪਰਮਾਤਮਾ ਦੇ ਨਾਲ, ਕਿਉਂਕਿ ਜਦੋਂ ਵੀ ਕਿਤੇ ਥਿਰਕਦੇ ਹਾਂ ਆਪਣੀਆਂ ਸੋਚਾਂ ਦੇ ਵਿੱਚ ਵੀ ਤਾਂ ਸਿਰਫ ਇੱਕ ਹੀ ਇਹੋ ਜਿਹਾ ਵਸੀਲਾ ਹੁੰਦਾ ਜਿਹਦੇ ਨਾਲ ਜੁੜ ਕੇ ਅਸੀਂ ਆਪਣੀ ਸੋਚ ਨੂੰ ਠੀਕ ਕਰ ਸਕਦੇ ਹਾਂ, ਕਿਉਂਕਿ ਸੋਚਾਂ ਦੇ ਵਿੱਚ ਅਸੀਂ ਹੁੰਦੇ ਹਾਂ ਜਾਂ ਸਾਨੂੰ ਪਤਾ ਹੁੰਦਾ ਤੇ ਜਾਂ ਸਾਡਾ ਰੱਬ ਜਾਣਦਾ ਹੁੰਦਾ ਅਸੀਂ ਕੀ ਸੋਚਦੇ ਹਾਂ, ਬਾਹਰਲੀ ਦੁਨੀਆਂ ਨੂੰ ਉਹਦੇ ਬਾਰੇ ਕੋਈ ਪਤਾ ਨਹੀਂ ਹੁੰਦਾ। ਸੋ ਆਓ ਆਪਣੀਆਂ ਸੋਚਾਂ ਨੂੰ ਦਰੁਸਤ ਕਰੀਏ ਤੇ ਥੋੜਾ ਜਿਹਾ ਆਪਣੀ ਜਿਹੜੀਆਂ ਅਰਜ਼ੀਆਂ ਆ ਉਸ ਪਰਮਾਤਮਾ ਦੇ ਅੱਗੇ ਪਾਈਏ ਕਿ ਸਾਨੂੰ ਸਮਰਥ ਬਖਸ਼ ਤਾਂ ਕਿ ਚੰਗੀ ਰਾਤ ਉਤਰ ਸਕੀਏ। ਸੋ ਇਹ ਗੀਤ ਤੁਹਾਡੀ ਨਜ਼ਰ ਕਰਨ ਜਾ ਰਹੀ ਹਾਂ ਡੇਲੀ ਸਿਕਸ ਵਿੱਚੋਂ, ਬਹੁਤ ਹੀ ਖੂਬਸੂਰਤ ਗੀਤ, ਮੇਰਾ ਖੁਦ ਦਾ ਬੜਾ ਪਸੰਦੀਦਾ ਗੀਤ ਹੈ, ਉਮੀਦ ਹੈ ਕਿ ਤੁਹਾਨੂੰ ਵੀ ਪਸੰਦ ਆਏਗਾ। ਸੋ ਸੁਣਦੇ ਹਾਂ ਜੀ ਇਹ ਗੀਤ।
ਅਰਜ਼ੀਆਂ ਸਾਰੀ ਮੈਂ ਚਿਹਰੇ ਪੇ ਲਿਖ ਕੇ ਲਾਇਆ ਹੂੰ, ਤੁਮਸੇ ਕਿਆ ਮਾਂਗੂੰ ਮੈਂ, ਤੁਮ ਖੁਦ ਹੀ ਸਮਝ ਲੋ।
शऊर आता है। सजदे में रहने दो अब कहीं ना जाऊंगा, सजदे में रहने दो अब कहीं ना जाऊंगा, अब जो तुमने ठुकराया तो सबर न पाऊंगा। कितने ख्वाब देखे थे, कितनी कोशिशें की थी, जब तू रूबरू आया, जब तू रूबरू आया नजर ना मिला पाया, सर झुका के एक पल में, सर झुका के एक पल में
ਡੇਲੀ ਸਿਕਸ ਮੂਵੀ ਵਿੱਚੋਂ ਗੀਤ ਸੁਣ ਕੇ ਹਟੇ ਆ ਮੌਲਾ ਮੇਰੇ ਮੌਲਾ। ਸੋ ਉਮੀਦ ਹੈ ਜੀ ਪਸੰਦ ਕੀਤਾ ਹੋਣਾ ਤੁਸੀਂ ਸਾਰਿਆਂ ਨੇ। ਚੰਗੇ ਗੀਤ ਜ਼ਰੂਰ ਸੁਣਨੇ ਚਾਹੀਦੇ ਔਰ ਮੈਨੂੰ ਲੱਗਦਾ ਚੰਗੇ ਗੀਤ ਅੱਗੇ ਸ਼ੇਅਰ ਵੀ ਕਰਨੇ ਚਾਹੀਦੇ। ਵੈਸੇ ਤੇ ਸਾਡੀ ਹਿਊਮਨ ਨੇਚਰ ਇਹ ਹੁੰਦੀ ਹੈ, ਸਾਨੂੰ ਜੋ ਵੀ ਚੰਗਾ ਲੱਗਦਾ, ਜੋ ਚੰਗੀਆਂ ਚੀਜ਼ਾਂ ਹੁੰਦੀਆਂ ਨਾ, ਅਸੀਂ ਉਹਨੂੰ ਅੱਗੇ ਤੋਂ ਅੱਗੇ ਫੈਲਾਉਂਦੇ ਜ਼ਰੂਰ ਆ। ਚਾਹੇ ਚੰਗਾ ਗੀਤ ਹੋਵੇ ਉਹ ਵੀ ਜ਼ਰੂਰ ਰਿਕਮੈਂਡ ਕਰਾਂਗੇ ਵੀ ਉਹ ਫਲਾਨਾ ਗੀਤ ਸੋਹਣਾ ਆਇਆ ਤੁਹਾਨੂੰ ਵਧੀਆ ਲੱਗਾ, ਔਰ ਜੇ ਕਿਤੇ ਉਹ ਰੈਸਟੋਰੈਂਟ 'ਚ ਰੋਟੀ ਖਾ ਕੇ ਆਉਂਦੇ ਹਾਂ ਤੇ ਉਹ ਵੀ ਆ ਕੇ ਦੱਸਦੇ ਹਾਂ ਵੀ ਫਲਾਨਾ ਰੈਸਟੋਰੈਂਟ ਬਹੁਤ ਵਧੀਆ, ਬਹੁਤ ਵਧੀਆ ਖਾਣਾ, ਜ਼ਰੂਰ ਟਰਾਈ ਕਰਿਓ। ਸੋ ਅਸੀਂ ਇੱਕ ਦੂਜੇ ਨਾਲ ਸ਼ੇਅਰ ਤੇ ਕਰਦੇ ਰਹਿੰਦੇ ਹਾਂ, ਹੈ ਨਾ। ਪਰ ਗੱਲ ਇਹ ਹੁੰਦੀ ਹੈ ਕਿ ਚੰਗੇ ਮਾੜੇ ਦੀ ਜਿਹੜੀ ਇੱਕ ਆਸਪੈਕਟ ਹੁੰਦਾ ਉਹ ਹਰ ਕਿਸੇ ਦਾ ਵੱਖਰਾ ਵੱਖਰਾ, ਚੰਗੇ ਮਾੜੇ ਦਾ ਪੈਰਾਮੀਟਰ ਹਰ ਕਿਸੇ ਦਾ ਵੱਖਰਾ ਵੱਖਰਾ ਹੁੰਦਾ। ਕੋਈ ਗੀਤ ਕਿਸੇ ਲਈ ਬੜਾ ਵਧੀਆ ਹੁੰਦਾ ਤੇ ਦੂਸਰੇ ਨੂੰ ਲੱਗਦਾ ਹੁੰਦਾ ਲੈ ਆ ਕੀ ਬਕਵਾਸ, ਹੈ ਨਾ। ਸੇਮ ਇਸੇ ਤਰ੍ਹਾਂ ਕੋਈ ਕਿਤੇ ਜਾਏਗਾ ਤੇ ਉਹਨੂੰ ਖਾਣਾ ਬੜਾ ਵਧੀਆ ਲੱਗਦਾ ਤੇ ਦੂਸਰਾ ਕਹੇਗਾ ਲੈ ਆ ਕੀ ਆ। ਏਦਾਂ ਹੀ ਤੁਸੀਂ ਭਾਵੇਂ ਦੇਖ ਲਓ ਕਿ ਕੱਪੜਿਆਂ ਦੀ ਦੁਕਾਨ ਤੇ ਇੱਕ ਕੱਪੜਾ ਜਿਹੜਾ ਕੋਈ ਰੰਗ ਹੁੰਦਾ ਤੁਹਾਨੂੰ ਬਿਲਕੁਲ ਨੀ ਪਸੰਦ ਆਉਂਦਾ ਹੁੰਦਾ ਨਾ, ਤੁਸੀਂ ਕਹਿੰਦੇ ਹੁੰਦੇ ਹਾਏ ਹਾਏ ਇਹਨੂੰ ਕੌਣ ਪਾਊਗਾ, ਔਰ ਉਹਨੂੰ ਵੀ ਖਰੀਦਣ ਵਾਲੇ ਬਹੁਤ ਹੁੰਦੇ ਆ। ਸੋ ਗੱਲ ਇਹ ਕਿ ਜੋ ਤੁਹਾਨੂੰ ਚੰਗਾ ਲੱਗੇ, ਜੋ ਤੁਹਾਡੇ ਦਿਲ ਨੂੰ ਫੱਬੇ ਔਰ ਦਿਲ ਦੇ ਨਾਲ ਨਾਲ ਤੁਹਾਡੀ ਮੱਤ ਨੂੰ ਵੀ ਫੱਬੇ। ਅਕਸਰ ਗੱਲ ਇਹ ਹੁੰਦੀ ਹੈ ਕਿ ਅਸੀਂ ਕਈ ਵਾਰੀ ਨਾ ਦੋ ਜਿਹੜੀਆਂ ਹੁੰਦੀਆਂ ਸਾਡੇ ਅੰਦਰ ਜਦੋਂ ਜਿਹੜਾ ਉਹਦੇ ਚ ਫਸ ਜਾਂਦੇ ਹਾਂ, ਉਹਨੂੰ ਅਸੀਂ ਆਪਣੀ ਮੱਤ ਤੇ ਆਪਣਾ ਮਨ ਵੀ ਕਹਿ ਸਕਦੇ ਹਾਂ। ਮਨ ਹਮੇਸ਼ਾ ਇੱਕ ਪਾਸੇ ਨੂੰ ਲੈ ਕੇ ਜਾਊਗਾ ਪਰ ਮੱਤ ਤੁਹਾਨੂੰ ਦੂਸਰੇ ਪਾਸੇ ਨੂੰ ਖਿੱਚੂਗੀ। ਅਕਸਰ ਹੁੰਦਾ ਸਵੇਰੇ ਸਵੇਰੇ ਜੇ ਸਾਡੀ ਅੱਖ ਖੁੱਲ ਵੀ ਜਾਵੇ ਜਲਦੀ, ਹੈ ਨਾ, ਤੇ ਸਾਡੀ ਮੱਤ ਸਾਨੂੰ ਉਠਾਊਗੀ ਹਮੇਸ਼ਾ ਵੀ ਉੱਠ ਜਾ, ਆਹ ਕਰ ਸਕਦੇ ਹਾਂ, ਉੱਠ ਕੇ ਬੈਠ ਸਕਦੇ ਹਾਂ, ਪਾਠ ਕਰ ਲਓ, ਇਹ ਕਰ ਲਓ, ਪਰ ਮਨ ਤੁਹਾਨੂੰ ਹਮੇਸ਼ਾ ਆਪਣੇ ਵੱਲ ਘੜੀ ਸੁਬਾ ਨਹੀਂ ਨਹੀਂ ਥੋੜੀ ਦੇਰ ਹੋਰ ਪੈਂਦੇ ਆ, ਬਸ 10 ਮਿੰਟ, ਬਸ 5 ਮਿੰਟ, ਸੋ ਇੱਕ ਨਜ਼ਰ ਮੈਨੂੰ ਲੱਗਦਾ ਹੁੰਦਾ ਉਹ ਵੀ ਬੜਾ ਵਧੀਆ ਇੱਕ ਖੇਡ ਹੀ ਹੁੰਦੀ ਹੈ ਵੀ ਕਿ ਆਪਣੇ ਮਨ ਤੇ ਆਪਣੇ ਮਤ ਦੇ ਉੱਤੇ ਨਜ਼ਰ ਰੱਖਣੀ। ਜੇ ਤੁਸੀਂ ਮਨ ਦੀ ਗੱਲ ਮੰਨ ਕੇ ਚਾਦਰ ਖਿੱਚ ਕੇ ਦੁਬਾਰਾ ਪੈ ਵੀ ਜਾਂਦੇ ਆ, ਪਰ ਤੁਹਾਨੂੰ ਇਸ ਚੀਜ਼ ਦੀ ਅਵੇਅਰਨੈਸ ਹੋਣੀ ਚਾਹੀਦੀ ਹੈ ਕਿ ਤੁਸੀਂ ਇੱਥੇ ਆਪਣੀ ਮਤ ਨੂੰ ਹਰਾਇਆ ਆ। ਔਰ ਸਾਨੂੰ ਇਹ ਪਤਾ ਕਿ ਅਸੀਂ ਅਰਦਾਸ ਦੇ ਵਿੱਚ ਵੀ ਮਨ ਨੀਵਾ ਤੇ ਮਤ ਉੱਚੀ ਦੀ ਜਿਹੜੀ ਅਰਦਾਸ ਹਮੇਸ਼ਾ ਕਰਦੇ ਰਹਿੰਦੇ ਹਾਂ, ਪਰ ਜਦੋਂ ਉਹਨੂੰ ਜ਼ਿੰਦਗੀ 'ਚ ਪ੍ਰੈਕਟੀਕਲੀ ਅਸੀਂ ਅਪਣਾਉਣਾ ਹੁੰਦਾ ਤਾਂ ਥੋੜ੍ਹਾ ਜਿਹਾ ਅਸੀਂ ਕਿਤੇ ਨਾ ਕਿਤੇ ਹਨਾ ਅੱਡ ਹਰਾਮੀ ਹੋ ਜਾਂਦੇ ਹਾਂ, ਔਖੇ ਜਿਹਾ ਔਖਾ ਲੱਗਦਾ। ਸੋ ਕੋਸ਼ਿਸ਼ ਕਰਿਆ ਕਰੀਏ। ਔਰ ਬਾਕੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਜੀ ਇੱਕ ਦੂਜੇ ਨਾਲ ਗੱਲ ਕਰਨੀ, ਸੰਗਤ ਦੀ ਗੱਲ ਵੀ ਬੜੀ ਇੰਪੋਰਟੈਂਟ ਹੁੰਦੀ ਹੈ। ਸੋ ਸੰਗਤ ਇਹ ਹੁੰਦੀ ਹੈ ਜੀ ਜਿਹੜੀ ਕੰਪਨੀ ਹੈ ਜਾਂ ਜਿਹੋ ਜਿਹੇ ਲੋਕਾਂ 'ਚ ਅਸੀਂ ਬੈਠਦੇ ਹਾਂ, ਉਹੋ ਜਿਹੀਆਂ ਗੱਲਾਂ ਬਾਤਾਂ ਅਸੀਂ ਕਰਨੀਆਂ ਸ਼ੁਰੂ ਕਰਦੇ ਹਾਂ, ਔਰ ਉਹੋ ਜਿਹੀ ਸਾਡੇ ਦਿਮਾਗ 'ਤੇ ਉਹਨਾਂ ਚੀਜ਼ਾਂ ਦਾ ਚਾਹੁੰਦੇ ਨਾ ਚਾਹੁੰਦੇ ਹੋਏ ਵੀ ਜਿਹੜਾ ਅਸਰ ਹੈ ਉਹ ਹੋਣ ਲੱਗ ਜਾਂਦਾ ਹੈ। ਸੋ ਜ਼ਰੂਰ ਚੰਗੇ ਵਿਚਾਰ ਇੱਕ ਦੂਜੇ ਨਾਲ ਸਾਂਝੇ ਕਰਿਆ ਕਰੋ। ਕੋਸ਼ਿਸ਼ ਕਰਦੀ ਹੁੰਦੀ ਹਾਂ ਕਿ ਮੈਂ ਵੀ ਆਪਣੇ ਜਿੰਨੀ ਕੁ ਮੈਨੂੰ ਮਤ ਥੋੜ੍ਹੀ ਬਹੁਤੀ ਹੈਗੀ ਆ ਉਹ ਗੱਲਾਂ ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕਰਾਂ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਮੈਂ ਸਿਰਫ ਸਿਆਣੀ ਹਾਂ। ਮੈਂ ਵੀ ਮਨ ਦੇ ਪਿੱਛੇ ਬਹੁਤ ਵਾਰ ਲੱਗ ਜਾਂਦੀ ਹਾਂ, ਪਰ ਜਿੰਨਾ ਕੁ ਕੁਛ ਚੰਗਾ ਹੁੰਦਾ ਲੱਗਦਾ ਹੁੰਦਾ ਇਹ 2 ਘੰਟੇ ਦੇ ਵਿੱਚ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਾਂ। ਔਰ ਤੁਹਾਡੇ ਤੋਂ ਵੀ ਉਮੀਦ ਕਰਦੀ ਹੁੰਦੀ ਹਾਂ ਕਿ ਤੁਸੀਂ ਵੀ ਆਪਣੇ ਵਿਚਾਰ ਜਿਹੜੇ ਆ ਜ਼ਰੂਰ ਮੇਰੇ ਨਾਲ ਸਾਂਝੇ ਕਰਿਆ ਕਰੋ, ਕਿਉਂਕਿ ਪ੍ਰੋਗਰਾਮ ਦੇ ਵਿੱਚ ਗੱਲ ਫੇਰ ਹੀ ਤੁਰਦੀ ਹੈ ਨਾ। ਸੋ ਗੱਲ ਚਾਹੇ ਚੰਗੇ ਵਿਚਾਰਾਂ ਦੀ ਹੋਵੇ, ਚਾਹੇ ਆਪਣੀਆਂ ਯਾਦਾਂ ਦੀ ਹੋਵੇ, ਸੋ ਇੱਕ ਦੂਜੇ ਨਾਲ ਸਾਂਝ ਪਾਉਂਦੇ ਰਿਹਾ ਕਰੋ। ਸੋ ਲਓ ਜੀ ਪ੍ਰੋਗਰਾਮ ਦੇ ਵਿੱਚ ਪਹਿਲਾ ਮੈਸੇਜ ਗੁਰਿੰਦਰ ਸਿੰਘ ਹੁਣਾਂ ਨੇ ਕਰ ਦਿੱਤਾ ਹੈ। ਸਤਿ ਸ਼੍ਰੀ ਅਕਾਲ ਬੁਲਾ ਰਹੇ ਜੀ, ਕਹਿੰਦੇ ਸਤਿ ਸ਼੍ਰੀ ਅਕਾਲ ਜੀ ਆਪ ਸਭ ਨੂੰ, ਪ੍ਰੋਗਰਾਮ ਸੁਣ ਰਹੇ ਹਾਂ ਜੀ ਤੇ ਤੁਸੀਂ ਗੱਲ ਕਰ ਰਹੇ ਹੋ ਯਾਦਾਂ ਦੀ ਤੇ ਬਸ ਹੁਣ ਸ਼ੁਰੂ ਕਰ ਦਿਓ ਪਿੰਡ ਦੇ ਮੇਲਿਆਂ ਦੀਆਂ ਯਾਦਾਂ, ਕਿਉਂਕਿ ਆਪਣੇ ਪਿੰਡ ਵਿੱਚ ਹਰ ਇੱਕ ਪਿੰਡ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਾ ਮੇਲਾ ਜ਼ਰੂਰ ਲੱਗਦਾ ਹੈ। ਸਾਡੇ ਪਿੰਡ ਵਿੱਚ ਵੀ 3-4 ਜੂਨ ਨੂੰ ਬਾਬਾ ਮੰਗੂ ਸ਼ਾਹ ਦੀ ਮਜ਼ਾਰ ਤੇ ਹਰ ਸਾਲ ਮੇਲਾ ਲੱਗਦਾ ਹੈ, ਜਿਸ ਦਾ ਇੰਤਜ਼ਾਰ ਅਸੀਂ ਪੂਰਾ ਸਾਲ ਕਰਦੇ ਹਾਂ ਤੇ ਹੁਣ ਵੀ ਉਹ ਯਾਦਾਂ ਦੋਸਤਾਂ ਨਾਲ ਗੱਲਬਾਤ ਕਰਦਿਆਂ ਆ ਹੀ ਜਾਂਦੀਆਂ। ਬਾਕੀ ਸਭ ਠੀਕ ਠਾਕ ਹੈ ਜੀ, ਆਪ ਸੁਣਾਓ। ਬਸ ਅਸੀਂ ਵੀ ਰਾਜੀ ਖੁਸ਼ੀ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਯਾਦ ਦੀ ਜਿਹੜੀ ਗੱਲ ਤੁਸੀਂ ਕੀਤੀ ਹੈ ਖਾਸ ਕਰਕੇ ਉਹਦੇ ਲਈ ਮੈਂ ਥੈਂਕਸ ਕਰੂੰਗੀ, ਕਿਉਂਕਿ ਬਿਲਕੁਲ ਚਲੋ ਅੱਜ ਮੇਲਿਆਂ ਦੀ ਗੱਲ ਹੀ ਕਰਾਂਗੇ ਪ੍ਰੋਗਰਾਮ ਦੇ ਵਿੱਚ। ਤੁਸੀਂ ਬਿਲਕੁਲ ਇਹ ਗੱਲ ਸਹੀ ਕਹੀ ਕਿ ਪੰਜਾਬ ਦੇ ਹਰ ਪਿੰਡ ਦੇ ਵਿੱਚ ਕੋਈ ਨਾ ਕੋਈ ਜਿਹੜਾ ਮੇਲਾ ਆ ਉਹ ਜ਼ਰੂਰ ਲੱਗਦਾ। ਸੋ ਲਓ ਜੀ ਅੱਜ ਫਿਰ ਤੁਹਾਨੂੰ ਸਾਰਿਆਂ ਨੂੰ ਸੱਦਾ ਆ, ਮੇਲਾ ਅਸੀਂ ਹਰਮਨ ਰੇਡੀਓ ਤੇ ਲਾਉਣਾ ਆ ਤੇ ਤੁਸੀਂ ਸਾਰਿਆਂ ਨੇ ਦੱਸਣਾ ਕਿ ਤੁਹਾਡੇ ਪਿੰਡ ਜਾਂ ਤੁਹਾਡੇ ਲਾਗੇ ਛਾਗੇ ਕਿਹੜੇ ਕਿਹੜੇ ਮੇਲੇ ਲੱਗਦੇ ਹੁੰਦੇ ਸੀ, ਉਹਨਾਂ ਦੀ ਕੀ ਅਹਿਮੀਅਤ ਹੁੰਦੀ ਸੀ, ਕੀ ਇੰਪੋਰਟੈਂਸ ਹੁੰਦੀ ਸੀ ਤੇ ਕੀ ਕਰਦੇ ਹੁੰਦੇ ਸੀਗੇ ਉੱਥੇ ਮੇਲਿਆਂ ਦੇ, ਤੁਹਾਡੇ ਲਈ ਕੀ ਮਾਇਨੇ ਹੁੰਦੇ ਸੀ, ਸਾਡੇ ਪੇਰੈਂਟਸ ਲਈ ਕੀ ਮਾਇਨੇ ਹੁੰਦੇ ਸੀ। ਸਾਰੇ ਵੱਖੋ ਵੱਖਰੇ ਹੁੰਦੇ ਸੀ, ਮੇਲੇ 'ਚ ਜਾਂਦੇ ਹੁੰਦੇ ਸੀਗੇ, ਕੋਈ ਮੇਲੇ 'ਚ ਕੁਛ ਕਰਦਾ ਹੁੰਦਾ ਸੀ, ਕੋਈ ਕੁਛ ਕਰਦਾ ਹੁੰਦਾ ਸੀ, ਤੁਸੀਂ ਕਿਸੇ ਇੰਟੈਂਸ਼ਨ ਨਾਲ ਜਾਂਦੇ ਹੁੰਦੇ ਸੀਗੇ। ਸੋ ਇਹ ਸਾਰੀਆਂ ਗੱਲਾਂ ਅੱਜ ਪ੍ਰੋਗਰਾਮ ਦੇ ਵਿੱਚ ਜ਼ਰੂਰ ਸਾਂਝੀਆਂ ਕਰਾਂਗੇ। ਤੇ ਅੱਜ ਇੱਕ ਖਾਸ ਮੁਲਾਕਾਤ ਕਰਨੀ ਹੈ ਅਸੀਂ ਮੋਨਿਕਾ ਬੁੱਧੀ ਰਾਜਾ ਹੁਣਾਂ ਦੇ ਨਾਲ। ਆਪਣੀ ਕਮਿਊਨਿਟੀ ਨੂੰ ਲੈ ਕੇ ਬੜੇ ਵਰਿਡ ਵੀ ਰਹਿੰਦੇ ਆ ਔਰ ਕੁਛ ਨਾ ਕੁਛ ਕਰਦੇ ਰਹਿੰਦੇ ਆ, ਕਿਤੇ ਵੀ ਕੁਛ ਥੋੜਾ ਬਹੁਤਾ ਗਲਤ ਹੁੰਦਾ ਤਾਂ ਹਮੇਸ਼ਾ ਅੱਗੇ ਆ ਕੇ ਉਹ ਚੀਜ਼ ਬਾਕੀ ਕਮਿਊਨਿਟੀ ਦੇ ਅੱਗੇ ਲੈ ਕੇ ਆਉਂਦੇ ਆ। ਸੋ ਉਹਨਾਂ ਦੇ ਨਾਲ ਅੱਜ ਇੱਕ ਖਾਸ ਮੁਲਾਕਾਤ ਕਰਨੀ ਹੈ ਜੀ ਆਪਣੀ ਬਿੱਲ ਬਣਾਉਣ ਦੀ, ਜਿਹੜੀ ਇੱਥੇ ਵਸੀਅਤ ਕਿਉਂ ਜ਼ਰੂਰੀ ਹੈ, ਨਾ ਬਣਾਵਾਂਗੇ ਤੇ ਕੀ ਨੁਕਸਾਨ ਹੈ ਤੇ ਬਣਾ ਲਵਾਂਗੇ ਤੇ ਕੀ ਫਾਇਦੇ ਆ, ਉਹਦੇ ਬਾਰੇ ਅੱਜ ਗੱਲਬਾਤ ਉਹਨਾਂ ਨੇ ਕਰਨੀ ਹੈ। ਸੋ ਥੋੜ੍ਹੀ ਦੇਰ ਤੱਕ ਪ੍ਰੋਗਰਾਮ ਵਿੱਚ ਉਹਨਾਂ ਨੂੰ ਲੈ ਕੇ ਆਵਾਂਗੇ ਤੇ ਉਸ ਤੋਂ ਬਾਅਦ ਫਿਰ ਮੇਲੇ ਲਾਉਂਦੇ ਹਾਂ, ਠੀਕ ਹੈ ਗੁਰਿੰਦਰ ਜੀ? ਸੋ ਹੋ ਜਾਓ ਤਿਆਰ ਫਿਰ। ਲਓ ਜੀ ਨਰਿੰਦਰ ਰਾਠੌਰ ਹੁਣੀ ਵੀ ਆ ਗਏ, ਸਤਿ ਸ਼੍ਰੀ ਅਕਾਲ ਬਣਾ ਲਿਆ, ਬੁਲਾ ਰਹੇ ਆ ਸਾਰੀ ਹਰਮਨ ਟੀਮ ਨੂੰ, ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਾਠੌਰ ਸਾਹਿਬ, ਕੀ ਹਾਲ ਚਾਲ ਹੈ? ਚਾਹ ਪਾਣੀ ਪੀ ਲਿਆ ਫਿਰ ਕਿ ਨਹੀਂ? ਅਜੇ ਪਤੀਲੀ ਧਰੀ ਹੈ ਚਾਹ ਦੀ। ਹਰੀਸ਼ ਅਰੋੜਾ ਹੁਣੀ ਵੀ ਆ ਗਏ, ਸਤਿ ਸ਼੍ਰੀ ਅਕਾਲ ਬੁਲਾ ਰਹੇ, ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਭੈਣ ਜੀ ਤੇ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ, ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਸੁਖਪ੍ਰੀਤ ਅੱਜ ਸਵੇਰੇ ਸਵੇਰੇ ਪ੍ਰਵਚਨ ਮਿਲ ਗਏ, ਗੁੱਡ ਜੀ। ਪ੍ਰਵਚਨ ਕਹਦੇ ਆ ਕਮਲੀਆਂ ਜਿਹੀਆਂ ਗੱਲਾਂ, ਬਸ ਗੱਲ ਇਹ ਹੁੰਦੀ ਹੈ ਕਿ ਦੂਜੀ ਗੱਲ ਇਹ ਵੀ ਹੁੰਦੀ ਹੈ ਕਿ ਦੇਖੋ ਮੇਰੇ 'ਚ ਜੋ ਚੰਗਾ, ਜਿੰਨੀਆਂ ਕੁ ਮੈਨੂੰ ਚੰਗੀਆਂ ਗੱਲਾਂ ਆਉਂਦੀਆਂ ਰੇਡੀਓ 'ਤੇ, ਮੈਂ ਉਹ ਚੰਗੀਆਂ ਗੱਲਾਂ ਹੀ ਕਰੂੰਗੀ। ਮੇਰੀਆਂ ਜੋ ਕਮੀਆਂ ਆ ਜਾਂ ਮੇਰੇ 'ਚ ਜੋ ਮਾੜਾ ਆ ਉਹਦੀ ਗੱਲ ਤਾਂ ਮੈਂ 2 ਘੰਟਿਆਂ ਵਿੱਚ ਨਹੀਂ ਕਰੂੰਗੀ ਨਾ। ਸੋ ਇਸ ਕਰਕੇ ਇਹ ਗੱਲ ਨਹੀਂ ਹੁੰਦੀ ਕਿ ਕੋਈ ਵੀ 100% ਚੰਗਾ ਹੁੰਦਾ ਜਾਂ 100% ਮਾੜਾ ਹੁੰਦਾ। ਹਰ ਕਿਸੇ 'ਚ ਕੁਛ ਚੰਗੀਆਂ ਹੁੰਦੀਆਂ, ਕੁਛ ਮਾੜੀਆਂ ਹੁੰਦੀਆਂ, ਪਰ ਜਿਵੇਂ ਮੈਂ ਪਹਿਲਾਂ ਕਿਹਾ ਕਿ ਚੰਗੇ ਵਿਚਾਰ ਇੱਕ ਦੂਜੇ ਨਾਲ ਜ਼ਰੂਰ ਸਾਂਝੇ ਕਰਦੇ ਰਹੀਏ, ਚੰਗਿਆਈਆਂ ਦੂਸਰਿਆਂ ਦੀਆਂ ਦੇਖਦੇ ਰਹੀਏ ਤੇ ਆਪਣੀਆਂ ਕਮੀਆਂ ਦੇ ਉੱਤੇ ਨਜ਼ਰ ਰੱਖਦੇ ਰਹੀਏ। ਸੋ ਜ਼ਿੰਦਗੀ ਦੇ ਨਾਲ ਮੈਨੂੰ ਲੱਗਦਾ ਉਮਰ ਦੇ ਨਾਲ ਨਾਲ ਜਿੱਦਾਂ ਜਿੱਦਾਂ ਅਸੀਂ ਵੱਡੇ ਹੋਈ ਜਾਂਦੇ, ਮੈਚਿਓਰ ਹੋਈ ਜਾਂਦੇ ਹਾਂ, ਥੋੜ੍ਹੀ ਸਮਝ ਆਈ ਜਾਂਦੀ ਆ ਜ਼ਿੰਦਗੀ ਦੇ ਤਜ਼ਰਬਿਆਂ ਦੇ ਨਾਲ, ਤੇ ਕਿਤੇ ਨਾ ਕਿਤੇ ਗੁਰਬਾਣੀ ਕਹਿ ਲਓ ਜਿਹੜੀ ਬਚਪਨ ਦੇ ਵਿੱਚ ਪੜ੍ਹੀ ਸੁਣੀ ਸੀਗੀ ਜਾਂ ਹੁਣ ਵੀ ਥੋੜ੍ਹਾ ਬਹੁਤਾ ਚਲੋ ਪੜ੍ਹਦੇ ਸੁਣਦੇ ਹਾਂ, ਉਹਨਾਂ ਦੀ ਸਮਝ ਆਉਣ ਲੱਗ ਗਈ ਹੈ ਨਾ। ਪਹਿਲਾਂ ਇਹ ਲੱਗਦਾ ਹੁੰਦਾ ਕਿ ਸਿਰਫ ਪੜ੍ਹਦੇ ਹੀ ਪਏ ਆ ਕਿ ਹਾਂ ਪਾਠ ਕਰਨਾ ਆ, ਪੜ੍ਹੀ ਜਾਂਦੇ ਆ, ਪਰ ਉਸ ਬਾਣੀ ਦਾ ਜਾਂ ਉਹ ਚੰਗੀਆਂ ਚੀਜ਼ਾਂ ਦਾ ਮੈਨੂੰ ਲੱਗਦਾ ਫਾਇਦਾ ਤਾਂ ਹੀ ਹੈ ਜੇ ਅਸੀਂ ਆਪਣੀ ਜ਼ਿੰਦਗੀ 'ਚ ਉਹਨਾਂ ਨੂੰ ਉਤਾਰ ਸਕੀਏ, ਉਹਨਾਂ 'ਤੇ ਅਮਲ ਕਰ ਸਕੀਏ। ਜਿੱਦਾਂ ਅਸੀਂ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਅਰਦਾਸ ਵਿੱਚ ਅਸੀਂ ਪਤਾ ਨਹੀਂ ਕਿੰਨੀ ਵਾਰੀ ਰੋਜ਼ ਸਿਰ ਦੇ ਵਿੱਚ ਮਨ ਨੀਵਾਂ ਮੱਤ ਉੱਚੀ ਕਰਦੇ ਹਾਂ, ਪਰ ਆਪਣੇ ਮਨ 'ਤੇ ਨਜ਼ਰ ਕਦੀ ਨਹੀਂ ਰੱਖਦੇ, ਹੈ ਨਾ ਹੀ ਆਪਣੀ ਮੱਤ 'ਤੇ ਰੱਖਦੇ ਹਾਂ। ਮਨ ਜੀ ਤੇ ਜਗਜੀਤ ਅਸੀਂ ਸਾਰਿਆਂ ਨੇ ਬਹੁਤ ਵਾਰੀ ਪੜ੍ਹਿਆ ਜਪੁਜੀ ਸਾਹਿਬ ਦੇ ਵਿੱਚ, ਬੜੇ ਅਸੀਂ ਐਸੇ ਵੀ ਲਿਖੇ ਹੋਣੇ ਆ ਛੋਟੇ ਹੁੰਦਿਆਂ ਨੇ ਇਹਦੇ ਵਿੱਚ, ਪਰ ਦੇਖ ਲਓ ਇਹ ਮਨ ਹੀ ਹੈ ਜਿਹੜਾ ਜਿੱਤਿਆ ਨਹੀਂ ਜਾਂਦਾ। ਸੋ ਥੋੜੀ ਥੋੜੀ ਕੋਸ਼ਿਸ਼ ਕਰਦੇ ਰਹੀਏ, ਮੈਨੂੰ ਵੀ ਤੁਸੀਂ ਥੋੜੇ ਬਹੁਤੇ ਪ੍ਰਵਚਨ ਦਿਆ ਕਰੋ, ਮੈਨੂੰ ਵਧੀਆ ਲੱਗਿਆ ਲੱਗਦਾ ਜਦੋਂ ਤੁਸੀਂ ਸਾਰੇ ਵੀ ਆਪਣੀ ਕੋਈ ਸਲਾਹ ਜਾਂ ਆਪਣੀ ਇਨਪੁਟ ਪ੍ਰੋਗਰਾਮ ਦੇ ਵਿੱਚ ਪਾਉਂਦੇ ਆ, ਤੇ ਵਧੀਆ ਲੱਗਦਾ। ਇੱਕ ਸੰਗਤ ਵੀ ਹੋ ਜਾਂਦੀ ਹੈ ਜੀ, ਇੱਕ ਮਹਿਫਿਲ ਲੱਗ ਜਾਂਦੀ ਹੈ, ਤੇ ਅੱਜ ਮੇਲੇ ਵੀ ਲੱਗਣੇ ਆ। ਸੋ ਇਹ 2 ਘੰਟੇ ਮੈਨੂੰ ਲੱਗਦਾ ਹੁੰਦਾ ਕਿ ਪੂਰੇ ਅਸੀਂ ਜਿੰਨਾ ਵੀ ਹੋ ਸਕੇ ਇਸ ਗਹਿਰਾ ਪ੍ਰੋਗਰਾਮ ਦੇ ਵਿੱਚ ਆਪਣਾ ਇਨਪੁਟ ਪਾਇਆ ਕਰੀਏ, ਔਰ ਚੰਗੇ ਚੰਗੇ ਵਿਚਾਰਾਂ ਦੇ ਨਾਲ ਇਹ ਪ੍ਰੋਗਰਾਮ ਨੂੰ ਖਤਮ ਕਰਿਆ ਕਰੀਏ ਅਗਲੇ ਆਉਣ ਵਾਲੇ ਪ੍ਰੋਗਰਾਮ ਦੀ ਉਮੀਦ ਵਿੱਚ। ਸੋ ਅੱਜ ਗਾਣੇ ਜੀ ਮੈਂ ਤੁਹਾਡੇ ਲਈ ਬਹੁਤ ਸੋਹਣੇ ਸੋਹਣੇ, ਹੁਣ ਫਿਰ ਗੱਲ ਉਹੀ ਆ ਜਾਣੀ ਮੈਂ ਤੁਸੀਂ ਗਾਣਾ ਵੀ ਸੋਹਣੇ ਕਹਿੰਦੀ ਆ ਗਾਣੇ, ਮੈਨੂੰ ਇਹ ਗਾਣੇ ਪਸੰਦ ਹੈ ਤੇ ਤੁਸੀਂ ਮੈਨੂੰ ਜ਼ਰੂਰ ਇਸ਼ਾਰਾ ਕਰਕੇ ਦੱਸਦੇ ਰਹੋ ਕਿ ਤੁਹਾਨੂੰ ਵੀ ਗਾਣੇ ਪਸੰਦ ਆ ਜਾਂ ਨਹੀਂ, ਕਿਉਂਕਿ ਮੈਨੂੰ ਲੱਗਾ ਕਿ ਅਸੀਂ ਅੱਜ ਮੇਰਾ ਮਨ ਕੀਤਾ ਕਿ ਪੁਰਾਣੇ ਹਿੰਦੀ ਗਾਣੇ ਪ੍ਰੋਗਰਾਮ ਦੇ ਵਿੱਚ ਚਲਾਉਂਦੇ ਹਾਂ, ਹੈ ਨਾ। ਪਰ ਜੇ ਤੁਹਾਨੂੰ ਸਾਰਿਆਂ ਨੂੰ ਪਸੰਦ ਹੈ ਤੇ ਮੈਨੂੰ ਜ਼ਰੂਰ ਦੱਸਿਓ, ਨਹੀਂ ਤਾਂ ਅਸੀਂ ਆਪਣਾ ਟੇਸਟ ਚੇਂਜ ਕਰ ਦਾਂਗੇ, ਕੋਈ ਗੱਲ ਨਹੀਂ। ਔਰ ਚਲੋ ਇੱਕ ਹੋਰ ਪਿਆਰਾ ਜਿਹਾ ਗੀਤ ਮੈਂ ਤੁਹਾਨੂੰ ਸੁਣਾਉਂਦੀ ਹਾਂ। ਅੱਜ ਗੀਤ ਥੋੜੇ ਰੱਖੇ ਹੋਏ ਆ ਜੀ ਜਾਣ ਵਾਲੇ, ਹੈ ਨਾ। ਇੱਕ 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 ਇਜ਼ਹਾਰ ਜਿਹੜਾ ਹੁੰਦਾ ਕਿ ਜਾਣ ਦਾ ਹੁੰਦਾ ਆ ਤੇ ਕੋਈ ਰੋਕਦਾ ਆ ਕਿ ਨਾ ਜਾ, ਕਾਇੰਡ ਆਫ ਇਹੋ ਜਿਹਾ ਇੱਕ ਅੱਜ ਟੌਪਿਕ ਜਿਹੜਾ ਗਾਣਿਆਂ ਦਾ ਤੁਹਾਡੇ ਲਈ ਲੈ ਕੇ ਆਈ ਹਾਂ। ਸੋ ਸੁਣਦੇ ਆ ਗੀਤ ਤੇ ਮੈਨੂੰ ਦੱਸਿਓ ਕਿਵੇਂ ਲੱਗਾ ਤੁਹਾਨੂੰ।
ਕਹੀਂ
जी बहुत ही प्यारा जिहा गीत और गीत ते नाल वादियां फिजामा जिहड़ियां सब याद आ गईयां। सो तुसीं दसणा कि तुहाडियां वादियां दे विच तुहाडियां फिजामा दे विच अज मौसम किहो जिहा है। एडिलेड दे विच बहुत सोहणा जिहा दिन और आस्ट्रेलिया दे विच बहार दे दिन चल रहे हैं जी। अज कल चारे पासे फुल ही फुल खिड़े हुए आ, हरियाली जिहड़ी है ਉਹ ਵਧਣੀ ਸ਼ੁਰੂ ਹੋ ਗਈ ਹੈ। ਗਰਮੀਆਂ ਅੱਗੇ ਆਉਣ ਵਾਲੀਆਂ ਔਰ ਇਸ ਵਾਰੀ ਬਹੁਤ ਜ਼ਿਆਦਾ ਮੀਂਹ ਜਿਹੜੇ ਆ ਉਹ ਆਸਟ੍ਰੇਲੀਆ ਦੇ ਵਿੱਚ ਐਡੀਲੇਡ ਦੇ ਵਿੱਚ ਨਹੀਂ ਪੈ ਰਹੇ। ਸੋ ਕੱਲ੍ਹ ਪਿੱਛੇ ਦੋ ਤਿੰਨ ਦਿਨ ਜਿਹੜੇ ਸੀਗੇ ਕਾਫੀ ਗਰਮ ਸੀ। ਸੋ ਆਓ ਅੱਜ ਦੇ ਮੌਸਮ ਦੇ ਉੱਤੇ ਝਾਤ ਮਾਰਦੇ ਹਾਂ ਆਸਟ੍ਰੇਲੀਆ ਦੇ। ਸੋ ਐਡੀਲੇਡ ਦੇ ਵਿੱਚ ਅੱਜ ਹਲਕੀ ਬੱਦਲਵਾਈ ਬਣੀ ਰਹਿਣੀ ਹੈ ਜਿਹਦੇ ਨਾਲ ਦੀ ਨਾਲ ਤਾਪਮਾਨ ਵੱਧ ਤੋਂ ਵੱਧ 19 ਡਿਗਰੀ ਤੱਕ ਜਾਣਾ ਹੈ। ਮੈਲਬਰਨ ਦੇ ਵਿੱਚ ਅੱਜ ਬੱਦਲਵਾਈ ਹੈ ਔਰ 15 ਡਿਗਰੀ ਵੱਧ ਤੋਂ ਵੱਧ ਤਾਪਮਾਨ। ਸਿਡਨੀ ਦੇ ਵਿੱਚ ਅੱਜ ਮੀਂਹ ਦੇ ਆਸਾਰ ਪੂਰੇ ਪੂਰੇ ਬਣੇ ਹੋਏ ਆ ਜੀ ਤੇ ਨਾਲ ਤਾਪਮਾਨ ਵੱਧ ਤੋਂ ਵੱਧ 17 ਡਿਗਰੀ ਹੈ ਤੇ ਬ੍ਰਿਸਬੇਨ ਦੇ ਵਿੱਚ 24 ਡਿਗਰੀ ਵੱਧ ਤੋਂ ਵੱਧ ਤਾਪਮਾਨ ਦੇ ਨਾਲ ਹਲਕੇ ਬੱਦਲ ਜਿਹੜੇ ਆ ਬ੍ਰਿਸਬੇਨ ਚ ਦੇਖੇ ਜਾ ਸਕਣਗੇ। ਕੈਨਬਰਾ ਦੇ ਵਿੱਚ ਕਾਫੀ ਠੰਡਾ ਰਹਿਣਾ ਜੀ 13 ਡਿਗਰੀ ਟੈਂਪਰੇਚਰ ਦੇ ਨਾਲ ਨਾਲ ਅੱਜ ਮੀਂਹ ਤੇ ਬੱਦਲਵਾਈ ਬਣੀ ਰਹਿਣੀ ਹੈ ਕੈਨਬਰਾ ਦੇ ਵਿੱਚ ਤੇ ਪਰਥ ਦੇ ਵਿੱਚ ਮੌਸਮ ਬਿਲਕੁਲ ਸਾਫ ਨਜ਼ਰ ਆ ਰਿਹਾ ਤੇ ਵੱਧ ਤੋਂ ਵੱਧ ਤਾਪਮਾਨ 21 ਡਿਗਰੀ। ਸੋ ਬਹੁਤ ਹੀ ਪਿਆਰਾ ਜਿਹਾ ਦਿਨ ਪਰਥ ਦੇ ਵਿੱਚ। ਪੰਜਾਬ ਦੇ ਵਿੱਚ 37 ਡਿਗਰੀ ਵੱਧ ਤੋਂ ਵੱਧ ਤਾਪਮਾਨ ਦੇ ਨਾਲ ਨਾਲ ਮੌਸਮ ਅੱਜ ਬਿਲਕੁਲ ਸਾਫ ਜਿਹੜਾ ਹੋਣਾ ਹੈ। ਸੋ ਇਹ ਸੀ ਜੀ ਐਡੀਲੇਡ ਦੇ ਕੁਝ ਕੁ ਸ਼ਹਿਰਾਂ ਦੇ ਮੌਸਮ ਕਿਹੋ ਜਿਹੇ ਆ, ਹੈ ਨਾ। ਸੋ ਮੌਸਮ ਜਿਹੜਾ ਬਦਲ ਰਿਹਾ ਆ ਔਰ ਬਦਲਦੇ ਮੌਸਮ ਚ ਸੇਮ ਉਹੀ ਯਾਦ ਆ ਜਾਂਦੀ ਹੁੰਦੀ ਹੈ ਜੀ ਇਹਨਾਂ ਦਿਨਾਂ ਦੇ ਵਿੱਚ ਜਿੱਦਾਂ ਆਪਣੇ ਫਰਵਰੀ ਦੇ ਦਿਨ ਹੁੰਦੇ ਸੀਗੇ ਉਹੋ ਜਿਹਾ ਨਿੱਘਾ ਨਿੱਘਾ ਕੋਸਾ ਕੋਸਾ ਫਰਵਰੀ ਮਾਰਚ ਚ ਜਿਹੜੇ ਹੋਲੀ ਦੇ ਦਿਨ ਹੁੰਦੇ ਸੀਗੇ ਉਹੋ ਜਿਹੇ ਦਿਨ ਅੱਜ ਕੱਲ੍ਹ ਇੱਥੇ ਆਸਟ੍ਰੇਲੀਆ ਦੇ ਵਿੱਚ ਬਣੇ ਹੋਏ ਆ। ਸੋ ਬਾਕੀ ਇਹ ਗੱਲ ਅੱਜ ਕੱਲ੍ਹ ਅਸੀਂ ਅਕਸਰ ਇਹ ਗੱਲ ਕਹਿੰਦੇ ਹਾਂ ਕਿ ਸਮਾਂ ਜਿਹੜਾ ਬੜੀ ਤੇਜ਼ੀ ਨਾਲ ਚੱਲਦਾ ਪਿਆ ਆ, ਹਨਾ। ਰੁੱਤਾਂ ਵੀ ਦੇਖ ਲਈਏ ਤੇ ਐਂ ਲੱਗਦਾ ਹੁੰਦਾ ਕਿ ਅਜੇ ਪਿੱਛੇ ਜੇ ਤੇ ਸੀਗੀ, ਹਨਾ, ਇਹ ਸਪਰਿੰਗ ਸੀਜ਼ਨ। ਅੱਛਾ, ਫਿਰ ਸਪਰਿੰਗ ਸੀਜ਼ਨ ਆ ਗਿਆ। ਸੋ ਇਹਦੇ ਬਾਰੇ ਅਕਸਰ ਜਦੋਂ ਆਪਣੇ ਕਿਸੇ ਆਪਣੇ ਸਰਕਲ ਚ ਵੀ ਬੈਠਦੇ ਆ ਜਾਂ ਕਿਸੇ ਨਾਲ ਗੱਲ ਹੁੰਦੀ ਆ ਤੇ ਮੈਂ ਇਹ ਚੀਜ਼ ਆਮ ਆ ਕੇ ਹਰ ਕਿਸੇ ਦੇ ਮੂੰਹੋਂ ਇਹੀ ਸੁਣਦੇ ਆ ਵੀ ਸਮਾਂ ਤਾਂ ਭੱਜਿਆ ਜਾਂਦਾ ਪਿਆ, ਟਾਈਮ ਦਾ ਪਤਾ ਹੀ ਨੀ ਲੱਗਦਾ ਕਿੱਥੇ ਗਿਆ, ਦਿਨ ਕਦੋਂ ਚੜ੍ਹਦਾ ਕਦੋਂ ਰਾਤ ਹੋ ਜਾਂਦੀ ਪਤਾ ਹੀ ਨੀ ਲੱਗਦਾ। ਲੈ ਅੱਛਾ ਆ ਵੀ ਟਰਮ ਖਤਮ ਹੋ ਗਈ, ਲੈ ਸਾਲ ਖਤਮ ਹੋਣ ਨੂੰ ਆਇਆ, ਸਤੰਬਰ ਦਾ ਮਹੀਨਾ ਚੱਲ ਰਿਹਾ, ਹੈ ਨਾ। ਤੁਹਾਨੂੰ ਵੀ ਲੱਗਦਾ ਹੋਣਾ ਸਾਰਿਆਂ ਨੂੰ, ਮੈਨੂੰ ਵੀ ਬਿਲਕੁਲ ਲੱਗਦਾ ਕਿ ਸਮਾਂ ਜਿਹੜਾ ਬੜਾ ਫਾਸਟ ਹੋ ਗਿਆ, ਪਰ ਸਮਾਂ ਮੈਨੂੰ ਉਸੇ ਰਫਤਾਰ ਦੇ ਵਿੱਚ ਚੱਲਦਾ ਹੈ, ਉਸੇ ਤਰ੍ਹਾਂ ਇਹਨੂੰ ਸਮਾਂ ਅਸੀਂ ਆਪ ਬਣਾ ਲਿਆ, ਆਪ ਬੰਨ ਲਿਆ ਔਰ ਉਸ ਤੋਂ ਬਾਅਦ ਆਪਣੀ ਜ਼ਿੰਦਗੀ ਨੂੰ ਅਸੀਂ ਜ਼ਰੂਰਤ ਤੋਂ ਜ਼ਿਆਦਾ ਤੇਜ਼ ਕਰੀ ਜਾਂਦੇ ਹਾਂ। ਸੋ ਜ਼ਿੰਦਗੀ ਤੇਜ਼ ਹੋ ਗਈ ਹੈ ਜੀ, ਸਾਡਾ ਸਮਾਂ ਉਸੇ ਦਾ ਉਸੇ ਤਰ੍ਹਾਂ ਚੱਲੀ ਜਾਂਦਾ ਹੈ। ਸੋ ਜਿੰਨੀ ਜ਼ਿਆਦਾ ਜ਼ਿੰਦਗੀ ਦੇ ਵਿੱਚ ਤੇਜ਼ੀ ਫੜਨੀ ਹੈ, ਸਮਾਂ ਸਾਨੂੰ ਉਨੀ ਜਲਦੀ ਲੱਗਣਾ ਪਏ, ਬਸ ਨਿਕਲ ਗਿਆ ਹੱਥੋਂ। ਸੋ ਉਹੀ ਚੀਜ਼ ਜੇ ਬਚਪਨ ਦੀ ਯਾਦ ਕਰੀਏ ਤੇ ਵੱਡੇ ਲੱਗਦੇ ਹੁੰਦੇ ਸੀਗੇ ਦਿਨ, ਬੇਸ਼ੱਕ ਕੋਈ ਸੁੱਖ ਸੁਵਿਧਾਵਾਂ ਨਹੀਂ ਹੁੰਦੀਆਂ ਸੀਗੀਆਂ, ਤੁਰ ਕੇ ਸਕੂਲ ਜਾਈਦਾ ਹੁੰਦਾ ਸੀਗਾ ਜਾਂ ਜਿਹੜੇ ਪੇਰੈਂਟਸ ਹੁੰਦੇ ਸੀ ਉਹਨਾਂ ਨੇ ਵੀ ਕੰਮਾਂ ਕਾਰਾਂ ਤੇ ਸਾਈਕਲਾਂ ਤੇ ਜਾਣਾ ਜਾਂ ਸਕੂਟਰਾਂ ਤੇ ਜਾਣਾ ਔਰ ਕਿਤੇ ਆਉਣ ਜਾਣ ਲਈ ਵੀ ਜਾਂ ਬੱਸਾਂ ਤੇ ਜਾਈਦਾ ਹੁੰਦਾ ਸੀਗਾ ਤੇ ਲਾਗੇ ਛਾਗੇ ਦੀ ਰਿਸ਼ਤੇਦਾਰੀ ਹੁੰਦੀ ਸੀਗੀ ਸਾਰੀ, ਉੱਥੇ ਸਾਈਕਲਾਂ ਦੇ ਉੱਤੇ ਚਲੇ ਜਾਣਾ। ਸੋ ਸਾਰਾ ਕੁਝ ਲਾਗੇ ਲਾਗੇ ਜੇ ਹੁੰਦਾ ਸੀਗਾ ਔਰ ਇੱਕ ਦੂਜੇ ਦੇ ਨਾਲ ਰਾਬਤਾ ਜਿਹੜਾ ਉਹ ਬਣਿਆ ਰਹਿੰਦਾ ਹੁੰਦਾ ਸੀਗਾ। ਸੋ ਇੱਕ ਦੂਜੇ ਨਾਲ ਦੁੱਖ ਸੁੱਖ ਸਾਂਝੇ ਕਰ ਲਈਦੇ ਸੀਗੇ, ਇੱਕ ਦੂਜੇ ਨਾਲ ਬੈਠ ਕੇ ਗੱਲਾਂ ਬਾਤਾਂ ਹੋ ਜਾਣੀਆਂ, ਪਰਿਵਾਰ ਦੇ ਕੋਲ ਆਪਸ 'ਚ ਬੈਠਣ ਦਾ ਬਹੁਤ ਸਮਾਂ ਹੁੰਦਾ ਸੀ, ਹੈ ਨਾ। ਸੋ ਜਦੋਂ ਪੇਰੈਂਟਸ ਨੇ ਕੰਮਾਂ ਤੋਂ ਆ ਜਾਣਾ ਜਾਂ ਅਸੀਂ ਸਕੂਲਾਂ ਤੋਂ ਆ ਜਾਣਾ, ਉਸ ਤੋਂ ਬਾਅਦ ਸਾਰਾ ਸਮਾਂ ਸਾਡਾ ਆਪਣਾ ਹੀ ਹੁੰਦਾ ਸੀਗਾ, ਜਾਂ ਅਸੀਂ ਆਪਣੀਆਂ ਖੇਡਾਂ 'ਤੇ ਹੁੰਦਾ ਸੀ ਜਾਂ ਪੇਰੈਂਟਸ ਦੇ ਨਾਲ ਬੈਠ ਕੇ ਉਹਨਾਂ ਨਾਲ ਗੱਲਾਂ ਬਾਤਾਂ ਕਰਨ ਦਾ ਹੁੰਦਾ ਸੀ ਜਾਂ ਪਿੱਛੇ ਖੇਤਾਂ ਵੱਲ ਚਲੇ ਜਾਣਾ। ਪਰ ਅੱਜ ਕੱਲ੍ਹ ਦਾ ਸਮਾਂ ਜਿਹੜਾ ਅਸੀਂ ਜ਼ਿਆਦਾ ਸਮਾਂ ਆਪਣਾ ਜਿਹੜਾ ਉਹ ਟੈਕਨੋਲੋਜੀ ਨੂੰ ਦਿੰਦੇ ਹਾਂ, ਹੈ ਨਾ, ਜ਼ਿਆਦਾ ਸਮਾਂ ਜਿਹੜਾ ਸਾਡਾ ਆਪਣੇ ਫੋਨਾਂ ਦੇ ਨਾਲ ਬਤੀਤ ਹੁੰਦਾ ਆ। ਸੋ ਉਹਦੇ ਕਰਕੇ ਉਹ ਟਾਈਮ ਦਾ ਪਤਾ ਹੀ ਨਹੀਂ ਲੱਗਦਾ, ਕਿਉਂਕਿ ਉਸ ਵੇਲੇ ਜਦੋਂ ਅਸੀਂ ਫੋਨ 'ਤੇ ਹੁੰਦੇ ਹਾਂ ਉਦੋਂ ਅਸੀਂ ਆਪਣੇ ਆਲੇ ਦੁਆਲੇ ਨਹੀਂ ਹੁੰਦੇ ਔਰ ਉਹ ਟਾਈਮ ਕਿੱਦਾਂ ਲੰਘ ਜਾਂਦਾ ਪਤਾ ਵੀ ਨਹੀਂ ਲੱਗਦਾ ਔਰ ਫਿਰ ਉਹੀ ਮਨ ਅਤੇ ਮਤ ਦੀ ਗੱਲ ਆ ਗਈ ਆ। ਮਨ ਤੁਹਾਨੂੰ ਉਸ ਵੇਲੇ ਬਹੁਤ ਕਹਿੰਦਾ ਹੁੰਦਾ ਵੀ ਨਾ ਛੱਡ ਦੇ ਖਹਿੜਾ, ਫੇਸਬੁੱਕ ਦਾ ਕੀ ਰੱਖਿਆ ਆ, ਨਾ 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 ਰਹਿਣ ਦੇ, ਪਰ ਮਨ ਜਿਹੜਾ ਤੁਹਾਨੂੰ ਉਕਸਾਉਂਦਾ ਰਹਿੰਦਾ ਹੈ ਔਰ ਕਈ ਵਾਰੀ ਫਿਰ ਜਦੋਂ ਤੁਸੀਂ ਉਹ ਸਮਾਂ ਥੋੜ੍ਹਾ ਵੇਸਟ ਕਰ ਲੈਂਦੇ ਉਸ ਤੋਂ ਬਾਅਦ ਇੱਕ ਗਿਲਟ ਵਾਲੀ ਫੀਲਿੰਗ ਵੀ ਦਿਲ ਵਿੱਚ ਆ ਜਾਂਦੀ ਆ ਵੀ ਐਵੇਂ ਆਪਣਾ ਸਮਾਂ ਬਰਬਾਦ ਕਰ ਲਿਆ, ਇਹਦੇ ਨਾਲੋਂ ਚੰਗਾ ਕੁਛ ਹੋਰ ਕਰ ਸਕਦਾ ਸੀ, ਇਹਦੇ ਨਾਲੋਂ ਚੰਗਾ ਮੈਂ ਗਾਰਡਨਿੰਗ ਕਰ ਸਕਦਾ ਸੀ, ਕੁਛ ਲਗਾ ਸਕਦਾ ਸੀ, ਬੱਚਿਆਂ ਨਾਲ ਖੇਡ ਸਕਦਾ ਸੀ ਜਾਂ ਸਕਦੀ ਸੀ, ਜਾਂ ਰਸੋਈ ਦੇ ਵਿੱਚ ਕੁਛ ਹੋਰ ਵਧੀਆ ਬਣਾ ਸਕਦੀ ਸੀ, ਘਰ ਦੀ ਸਫਾਈ ਕਰ ਸਕਦੇ ਸੀ। ਬਹੁਤ ਸਾਰੇ ਕੰਮ ਹੁੰਦੇ ਆ ਜਿਹੜੇ ਅਸੀਂ ਜਿਹਨਾਂ ਨੂੰ ਕਰਨਾ ਹੁੰਦਾ ਪਰ ਅਸੀਂ ਅੱਗੇ 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 ਪਾਉਂਦੇ ਰਹਿ ਜਾਂਦੇ ਔਰ ਕੋਈ ਐਡਾ ਜ਼ਰੂਰੀ ਕੰਮ ਕਰਦੇ ਵੀ ਨਹੀਂ ਹੁੰਦੇ। ਸੋ ਆਓ ਇੱਕ ਨਜ਼ਰ ਮਾਰਦੇ ਹਾਂ ਆਪਣੇ ਪੂਰੇ ਦਿਨ ਦੇ ਉੱਤੇ ਵੀ ਅਸੀਂ ਕੀ ਕਰਦੇ ਹਾਂ, ਕਿੱਥੇ ਆ ਕੇ ਸਾਨੂੰ ਲੱਗਦਾ ਕਿ ਸਮਾਂ ਜਿਹੜਾ ਬਹੁਤ ਤੇਜ਼ ਹੋ ਗਿਆ। ਇਹ ਸਮਾਂ ਅਸੀਂ ਆਪਣੇ ਬੱਚਿਆਂ ਨੂੰ ਦੇਣਾ ਸੀ ਪਰ ਦਿੱਤਾ ਨਹੀਂ ਗਿਆ, ਇਹ ਸਮਾਂ ਮੈਂ ਆਪਣੀ ਫੈਮਿਲੀ ਨਾਲ ਸਪੈਂਡ ਕਰਨਾ ਸੀਗਾ, ਇਹ ਸਮਾਂ ਮੈਂ ਆਪਣੇ ਆਪ ਨਾਲ ਸਪੈਂਡ ਕਰਨਾ ਸੀ, ਕੋਈ ਕਿਤਾਬ ਪੜ੍ਹਨੀ ਸੀ ਮੇਰੇ ਤੋਂ ਪੜ੍ਹੀ ਨਹੀਂ ਗਈ। ਅਕਸਰ ਇਹ ਚੀਜ਼ ਅਸੀਂ ਦੇਖਦੇ ਹਾਂ ਭਈ ਆਪਣੇ ਜਿਹੜੇ ਸ਼ੌਂਕ ਹੁੰਦੇ ਆ, ਚਾਹੇ ਉਹ ਕਿਤਾਬ ਪੜ੍ਹਨੀ ਹੋ ਗਈ, ਚਾਹੇ ਜੇ ਮਿਊਜ਼ਿਕ ਨਾਲ ਰਿਲੇਟਡ ਆ ਤਾਂ ਰਿਆਜ਼ ਕਰਨਾ ਹੋ ਗਿਆ ਜਾਂ ਵਾਕ ਕਰਨ ਜਾਣਾ ਹੋਵੇ, ਉਹੋ ਜਿਹੀਆਂ ਚੀਜ਼ਾਂ ਸਾਡੇ ਮਨ 'ਚ ਚੱਲਦੀਆਂ ਰਹਿੰਦੀਆਂ ਭਈ ਕਰਨੀਆਂ ਆ ਕਰਨੀਆਂ ਆ ਕਰਨੀਆਂ ਆ, ਪਰ ਉਹ ਕਰ ਨਹੀਂ ਹੁੰਦੀਆਂ। ਉਹਦੀ ਕੀ ਵਜ੍ਹਾ ਆ? ਉਹ ਸਾਨੂੰ ਸਾਰਿਆਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੱਭਣੀ ਪੈਣੀ ਆ। ਆਓ ਕੋਸ਼ਿਸ਼ ਕਰੀਏ ਆਪਣੀ ਜ਼ਿੰਦਗੀ ਨੂੰ ਥੋੜ੍ਹਾ ਸਲੋ ਡਾਊਨ ਕਰੀਏ, ਹੌਲੀ ਸਹਿਜੇ ਚੱਲੀਏ, ਹੈ ਨਾ। ਸਾਡੇ ਪੰਜਾਬੀਆਂ ਦੇ ਤਾਂ ਅਖਾਣ ਮੁਹਾਵਰੇ ਵੀ ਬਣੇ ਹੋਏ ਆ ਜੀ, ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ। ਸੋ ਆਪਣੀ ਇਸ ਦੌੜ ਦੇ ਵਿੱਚ ਕਿਤੇ ਆਪਣੀ ਮੜਕ ਨੂੰ ਨਾ ਭੁੱਲ ਜਾਈਏ, ਹੌਲੀ ਸਹਿਜੇ ਲੱਗੇ ਰਹੋ, ਜ਼ਿੰਦਗੀ ਦਾ ਲੁਤਫ ਲਓ, ਨਜ਼ਾਰੇ ਲਓ, ਇਹਨੂੰ ਜੀਓ, ਇਹਨੂੰ ਕੱਢੋ ਨਾ ਬਸ। ਸੋ ਪ੍ਰਵਚਨ ਮੈਂ ਫਿਰ ਸ਼ੁਰੂ ਨਹੀਂ ਕਰਨੇ, ਗੀਤ ਇੱਕ ਹੋਰ ਤੁਹਾਨੂੰ ਵਧੀਆ ਜਿਹਾ ਸੁਣਾਉਣਾ ਮੈਂ, ਔਰ ਉਸ ਤੋਂ ਬਾਅਦ ਫਿਰ ਮੋਨਿਕਾ ਬੁੱਧੀ ਰਾਜਾ ਹੁਣਾਂ ਦੇ ਨਾਲ ਅਸੀਂ ਅੱਜ ਜਿਹੜੀ ਵਿਲ ਬਣਾਉਣ ਦੇ ਬਾਰੇ ਗੱਲਬਾਤ ਆ ਉਹ ਕਰਾਂਗੇ। ਸੋ ਇਹ ਗੀਤ ਤੋਂ ਬਾਅਦ ਮੈਂ ਮੋਨਿਕਾ ਬੁੱਧੀ ਰਾਜਾ ਹੁਣਾਂ ਨਾਲ ਹਾਜ਼ਰ ਹੁੰਦੀ ਹਾਂ ਜੀ।
ਜਹਾਂ
ਜੀ ਆਰਜ਼ੂ ਮੂਵੀ ਵਿੱਚੋਂ ਗੀਤ ਸੁਣ ਰਹੇ ਸੀ, ਜਿਹੜਾ ਪਿਕਚਰਾਈਜ਼ ਹੈਗਾ ਜੀ ਸਾਧਨਾ ਤੇ ਰਜਿੰਦਰ ਕੁਮਾਰ ਤੇ। ਬਹੁਤ ਹੀ ਸੋਹਣੀ ਮੂਵੀ ਆਰਜ਼ੂ ਜਿਹੜੀ ਰਜਿੰਦਰ ਕੁਮਾਰ ਔਰ ਸਾਧਨਾ ਸੀ, ਤੁਹਾਡੇ ਚੋਂ ਬਹੁਤਿਆਂ ਨੇ ਦੇਖੀ ਹੋਣੀ। ਔਰ ਇਸ ਮੂਵੀ ਦੇ ਗਾਣੇ ਸਾਰੇ ਬੜੇ ਸੋਹਣੇ ਆ, ਬਹੁਤ ਕਮਾਲ ਦੇ ਗਾਣੇ ਆਉਂਦੇ ਪ੍ਰੋਗਰਾਮ ਦੇ ਵਿੱਚ। ਮੈਂ ਜ਼ਰੂਰ ਕੋਈ ਹੋਰ ਵੀ ਗਾਣਾ ਆਰਜ਼ੂ ਦਾ ਚਲਾਵਾਂਗੀ। ਸੋ ਲਓ ਜੀ, ਪ੍ਰੋਗਰਾਮ ਦੇ ਵਿੱਚ ਮੈਂ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਅੱਜ ਕਿਸੇ ਖਾਸ ਮੁਲਾਕਾਤ ਕਰਨੀ ਹੈ ਮੋਨਿਕਾ ਬੁੱਧੀ ਰਾਜਾ ਹੋਣਾ ਦੇ ਨਾਲ, ਔਰ ਗੱਲ ਕਰਨੀ ਹੈ ਕਿ ਵਸੀਅਤ ਜਿਹੜੀ ਹੈ ਉਹ ਕਿਉਂ ਜ਼ਰੂਰੀ ਹੈ, ਕਿਉਂ ਬਣਾਉਣੀ ਚਾਹੀਦੀ ਹੈ। ਸੋ ਉਹਦੇ ਲਈ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਮੋਨਿਕਾ ਬੁੱਧੀ ਰਾਜਾ ਹੋਣਾ ਨੇ ਜੁਆਇਨ ਕਰ ਲਿਆ। ਸੋ ਉਹਨਾਂ ਬਾਰੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਬਹੁਤ ਹੀ ਹੱਸਮੁੱਖ ਸੁਭਾਅ ਦੇ ਨੇ ਉਹ, ਮੇਰੇ ਵੱਡੇ ਦੀਦੀ ਵਾਂਗੂ। ਔਰ ਇੱਥੇ ਐਸੇ ਟੇਪ ਦੇ ਵਿੱਚ ਉਹ ਇੰਗਲਿਸ਼ ਦੇ ਲੈਕਚਰਾਰ ਵੀ ਹੈ, ਅਤੇ ਇਹਦੇ ਨਾਲ ਨਾਲ ਮਲਟੀਕਲਚਰਲ ਅਫੇਅਰ ਦੇ ਵਿੱਚ ਉਹ ਪਾਰਲੀਮੈਂਟ ਹਾਊਸ ਦੇ ਵਿੱਚ ਕਾਫੀ ਐਕਟਿਵ ਰਹਿੰਦੇ ਆ। ਔਰ ਕੋਈ ਵੀ ਜਿਹੜਾ ਮੁੱਦਾ ਜੇ ਕਮਿਊਨਿਟੀ ਦੇ ਰਿਗਾਰਡਿੰਗ ਜਿਹੜਾ ਹੁੰਦਾ ਆ ਉਹਦੇ ਲਈ ਸਾਨੂੰ ਦੱਸਦੇ ਰਹਿੰਦੇ ਆ ਔਰ ਜਾਣਕਾਰੀ ਦਿੰਦੇ ਰਹਿੰਦੇ ਆ। ਸੋ ਅੱਜ ਜਾਣਕਾਰੀ ਦੇਣੀ ਆ ਉਹਨਾਂ ਨੇ ਵਸੀਅਤ ਦੇ ਬਾਰੇ ਕਿ ਵਿਲ ਬਣਾਉਣੀ ਕਿਉਂ ਜ਼ਰੂਰੀ ਆ ਆਸਟ੍ਰੇਲੀਆ ਦੇ ਵਿੱਚ। ਸਭ ਤੋਂ ਪਹਿਲਾਂ ਸਵਾਗਤ ਕਰਦੀ ਹਾਂ ਉਹਨਾਂ ਦਾ ਮੈਂ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਦੀਦੀ, ਬਹੁਤ ਬਹੁਤ ਸਵਾਗਤ ਹੈ।
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਨਹਿਰਾਂ ਦੇ ਸਾਰੇ ਜਿਹੜੇ ਆਰਗਨਾਈਜ਼ਰਸ ਨੇ ਜਿਹੜੇ ਇਸ ਪ੍ਰੋਗਰਾਮ ਨੂੰ ਇੰਨਾ ਸੋਹਣੇ ਤਰੀਕੇ ਨਾਲ ਚਲਾ ਰਹੇ ਨੇ, ਉਹਨਾਂ ਸਾਰਿਆਂ ਨੂੰ ਮੇਰਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ, ਤੇ ਜਿਹੜੇ ਸੁਣ ਰਹੇ ਨੇ ਉਹ ਸਾਰੇ ਸ਼੍ਰੋਤਾਵਾਂ ਨੂੰ ਵੀ ਬਹੁਤ ਬਹੁਤ ਪਿਆਰਾ ਸਤਿ ਸ਼੍ਰੀ ਅਕਾਲ ਜੀ।
ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਵਸੀਅਤ ਦੀ, ਹੈ ਨਾ। ਸੋ ਵਸੀਅਤ ਦੀ ਗੱਲ ਕਰੀਏ ਤੇ ਸਾਨੂੰ ਲੱਗਦਾ ਹੁੰਦਾ ਕਿ ਜਦੋਂ ਅਸੀਂ ਇੰਡੀਆ ਤੋਂ ਆ ਜਾਂਦੇ ਹਾਂ ਨਾ, ਇੱਧਰ ਗੱਲ ਇਹ ਹੁੰਦੀ ਹੈ ਕਿ ਅਸੀਂ ਕਈ ਚੀਜ਼ਾਂ ਨੂੰ ਓਦਾਂ ਹੀ ਦੇਖਦੇ ਹਾਂ ਜਿੱਦਾਂ ਅਸੀਂ ਉਹਨਾਂ ਨੂੰ ਇੰਡੀਆ 'ਚ ਦੇਖਦੇ ਹੁੰਦੇ ਹਾਂ, ਤੇ ਘੋਲ ਕਰ ਜਾਂਦੇ ਹਾਂ ਕਿ ਕੀ ਕਰਨਾ, ਛੱਡ ਕੀ ਜ਼ਰੂਰਤ ਹੈ, ਹੈ ਨਾ। ਸੋ ਓਦਾਂ ਹੀ ਮੈਨੂੰ ਲੱਗਦਾ ਹੁੰਦਾ ਜਿਹੜੀ ਵਿਲ ਆ ਜਾਂ ਵਸੀਅਤ ਆ ਉਹਨੂੰ ਲੈ ਕੇ ਅਸੀਂ ਸਾਰੇ ਬੜੇ ਅਵੇਸਲੇ ਰਹਿੰਦੇ ਹਾਂ, ਲੱਗਦਾ ਕਿ ਕੋਈ ਜ਼ਰੂਰੀ ਨਹੀਂ ਹੈਗਾ, ਉਹਨੂੰ ਸੈਕੰਡਰੀ ਜਿਹੜੀਆਂ ਚੀਜ਼ਾਂ ਉਹਨਾਂ ਦੇ ਵਿੱਚ ਅਸੀਂ ਰੱਖਦੇ ਹਾਂ। ਸੋ ਅੱਜ ਤੁਸੀਂ ਸਾਨੂੰ ਇਹ ਦੱਸੋ ਵੀ ਵਿਲ ਬਣਾਉਣੀ ਕਿੰਨੀ ਕੁ ਜ਼ਰੂਰੀ ਆ ਆਸਟ੍ਰੇਲੀਆ ਦੇ ਵਿੱਚ।
ਜੀ ਜੀ, ਜਿਵੇਂ ਕਿ ਸੁਪ੍ਰੀਤ ਜੀ ਪਹਿਲਾਂ ਵੀ ਅਸੀਂ ਕਈ ਵਾਰੀ ਸਲਾਹ ਬਣਾਈ ਵੀ ਅਸੀਂ ਆ ਪ੍ਰੋਗਰਾਮ ਤੇ ਜਾ ਕੇ ਤੇ ਅਸੀਂ ਲੋਕਾਂ ਨਾਲ ਗੱਲ ਕਰੀਏ ਤੇ ਉਹਨਾਂ ਨੂੰ ਦੱਸੀਏ, ਤੇ ਮੈਨੂੰ ਇਹ ਲੱਗਦਾ ਕਿ ਸਾਡੀ ਜਿਹੜੀ ਸੋਸਾਇਟੀ ਦੀ ਜਾਂ ਜਿਵੇਂ ਤੁਸੀਂ ਕਹਿ ਰਹੇ ਹੋ ਜਿਹੜੀ ਸਾਡੀ ਪਿਛਲੀ ਸੋਚ ਹੈ ਨਾ, ਉਹ ਇਹੋ ਜਿਹੀ ਹੈਗੀ ਹੈ ਕਿ ਬੁੱਢੇ ਹੋ ਜਾਈਏ ਫਿਰ ਵਿਲ ਬਣਾਵਾਂਗੇ, ਇਹਨਾਂ ਜਾਂ ਕੁਛ ਪਹਿਲਾਂ ਜੋੜ ਤਾਂ ਲਈਏ ਫਿਰ ਕੁਛ ਵਿਲ ਬਣਾਵਾਂਗੇ, ਵੀ ਸਾਡੇ ਕੋਲ ਕਿਹੜਾ ਕੁਛ ਜ਼ਿਆਦਾ ਬਹੁਤਾ ਹੈਗਾ ਹੈ। ਕਈ ਵਾਰੀ ਅਸੀਂ ਇਹ ਵੀ ਸੋਚ ਲੈਂਦੇ ਹੈਗੇ ਹਾਂ, ਇਹ ਦੇਖੋ ਜੀ ਜਿਵੇਂ ਸੱਚੇ ਪਾਤਸ਼ਾਹ ਕਹਿ ਗਏ ਨੇ ਕਿ ਸਵਾਸਾਂ ਦਾ ਕੀ ਪਤਾ ਅਗਲੀ ਆਣੀ ਹੈ ਕਿ ਨਹੀਂ ਆਣੀ, ਠੀਕ ਹੈ।
ਬਿਲਕੁਲ,
ਪਰਮਾਤਮਾ ਸਾਰਿਆਂ ਨੂੰ ਲੰਬੀ ਉਮਰ ਦੇਵੇ, ਪਰ ਦੇਖੋ ਜੀ ਪਤਾ ਨਹੀਂ ਹੁੰਦਾ ਕੁਛ, ਠੀਕ ਹੈ ਜੀ। ਤੇ ਕੱਲਾ ਤੁਹਾਡਾ ਘਰ, ਬੈਂਕ ਅਕਾਊਂਟ, ਇੰਸ਼ੋਰੈਂਸਾਂ, ਸੁਪਰ ਰੈਨੋਵੇਸ਼ਨ, ਗੱਡੀਆਂ, ਲੋਕਰ ਹੀ ਨਹੀਂ, ਵਿਲ ਦੇ ਵਿੱਚ ਤੁਹਾਡਾ ਮੈਡੀਕਲ ਡਿਸੀਜਨ ਵੀ ਮਾਇਨੇ ਰੱਖਦਾ, ਕਿਉਂਕਿ ਜੇ ਕੱਲ ਨੂੰ ਤੁਸੀਂ ਮੰਨ ਲਓ ਕਿ ਅਸੀਂ ਕੋਈ ਵੀ ਲਾਚਾਰ ਹੋ ਜਾਈਏ ਆਪਣੇ ਬਾਰੇ ਡਿਸੀਜਨ ਦੇਣ ਨੂੰ ਕਿ ਬਈ ਅਸੀਂ ਸਾਡੇ ਨਾਲ ਕੀ ਕੀਤਾ ਜਾਏ, ਜੇ ਅਸੀਂ ਇਸ ਸਿਚੁਏਸ਼ਨ ਚ ਹੋਈਏ ਜਾਂ ਉਸ ਸਿਚੁਏਸ਼ਨ ਚ ਹੋਈਏ ਤੇ ਸਾਡੇ ਨਾਲ ਕੀ ਕੀਤਾ ਜਾਏ, ਤੇ ਉਹ ਡਿਸੀਜਨ ਵੀ ਜੇ ਤੁਸੀਂ ਵਿਲ ਚ ਨਹੀਂ ਲਿਖ ਕੇ ਗਏ ਕਿ ਮੇਰੇ ਬਿਹਾਫ ਤੇ ਕੌਣ ਲਊਗਾ, ਤੇ ਉਹ ਡਿਸੀਜਨ ਫਿਰ ਡਾਕਟਰ ਆਪਣੇ ਆਪ ਹੀ ਲੈ ਸਕਦੇ ਨੇ। ਤਾਂ ਚਾਹੇ ਕਿੰਨੀ ਮਰਜ਼ੀ ਕੋਈ ਚਾਲਾ ਮਾਰ ਲੇ ਘਰ ਦਾ ਬੰਦਾ ਕਿ ਮੈਂ ਡਿਸੀਜਨ ਲੈ ਰਿਹਾ, ਨਾ ਜੀ ਨਾ, ਅਤੇ ਈਵਨ ਤੱਕ ਕਿ ਤੁਹਾਡੇ ਲਾਸਟ ਰਾਈਟਸ ਜਿਹੜੇ ਨੇ, ਤੁਸੀਂ ਕਿਸ ਤਰ੍ਹਾਂ ਜਾਣਾ ਚਾਹੋਗੇ, ਤੁਸੀਂ ਕੀ ਕਰਨਾ ਚਾਹੋਗੇ, ਇਸ ਕਰਕੇ ਇਹਨਾਂ ਕੰਟਰੀਆਂ ਦੇ ਵਿੱਚ, ਖਾਸ ਕਰ ਸਾਡੀ ਕੰਟਰੀ ਦੇ ਵਿੱਚ, ਵਿਲ ਦਾ ਹੋਣਾ ਬਹੁਤ ਜ਼ਰੂਰੀ, ਵਸੀਅਤ ਦਾ ਹੋਣਾ ਬਹੁਤ ਜ਼ਰੂਰੀ ਹੈ। ਔਰ ਕੱਲਾ ਵਸੀਅਤ ਹੋਣਾ ਹੀ ਨਹੀਂ, ਰਜਿਸਟਰਡ ਵਸੀਅਤ ਹੋਣੀ ਵੀ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਦੱਸਦੀ ਹਾਂ ਕਿਉਂਕਿ ਮੈਂ ਹੁਣ, ਕਿਉਂਕਿ ਮੈਂ ਆਪਣੀ ਕਮਿਊਨਿਟੀ ਦੇ ਨਾਲ ਇੰਨਾ ਵਿਚਰਦੀ ਹਾਂ, ਆਪਣੀ ਕਮਿਊਨਿਟੀ ਦੇ ਵਿੱਚ ਆਪਣਾ ਇੰਨਾ ਕੰਮ ਕਰਦੀ ਹਾਂ, ਤੁਸੀਂ ਮੰਨੋਗੇ ਨਹੀਂ ਕਿ ਐਵਰੇਜ ਤੌਰ ਤੇ ਇੱਕ ਕੇਸ ਪਰ ਵੀਕ ਸਾਡੇ ਕੋਲ ਅਜਿਹਾ ਆਉਂਦਾ ਜਿੱਥੇ ਬਿਨਾਂ ਵਿਲ ਤੋਂ ਪਿੱਛੇ ਪਰਿਵਾਰ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ। ਕਈ ਕਈ ਵਾਰੀ ਸਾਲ ਸਾਲ ਡੇਢ ਸਾਲ ਲੱਗ ਜਾਂਦਾ ਉਹ ਸਿੰਪਲ ਜੀ ਚੀਜ਼ ਨੂੰ ਕਰਨ ਨੂੰ, ਜਿਹਨੂੰ ਇੱਕ ਬੰਦਾ ਜੇ ਲਿਖ ਜਾਵੇ ਤੇ ਇੰਨੀ ਵੱਡੀ ਪ੍ਰੋਬਲਮ ਨਾ ਆਵੇ। ਤੇ ਜਿਹੜੇ ਮੈਡੀਕਲ ਡਿਸੀਜਨ ਦੀ ਮੈਂ ਤੁਹਾਨੂੰ ਗੱਲ ਕਰ ਰਹੀ ਹੈਗੀ ਆ, ਹਾਂਜੀ ਜਿਹੜੇ ਮੈਡੀਕਲ ਡਿਸੀਜਨ ਦੀ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ, ਉਹ ਵੀ ਅਸੀਂ ਲਿਖ ਕੇ ਜਾ ਸਕਦੇ ਹਾਂ ਜਾਂ ਆਪਾਂ ਈਵਨ ਤੱਕ ਹੀ ਸ਼ੇਅਰ। ਦੇਖੋ ਆਪਣੇ ਜਿਵੇਂ ਆਪਾਂ ਜੇ ਬੈਕ ਇੰਡੀਆ ਚ ਜਾਈਏ ਤਾਂ ਆਪਾਂ ਨੂੰ ਇੱਕ ਜਨਰਲ ਜੀ ਬਿਲ ਬਾਰੇ ਪਤਾ, ਬਈ ਜੇ ਹਸਬੈਂਡ ਨੂੰ ਕੁਛ ਹੋ ਗਿਆ ਤਾਂ ਵਾਈਫ ਨੂੰ ਮਿਲ ਜੂਗਾ, ਜੇ ਵਾਈਫ ਨੂੰ ਹੋ ਗਿਆ ਤੇ ਹਸਬੈਂਡ ਨੂੰ ਮਿਲ ਜੂਗਾ। ਉੱਥੇ ਕੀ ਹੁੰਦਾ, ਆਮ ਤੌਰ ਤੇ ਸਾਡੀ ਸੋਚ ਇਹ ਹੈ ਵੀ ਘਰ ਦਾ ਆਦਮੀ ਜਿਹੜਾ ਹੈਗਾ ਜਾਂ ਬੰਦਾ ਜਿਹੜਾ ਹੈਗਾ ਉਹੀ ਬਿਲ ਬਣਾਊਗਾ, ਜਨਾਨੀ ਦਾ ਕੀ ਹੈਗਾ। ਇੱਥੇ ਸਾਰੇ ਵਰਕ ਕਰ ਰਹੇ ਨੇ ਤੇ ਸਾਰਿਆਂ ਦੀ ਆਪਣੀ ਸਪੈਸੀਫਿਕ ਵਿਲ ਹੋਣੀਆਂ ਚਾਹੀਦੀਆਂ ਨੇ, ਜਿਹਦੇ ਵਿੱਚ ਪਰਸੈਂਟੇਜ ਹੋਣੀ ਚਾਹੀਦੀ ਆ ਵੀ ਮੇਰੇ ਬਾਅਦ ਮੇਰੀ ਜਨਾਨੀ ਨੂੰ ਇੰਨਾ ਮਿਲੇ ਜਾਂ ਮੇਰੀ ਵਾਈਫ ਨੂੰ ਇੰਨਾ ਮਿਲੇ ਤੇ ਮੇਰੇ ਜਿਹੜੇ ਬੱਚੇ ਨੇ ਇੱਕ ਬੇਟੇ ਨੂੰ ਇੰਨਾ ਜਾਂ ਬੇਟੀ ਮਤਲਬ ਤੁਸੀਂ ਇੱਕ ਸਪੈਸੀਫਿਕ ਪਰਸੈਂਟੇਜ ਲਿਖਦੇ ਹੋ 20% 25% 10% ਜਾਂ ਮੇਰੇ ਬਿਹਾਫ ਤੇ ਮੇਰੇ ਡਿਸੀਜਨ ਕੌਣ ਲਈ ਅੱਛਾ ਇੱਕ ਦੋ ਕੇਸ ਇਸ ਤਰ੍ਹਾਂ ਦੇ ਹੋਏ ਨੇ ਪਿੱਛੇ ਜੀ ਕੇ ਦੋਨੋਂ ਪੇਰੈਂਟਸ ਦੀ ਡੈਥ ਹੋ ਗਈ ਇਕੱਠੇ ਐਕਸੀਡੈਂਟ ਦੇ ਵਿੱਚ ਤੇ ਫਿਰ ਹੁਣ ਛੋਟੇ ਬੱਚੇ ਜਿਹੜੇ ਪਿੱਛੇ ਰਹਿ ਗਏ ਇੱਥੇ ਜੀ ਕੋਈ ਕਿਸੇ ਨੂੰ ਕਿਸੇ ਪ੍ਰਕਾਰ ਦੀ ਦਇਆ ਨਹੀਂ ਹੈਗੀ ਜੇ ਵਿਲ ਨਹੀਂ ਹੈਗੀ ਤੁਹਾਡੀ ਚਾਹੇ ਤੁਸੀਂ ਤੁਸੀਂ ਇੱਕ ਬੱਚਾ ਛੱਡ ਜਾਓ ਪਿੱਛੇ ਦੋ ਬੱਚੇ ਛੱਡ ਜਾਓ ਪਰਮਾਤਮਾ ਨਾ ਕਰੇ ਕਿਸੇ ਨਾਲ ਇਸ ਤਰ੍ਹਾਂ ਦਾ ਕੋਈ ਬਟ ਉਹ ਜਿਹੜੀ ਤੁਹਾਡੀ ਇੰਡੀਆ ਵਾਲੀ ਪ੍ਰੋਪਰਟੀ ਹੈ ਜਿਹੜੀ ਤੁਹਾਡੀ ਕੰਟਰੀ ਆਫ ਬਰਥ ਵਾਲੀ ਪ੍ਰੋਪਰਟੀ ਹੈ ਉਹ ਵੀ ਇੱਥੇ ਵਿਲ ਦੇ ਵਿੱਚ ਇੰਕਲੂਡ ਹੋ ਸਕਦੀ ਹੈ ਤੁਹਾਡੀ ਇਹ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਆਪਣੀ ਇਹ ਨਾ ਸੋਚੋ ਵੀ ਮੇਰੀ ਇੰਡੀਆ ਜਿਹੜੀ ਪ੍ਰੋਪਰਟੀ ਪਈ ਹੈ ਵੀ ਜੇ ਮੈਂ ਆਪਣੇ ਬੱਚਿਆਂ ਨੂੰ ਕਹਾਂ ਵੀ ਮੇਰੇ ਬੱਚਿਆਂ ਨੂੰ ਉੱਥੇ ਮਿਲ ਜਾਏ ਉਹ ਤੁਸੀਂ ਇੱਥੇ ਹੀ ਆਪਣੇ ਰਜਿਸਟਰਡ ਵਿਲ ਦੇ ਵਿੱਚ ਕਰ ਸਕਦੇ ਹੋ ਐਂਡ ਇਹ ਨਹੀਂ ਹੈ ਕਿ ਤੁਸੀਂ ਇੱਕ ਵਾਰੀ ਬਣਾ ਲਈ ਤੇ ਬਾਰ ਬਾਰ ਚੇਂਜ ਨਹੀਂ ਕਰ ਸਕਦੇ ਉਹਨੂੰ ਰਿਸਾਈਕਲ ਦੇ ਥਰੂ ਤੁਸੀਂ ਨਿਊ ਕਾਪੀ ਬਣਾ ਸਕਦੇ ਬਈ ਮੰਨ ਲਓ ਤੁਸੀਂ 2 ਸਾਲ ਪਹਿਲਾਂ ਬਣਾਈ ਤੁਹਾਨੂੰ 2 ਸਾਲ ਚ ਆਪਣੇ ਬੱਚਿਆਂ ਦਾ ਸੁਭਾਅ ਥੋੜਾ ਡਿਫਰੈਂਟ ਲੱਗਿਆ ਤੁਸੀਂ ਕਹਿੰਦੇ ਨਹੀਂ ਭਾਈ ਇਹਨੂੰ ਜਿਆਦਾ ਲੋੜ ਹੈ ਜਾਂ ਮੇਰੀ ਵਾਈਫ ਨੂੰ ਹੀ ਸਾਰੀ ਚੀਜ਼ ਦੀ ਡਿਸੀਜਨ ਲੈਣ ਦੀ ਲੋੜ ਹੈ ਲਿਖ ਕੇ ਜ਼ਰੂਰ ਜਾਓ ਬਈ ਮੇਰੇ ਬਾਅਦ ਇਹਦਾ ਇਹਦੇ ਬਾਅਦ ਇਹਦਾ ਘੱਟੋ ਘੱਟ 3 ਸਟੈਪ ਐਟਲੀਸਟ ਬਣਾ ਕੇ ਜਾਓ ਨਹੀਂ ਤਾਂ ਜੀ ਚੈਰਿਟੀ ਦੇ ਵਿੱਚ ਦੇਖੋ ਇੱਥੇ ਦੇ ਬਜ਼ੁਰਗਾਂ ਨੇ ਕਈ ਵਾਰੀ ਗੁੱਸੇ ਚ ਆ ਕੇ ਆਪਣੇ ਬੱਚਿਆਂ ਨੂੰ ਕੁਛ ਨਹੀਂ ਦੇ ਕੇ ਜਾਂਦੇ ਉਹ ਸਾਰਾ ਚੈਰਿਟੀ ਚ ਜਾਂਦਾ ਫਿਰ ਫਿਰ ਤੁਸੀਂ ਚਾਹੇ 10 ਸਾਲ ਲਾ ਲਓ ਤੁਹਾਨੂੰ ਨਹੀਂ ਮਿਲ ਸਕਦੀ ਜੀ ਇਹ ਵੀ ਤੁਸੀਂ ਇਹ ਦੇਖੋ ਕਿ ਚੈਲੰਜ ਹੋ ਜਾਂਦੀ ਹੈ ਵਿਲ ਹੁਣ ਆਪਣੇ ਇੰਡੀਆ ਵੀ ਹੋ ਜਾਂਦੀ ਹੈਗੀ ਹੈ ਚੈਲੰਜ ਹੋ ਜਾਂਦੀ ਹੈ ਕੋਈ ਵੀ ਪਾ ਦਿੰਦਾ ਹੈਗਾ ਇੱਥੇ ਇਹਨੂੰ ਰਜਿਸਟਰ ਕਰਨਾ ਬਹੁਤ ਜ਼ਰੂਰੀ ਹੈ ਤੁਹਾਨੂੰ ਮੈਂ ਇੱਕ ਕੇਸ ਦੱਸਦੀ ਹਾਂ ਇੱਥੇ ਕੀ ਹੋਇਆ ਇੱਕ ਵਿਲ ਇੰਡੀਆ ਤੋਂ ਜਿਹੜਾ ਗੁਆਂਢੀ ਸੀਗਾ ਉਹਨੂੰ ਜਦੋਂ ਪਤਾ ਲੱਗਿਆ ਵੀ ਇੱਕ ਫਲਾਣੇ ਬੰਦੇ ਦੀ ਇੱਥੇ ਡੈਥ ਹੋ ਗਈ ਹੈ ਉਹਨੇ ਉੱਥੋਂ ਚੈਲੰਜ ਕੀਤਾ ਹੈ ਜੀ ਵਿਲ ਹੁਣ ਜਿਹੜੇ ਬੰਦੇ ਦੀ ਵਾਈਫ ਹੈ ਉਹ ਸਟਰਗਲ ਕਰ ਰਹੀ ਹੈ ਆਪਣੇ ਆਦਮੀ ਦੇ ਪੈਸੇ ਲੈਣ ਨੂੰ ਕਿਉਂਕਿ ਉਹਦੇ ਇੰਡੀਆ ਬੈਠੇ ਗੁਆਂਢੀ ਨੇ ਕਿਹਾ ਵੀ ਜਦੋਂ ਇੰਡੀਆ ਤੋਂ ਚੱਲਿਆ ਸੀ ਮੇਰੇ ਤੋਂ $10,000 ਲੈ ਕੇ ਗਿਆ ਸੀਗਾ ਗੱਲ ਕੱਲੇ 10,000 ਦੀ ਜਦ ਤੱਕ ਉਹ ਪ੍ਰੂਵ ਨਹੀਂ ਹੋ ਜਾਂਦਾ ਕਿ ਸੱਚੀ ਉਹਨੇ ਲਿੱਤੇ ਸੀ ਵਾਕਈ ਉਹਦੇ ਕੋਲ ਉਹਦੇ ਉਹਦੇ ਬੈਂਕ ਅਕਾਊਂਟ ਦੇਖੇ ਜਾਣਗੇ ਕਈ ਵਾਰੀ ਬੰਦਾ ਕੱਚੇ ਪੈਸੇ ਵੀ ਪੜ ਲੈਂਦਾ ਉਹਦੀ ਵਾਈਫ $1 ਨਹੀਂ ਖਰਚ ਸਕਦੀ ਉਹਦੇ ਚ ਜੇ ਖਬਰੇ ਉਹ ਰਜਿਸਟਰਡ ਵਿਲ ਹੁੰਦੀ ਫੇਰ ਚਾਹੇ ਕੋਈ ਜਿੰਨੀ ਮਰਜ਼ੀਆਂ ਆਵਾਜ਼ਾਂ ਮਾਰ ਲਈ ਕਿਸੇ ਨੂੰ ਕੁਛ ਨਹੀਂ ਸੀ ਮਿਲਣਾ ਆ ਛੋਟੀਆਂ ਛੋਟੀਆਂ ਚੀਜ਼ਾਂ ਦੇਖੋ ਸੁੱਖੀ ਜੀ ਤੇ ਤੁਸੀਂ ਇੱਕ ਨਾ ਪ੍ਰੋਬੇਟ ਆਫਿਸ ਦੇ ਵਿੱਚ ਲੈਟਰ ਆਫ ਐਡਮਿਨ ਹੁੰਦੀ ਹੈ ਜਦੋਂ ਤੁਸੀਂ ਰਜਿਸਟਰ ਕਰ ਲੈਂਦੇ ਹੋ ਕੋਰਟ ਦੇ ਵਿੱਚ ਆਪਣੀ ਵਿਲ ਤੇ ਉਹਦੇ ਵਿੱਚ ਤੁਸੀਂ ਆਪਣੀ ਪ੍ਰੋਬੇਟ ਆਫਿਸ ਦੇ ਵਿੱਚ ਆਪਣੀ ਲੈਟਰ ਨੂੰ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਵੇਂ ਹੁੰਦਾ ਫਾਰਮ ਉਹ ਦੇ ਦਿੰਦੇ ਹੋ ਫਿਰ ਉਹ ਜਦੋਂ ਮੰਨ ਲਓ ਜੀ ਜਿਹੜਾ ਪਾਸ ਅਵੇ ਕਰ ਜਾਂਦਾ ਹੈਗਾ ਫਿਰ ਉਹਦੇ ਪਰਿਵਾਰ ਨੂੰ ਉਹ ਚਿੱਠੀ ਦਿੱਤੀ ਜਾਂਦੀ ਇਹ ਤੁਹਾਡੀ ਮਰਜ਼ੀ ਹੈ ਤੁਸੀਂ ਆਪਣੀ ਵਿਲ ਦੀ ਇੱਕ ਕਾਪੀ ਆਪਣੇ ਲੋਕਾਂ ਕੋਲ ਛੱਡ ਕੇ ਜਾਣਾ ਚਾਹੁੰਦੇ ਹੋ ਠੀਕ ਹੈ ਨਾ ਇੱਥੇ ਉਹਨੂੰ
ਸਾਨੂੰ ਬਿੱਲ ਬਣਾਉਣ ਲਈ ਲੋਇਰ ਦੀ ਲੋੜ ਹੈ ਜਾਂ ਨਹੀਂ
ਅੱਛਾ ਇਹ ਵੀ ਬੜੀ ਬੜੇ
ਬਿੱਲ ਜਿਹੜੀ
ਸਵਾਲ ਪੁੱਛਿਆ ਜੀ ਦੇਖੋ ਪੋਸਟ ਆਫਿਸ ਦੇ ਵਿੱਚ ਇੱਕ ਫਾਰਮ ਮਿਲਦਾ ਬਿੱਲ ਦਾ ਤੁਸੀਂ ਉਹ ਵੀ ਕਰ ਸਕਦੇ ਹੋ ਠੀਕ ਹੈ ਜੀ ਤੇ ਉਹਨੂੰ ਬਸ ਦੇ ਵਿੱਚ ਆ ਕੇ ਲੈਟਰ ਆਫ ਐਡਮਿਨ ਦੇ ਵਿੱਚ ਤੁਸੀਂ ਉਹਨੂੰ ਪ੍ਰੋਬੇਟ ਆਫਿਸ ਦੇ ਵਿੱਚ ਜਾ ਕੇ ਲੈਟਰ ਕਰ ਦੋ ਤੁਸੀਂ ਬਟ ਇਹ ਹੈਗਾ ਜੀ ਪੋਸਟ ਆਫਿਸ ਵਾਲੀ ਚੈਲੰਜ ਹੋ ਸਕਦੀ ਹੁਣ ਇਹ ਤੁਸੀਂ ਦੇਖਣਾ ਹੈਗਾ ਕਿ ਤੁਹਾਡਾ ਮਤਲਬ ਡਿਪੈਂਡ ਕਰਦਾ ਵੀ ਕਿੰਨੀ ਕੁ ਜਾਇਦਾਦ ਹੈ ਕਿੰਨਾ ਕੁ ਤੁਹਾਡੇ ਕੋਲ ਹੈਗਾ ਦੇਖੋ ਜੀ ਤੁਹਾਡੀ ਗੱਡੀ ਤੱਕ ਨੀ ਕੋਈ ਹੱਥ ਲਾ ਸਕਦਾ ਤੁਹਾਡੇ ਲੋਕਰ ਨੂੰ ਨੀ ਕੋਈ ਹੱਥ ਲਾ ਸਕਦਾ ਬਗੈਰ ਰਿਨ ਤੋਂ ਠੀਕ ਹੈ ਜੀ ਤੇ ਤੁਸੀਂ ਜੇ ਐਡਵਾਈਸ ਲੈਣਾ ਚਾਹੁੰਦੇ ਹੋ ਤੁਸੀਂ ਕਿਸੇ ਲੋਇਰ ਤੋਂ ਐਡਵਾਈਸ ਲੈ ਸਕਦੇ ਹੋ ਉਹਨਾਂ ਤੋਂ ਪੁੱਛ ਕੇ ਤੁਸੀਂ ਬਣਵਾ ਸਕਦੇ ਹੋ ਤੁਸੀਂ ਆਪ ਵੀ ਬਣਾ ਸਕਦੇ ਹੋ ਤੁਸੀਂ ਗਰੁੱਪ ਵਿਲ ਵੀ ਬਣਾ ਸਕਦੇ ਹੋ ਦੇਖੋ ਅੱਜ ਕੱਲ ਕੀ ਕਰਦੇ ਆ ਲੋਇਰ ਗਰੁੱਪ ਵਿਲ ਬਣਾਉਂਦੇ ਆ ਮੰਨ ਲਓ ਕਿ ਤੁਸੀਂ 5-7 ਮਿਲ ਕੇ ਇੱਕ ਲੋਇਰ ਕੋਲ ਚਲੇ ਗਏ ਹਾਂਜੀ ਮੈਂ ਐਕਸਪਲੇਨ ਕਰਦੀ ਹਾਂ ਜਿਵੇਂ ਤੁਸੀਂ 5-7 ਜਣੇ ਮਿਲ ਕੇ ਇੱਕ ਕਮਿਊਨਿਟੀ ਦੇ 5-7 ਬੰਦੇ ਮਿਲ ਕੇ ਇੱਕ ਲੋਇਰ ਕੋਲ ਚਲੇ ਗਏ ਠੀਕ ਹੈ ਜੀ ਲੋਇਰ ਤੋਂ ਤੁਸੀਂ ਪੇਪਰ ਵਰਕ ਬਣਵਾ ਲਿਆ ਵੀ ਕੀ ਹੋਣਾ ਚਾਹੀਦਾ ਉਹਦੀ ਤੁਸੀਂ ਕੋਸਟ ਆਪਣੀ ਆਪਣੀ ਸ਼ੇਅਰ ਕਰ ਲਓ ਤੁਸੀਂ ਐਡਵਾਈਸ ਲੈ ਲਈ ਨਾ ਉਸ ਤੋਂ
ਠੀਕ ਹੈ
ਤੇ ਤੁਸੀਂ ਉਹਨੂੰ ਮਤਲਬ ਬਈ ਦੇਖੋ ਜੀ ਵਿਲ ਦੇ ਵਿੱਚ ਹੁਣ ਤੁਹਾਡੇ ਕੋਲ ਕੀ ਹੈਗਾ ਮੇਰੇ ਕੋਲ ਕੀ ਹੈਗਾ ਸੇਮ ਤਾਂ ਨਹੀਂ ਚੀਜ਼ਾਂ ਹੋਣੀਆਂ ਨਾ ਤੇ ਅਸੀਂ ਆਪਣੀ ਹਿਸਾਬ ਨਾਲ ਕਰ ਲਾਂਗੇ ਉਹਨੂੰ ਕਹਿੰਦੇ ਆ ਜੀ ਗਰੁੱਪ ਐਡਵਾਈਸ ਕਹਿੰਦੇ ਆ ਤੁਸੀਂ ਗਰੁੱਪ ਐਡਵਾਈਸ ਵੀ ਲੈ ਸਕਦੇ ਹੈਗੇ ਇਫ ਯੂ ਵਾਂਟ ਟੂ ਸ਼ੇਅਰ ਕਿ ਤੁਹਾਡੇ ਕੋਲ ਕੀ ਹੈਗਾ ਕਈ ਲੋਕੀ ਨਹੀਂ ਦੱਸਣਾ ਚਾਹੁੰਦੇ ਹੈਗੇ ਆ ਹਨਾ ਇੱਕ ਇੱਕ ਤੁਹਾਡਾ ਲੋਕਰ ਦੀ ਆਈਟਮ ਤੁਹਾਡੀ ਬਿਲ ਦੇ ਵਿੱਚ ਹੋਣੀ ਚਾਹੀਦੀ ਹੈ ਲਿਸਟ, ਤੁਹਾਡੇ ਕੋਲ ਕਿੰਨੇ ਮਤਲਬ ਜੋ ਵੀ ਤੁਸੀਂ ਆਪਣਾ ਮੰਨ ਲਓ ਕਿਤੇ ਕੋਈ ਆਪਣੇ ਸ਼ਹਿਰ ਦੇ ਵਿੱਚ ਪੈਸੇ ਰੱਖੇ ਆ ਉਹਦੇ ਵਿੱਚ ਕਿੰਨਾ ਸ਼ਹਿਰ ਕਿਹਦਾ ਹੈਗਾ, ਈਵਨ ਤੱਕ ਕਿ ਤੁਸੀਂ ਦੇਖੋ ਜਦੋਂ ਅਸੀਂ ਇੱਥੇ ਜੋਬਾਂ ਕਰਦੇ ਹਾਂ ਤਾਂ ਅਸੀਂ ਸੁਪਰ ਐਨੂਏਸ਼ਨ ਤੁਹਾਨੂੰ ਆਉਂਦੀ ਹੈਗੀ, ਠੀਕ ਹੈ ਜੀ, ਤੇ ਜਿਹੜੀ ਸੁਪਰ ਹੈਗੀ ਹੈ ਉਹਦੇ ਵਿੱਚ ਅਸੀਂ ਨੋਮੀਨੀ ਪਾ ਕੇ ਜਾਂਦੇ ਹਾਂ, ਬਿਨਾ ਨੋਮੀਨੇਸ਼ਨ ਤੋਂ ਨਹੀਂ ਚੱਲਦਾ,
ਬਿਲਕੁਲ,
ਤੇ ਜਦੋਂ ਅਸੀਂ ਨੋਮੀਨੇਸ਼ਨ ਕਰਦੇ ਹਾਂ ਉਹਦੇ ਵਿੱਚ ਅਸੀਂ ਲਿਖਦੇ ਹਾਂ ਬਈ ਮੈਂ 25% ਇਹਨੂੰ ਦੇਣਾ ਚਾਹੁੰਦੀ ਹਾਂ ਤੇ 20% ਇਹਨੂੰ ਜਾਂ 50% ਇਹਨੂੰ, ਉਹ ਵੀ ਤੁਹਾਡੀ ਬਿਲ ਦੇ ਵਿੱਚ ਰਜਿਸਟਰਡ ਹੋਣਾ ਚਾਹੀਦਾ ਜੀ, ਇਹ ਵੀ ਤੁਹਾਡੀ ਬਿਲ ਦੇ ਵਿੱਚ ਰਜਿਸਟਰਡ ਹੋਣਾ ਚਾਹੀਦਾ। ਜਦੋਂ ਅਸੀਂ ਪਾਸ ਅਵੇ ਕਰ ਜਾਂਦੇ ਹਾਂ ਸਾਡੀ ਬਿਲ ਜਿਹੜੀ ਹੈ ਉਹ ਖੁੱਲਦੀ ਹੈ, ਹਾਂਜੀ ਹਾਂਜੀ, ਉਹ ਬਿਲ ਸਾਡੀ ਖੁੱਲਦੀ ਹੈ
ਜਿੱਦਾਂ ਤੁਸੀਂ ਕੇਸ ਦੱਸਿਆ,
ਹਾਂਜੀ
ਜੀ ਜੀ ਤੁਸੀਂ ਦੱਸੋ,
ਹਾਂਜੀ ਹਾਂਜੀ, ਨਹੀਂ ਨਹੀਂ ਹਾਂਜੀ ਜੀ, ਕੇਸ ਬਾਰੇ ਪੁੱਛਦੇ ਸੀਗੇ
ਤੁਸੀਂ ਕਿਸ ਤਰ੍ਹਾਂ ਪਿੱਛੇ ਇੱਕ ਕੇਸ ਦੀ ਗੱਲ ਕੀਤੀ ਕਿ ਉਹ ਹਸਬੈਂਡ ਵਾਈਫ ਦੋਨੇ ਪੂਰੇ ਹੋ ਗਏ ਨਾ ਉਹਦੇ ਵਿੱਚ, ਸੋ ਜੇ ਕਿਸੇ ਨੇ ਵਸੀਅਤ ਇਹ ਬਣਾਈ ਹੋਵੇ ਕਿ ਜਿਹੜਾ ਉਹਦਾ ਸਾਰਾ ਹਿੱਸਾ ਵਸੀਅਤ ਦੇ ਵਿੱਚ ਉਹਨੇ ਆਪਣੀ ਪਤਨੀ ਦੇ ਨਾਂ ਕੀਤਾ ਹੋਵੇ, ਤੇ ਜਿਸ ਤਰ੍ਹਾਂ ਤੁਸੀਂ ਉਧਰ ਘਟਨਾ ਦੀ ਗੱਲ ਕੀਤੀ ਕਿ ਉਹ ਦੋਨੇ ਚੱਲ ਵਸੇ, ਤੇ ਇਹੋ ਜਿਹੇ ਹਾਲਾਤ ਦੇ ਵਿੱਚ ਫਿਰ ਉਹ ਵਸੀਅਤ ਦਾ ਕੀ ਰਹਿ ਜਾਂਦਾ ਆ ਕਿ ਉਹ ਬੱਚਿਆਂ ਨੂੰ ਅੱਗੇ ਜਾਂਦੀ ਹੈ ਜਾਂ ਨਹੀਂ?
ਉਹੀ ਹਾਂਜੀ ਹਾਂਜੀ, ਉਹ ਜੀ ਹੁਣ ਉਹ ਬੱਚਿਆਂ ਦੇ ਬਿਹਾਫ ਤੇ ਉਹਨਾਂ ਦੇ ਇੱਥੇ ਫਰੈਂਡਸ ਨੇ ਉਹਨਾਂ ਨੇ ਵਕੀਲ ਕੀਤਾ ਹੈਗਾ, ਹੁਣ ਵਕੀਲ ਦੀ ਫੀਸ ਜਿਹੜੀ ਹੈਗੀ ਆ ਉਹ ਕੌਣ ਦਊਗਾ, ਇੱਥੇ ਵਕੀਲ ਵੀ ਤੁਹਾਨੂੰ ਪਤਾ ਸੁੱਖ ਨਾਲ ਬਹੁਤ ਪੈਸੇ ਲੈਂਦੇ ਆ, ਤੇ ਉਹਨਾਂ ਨੂੰ ਕੌਣ ਪੈਸੇ ਦਊਗਾ, ਉਹ ਹੁਣ ਕਿੰਨੇ ਸਾਲਾਂ ਨੂੰ ਉਸ ਬੱਚੇ ਨੂੰ ਪੈਸੇ ਮਿਲਣਗੇ ਸਾਨੂੰ ਕੁਛ ਨੀ ਪਤਾ, ਠੀਕ ਹੈ ਜੀ, ਇਸ ਕਰਕੇ ਉਹ ਤਾਂ ਹੁਣ ਬੱਚਾ ਵਿਚਾਰਾ ਹੁਣ ਉਹ ਫਰੈਂਡ ਜਿਹੜੇ ਉਹਦੇ ਪੇਰੈਂਟਸ ਦੇ ਫਰੈਂਡ ਸੀਗੇ ਉਹਨਾਂ ਦਾ ਮਥਾਜ ਹੋ ਗਿਆ ਹੁਣ, ਠੀਕ ਹੈ ਜੀ, ਤੇ ਗਵਰਨਮੈਂਟ ਵੀ ਉਹਦਾ ਧਿਆਨ ਰੱਖ ਰਹੀ ਹੈ, ਐਸਾ ਨਹੀਂ ਹੈ, ਗਵਰਨਮੈਂਟ ਨੇ ਉਹਨੂੰ ਫੋਸਟਰ ਹੋਮ ਦਿੱਤਾ ਹੈਗਾ, ਕਿਉਂਕਿ ਉਹਦੇ ਚ ਕੋਈ ਡਿਸੀਜਨ ਨੀ ਨਾ ਲਿਖਿਆ। ਦੇਖੋ ਮੈਂ ਤੁਹਾਨੂੰ ਦੱਸਦੀ ਹਾਂ ਇੱਕ ਗੱਲ ਹੋਰ ਦੱਸਦੀ ਹਾਂ ਤੁਹਾਨੂੰ, ਇੱਕ ਹੋਰ ਐਗਜ਼ਾਮਪਲ ਦਿੰਦੀ ਹਾਂ, ਕਮਿਊਨਿਟੀ ਦੇ ਵਿੱਚ ਡਿਸੀਜਨ ਲਿਖ ਕੇ ਨੀ ਗਿਆ ਕੋਈ ਬਿੱਲ ਦੇ ਵਿੱਚ ਵੀ ਮੇਰਾ ਮੈਡੀਕਲ ਡਿਸੀਜਨ ਕੀ ਲਿਖਤਾ ਜਾਏ, ਠੀਕ ਹੈ, ਤੇ ਇੱਥੇ ਕੀ ਹੈਗਾ ਕਿ ਬਈ ਕਿਹੜੇ ਨਰਸਿੰਗ ਹੋਮ ਚ ਮੈਨੂੰ ਰੱਖਿਆ ਜਾਏ ਜਾਂ ਮੈਨੂੰ ਕਿੱਦਾਂ ਦੀ ਕੇਅਰ ਦਿੱਤੀ ਜਾਏ ਜਾਂ ਮੇਰਾ ਖਾਣ ਪਾਣ ਕਿੱਦਾਂ ਦਾ ਹੋਣਾ ਚਾਹੀਦਾ, ਜੇ ਤੁਸੀਂ ਨਹੀਂ ਲਿਖ ਕੇ ਜਾਂਦੇ, ਜੇ ਤੁਸੀਂ ਨਹੀਂ ਲਿਖ ਕੇ ਜਾਂਦੇ ਤੁਹਾਡਾ ਪਰਿਵਾਰ ਦਾ ਕੋਈ ਬੰਦਾ ਆ ਜਾਏ ਉੱਥੇ ਉਹਦੀ ਨਹੀਂ ਚੱਲਣੀ ਜਦ ਤੱਕ ਬਿੱਲ ਚ ਨਹੀਂ ਲਿਖਿਆ। ਕਈ ਵਾਰੀ ਹੁੰਦਾ ਕਿ ਬੰਦਾ ਕਹਿੰਦਾ ਕਿ ਮੈਨੂੰ ਵੈਂਟੀਲੇਟਰ ਤੇ ਨਹੀਂ ਪਾਣਾ, ਜੇ ਮੈਂ ਜਾ ਰਿਹਾ ਤਾਂ ਮੈਨੂੰ ਜਾਣ ਦਿਓ, ਬੰਦੇ ਨੂੰ ਵੈਂਟੀਲੇਟਰ ਤੇ ਨਹੀਂ ਪਾਣਾ, ਤੁਸੀਂ ਬਿੱਲ ਦੇ ਵਿੱਚ ਸਟਰੋਂਗਲੀ ਲਿਖੇ ਗਏ ਹੋ ਤੇ ਫਿਰ ਤੁਹਾਨੂੰ ਕੋਈ ਨੀ ਪਾ ਸਕਦਾ, ਫਿਰ ਤੁਸੀਂ ਡਿਸੀਜਨ ਦੇ ਵਿੱਚ ਇੰਟਰਫੇਅਰ ਨਹੀਂ ਕਰ ਸਕਦੇ ਆਪਣਾ। ਈਵਨ ਤੱਕ ਕਿ ਨਰਸਿੰਗ ਹੋਮ ਹੈਗੇ ਨੇ ਜਿਹੜੇ, ਜਾਂ ਮੰਨ ਲਓ ਕੋਈ ਆਪਰੇਸ਼ਨ, ਮੰਨ ਲਓ ਮੇਰੀ ਸੋਚਣ ਦੀ ਤਾਕਤ ਖਤਮ ਹੋ ਗਈ, ਹੈ ਨਾ, ਠੀਕ ਹੈ, ਵੀ ਮੇਰੀ ਯਾਦਾਸ਼ਤ ਖਤਮ ਹੋ ਗਈ ਤੇ ਮੇਰੇ ਉੱਤੇ ਕੋਈ ਇਸ ਤਰ੍ਹਾਂ ਦਾ ਬਣ ਗਿਆ ਹੈਗਾ ਸਬਬ ਕਿ ਮੈਨੂੰ ਕੋਈ ਆਪਰੇਸ਼ਨ ਦੀ ਲੋੜ, ਤੇ ਜੇ ਮੈਂ ਵਿਲੇ ਚ ਲਿਖਿਆ ਵੀ ਜੇ ਮੈਨੂੰ ਇਸ ਤਰ੍ਹਾਂ ਦੇ ਹਾਲਾਤ ਹੋਏ ਤੇ ਮੇਰੇ ਉੱਤੇ ਕੋਈ ਆਪਰੇਸ਼ਨ ਨਾ ਕੀਤੇ ਜਾਣ, ਠੀਕ ਹੈ ਨਾ, ਤੇ ਜੇ ਮੈਂ ਨਹੀਂ ਲਿਖ ਕੇ ਗਈ ਤੇ ਫਿਰ ਇਹ ਉਹਨਾਂ ਦਾ ਡਿਸੀਜਨ ਹੈ ਉਹ ਕੀ ਕਰਦੇ। ਇਹ ਛੋਟੀਆਂ ਛੋਟੀਆਂ ਬਰੀਕ ਦੀਆਂ ਚੀਜ਼ਾਂ ਜਿਹੜੀਆਂ ਨੇ ਜਿਨ੍ਹਾਂ ਦੇ ਵਾਪਰਦੀਆਂ ਨੇ ਉਹਨਾਂ ਨੂੰ ਪਤਾ ਲੱਗਦਾ ਹੈਗਾ ਜਦੋਂ ਆਉਂਦਾ ਟਾਈਮ, ਤੇ ਇਸ ਕਰਕੇ ਜਦੋਂ ਅਸੀਂ ਆਪਣੀ ਕਮਿਊਨਿਟੀ ਦੇ ਵਿੱਚ ਦੇਖਦੇ ਹਾਂ ਸਾਡਾ ਸਿਰਫ ਇਹੀ ਹੈਗਾ ਕਿ ਜਿੰਨੀ ਤੋਂ ਜ਼ਿਆਦਾ ਜਾਗਰੂਕਤਾ ਪੈਦਾ ਕੀਤੀ ਜਾਏ, ਜਿੰਨੀ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੇ ਨਾਲ ਇਨਫੋਰਮੇਸ਼ਨ ਸ਼ੇਅਰ ਕੀਤੀ ਜਾਏ, ਕਿਉਂਕਿ ਅੱਜ ਸੋਚ ਕੇ ਇੱਕਦਮ ਨਹੀਂ ਬੇਸ਼ੱਕ ਜਿਹੜੇ ਤੁਹਾਡੇ ਸੁਣਨ ਵਾਲੇ ਪ੍ਰੋਗਰਾਮ ਦੇ ਹੈਗੇ ਨੇ ਸ਼ਾਇਦ ਉਹਨਾਂ ਨੂੰ ਇੱਕਦਮ ਨਾ ਆਏ, ਹੋ ਸਕਦਾ ਉਹਨਾਂ ਦੇ ਮਨ ਚ ਬਾਅਦ ਚ ਸਵਾਲ ਆਣ, ਹਨਾ, ਉਹ ਲੀਗਲ ਐਡਵਾਈਸ ਵੀ ਲੈ ਸਕਦੇ ਨੇ, ਉਹ ਵਕੀਲ ਕੋਲ ਵੀ ਜਾ ਸਕਦੇ ਨੇ, ਤੇ ਜੇ ਤੁਸੀਂ ਆਪਣੇ ਗੂਗਲ ਤੇ ਵੀ ਜਾਓਗੇ ਤੁਹਾਨੂੰ ਕਾਫੀ ਇਨਫੋਰਮੇਸ਼ਨ ਮਿਲੂਗੀ, ਬਟ ਅਸੀਂ ਇਹੀ ਹੈ ਕਿ ਅਸੀਂ ਇਹਨੂੰ ਇਗਨੋਰ ਨਹੀਂ ਕਰ ਸਕਦੇ। ਇਹ ਚੀਜ਼ ਨੂੰ ਸਭ ਤੋਂ ਪਹਿਲਾਂ ਧਿਆਨ ਚ ਰੱਖੋ ਬਈ ਸਵਾਸਾਂ ਦਾ ਕੋਈ ਪਤਾ ਨੀ, ਤੇ ਬਾਅਦ ਚ ਪਰਿਵਾਰ ਟੱਕਰਾਂ ਮਾਰਦਾ ਤੇ ਉਹਦੇ ਨਾਲੋਂ ਵਧੀਆ ਹੈਗਾ ਕਿ ਬਈ ਅੱਜ ਹੀ ਇਹਨੂੰ ਆਪਣੀ ਇਹਨੂੰ ਪ੍ਰਾਇਰਟੀ ਤੇ ਰੱਖੋ ਕਿ ਬਈ ਰਜਿਸਟਰ ਜ਼ਰੂਰ ਕਰੋ, ਰਜਿਸਟਰ ਜ਼ਰੂਰ ਕਰੋ। ਜੇ ਤੁਹਾਡੇ ਕੋਲ ਮੰਨ ਲਓ ਹਲੇ ਤੁਸੀਂ ਘਰ ਨਹੀਂ ਖਰੀਦਿਆ, ਹਨਾ, ਜਿਵੇਂ ਹੁਣ ਪਿੱਛੇ ਇੱਕ ਪਰਿਵਾਰ ਸੀਗਾ ਜੀ, ਉਹਨਾਂ ਨੇ ਕਿਹਾ ਜੀ ਅਸੀਂ ਜੀ ਇੰਸ਼ੋਰੈਂਸ ਨੀ, ਉਹਨਾਂ ਦਾ ਪੂਰਾ ਘਰ ਅਗਰਬੱਤੀ ਉਹਦੀ ਵਾਈਫ ਚ ਲਾ ਕੇ ਗਈ ਤੇ ਘਰ ਪੂਰਾ ਵਿਚਾਰਿਆਂ ਦਾ ਅਨਫੋਰਚੁਨੇਟਲੀ ਸੜ ਗਿਆ, ਤੇ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਕੋਲ ਹੋਮ ਕੰਟੈਂਟ ਇੰਸ਼ੋਰੈਂਸ ਹੈਗੀ ਹੈ, ਤੇ ਉਹ ਕਹਿੰਦੇ ਨਹੀਂ ਜੀ ਅਸੀਂ ਤਾਂ ਸੋਚਿਆ ਵੀ ਇਹਦਾ ਮਕਾਨ ਮਾਲਕ ਦਾ ਹੁੰਦਾ, ਏਦਾਂ ਨੀ ਹੁੰਦਾ, ਆਪਣੀ ਚੀਜ਼ ਦੇ ਅਸੀਂ ਆਪ ਜਿੰਮੇਵਾਰ ਹੈਗੇ ਆ, ਥੋੜਾ ਇੰਸ਼ੋਰੈਂਸ ਵਿੱਚ ਪੈਸਾ ਲੱਗਦਾ ਜੀ, ਬਟ ਅਸੀਂ ਆਪਣੇ ਆਪ ਨੂੰ ਸੇਫਟੀ ਨਾਲ ਰੱਖੀਏ ਤਾਂ ਵਧੀਆ ਹੈਗਾ। ਤੁਸੀਂ ਨਾ ਤਿੰਨ ਸਟੈਪ ਬਣਾ ਸਕਦੇ ਹੋ, ਤੁਸੀਂ ਜਿਵੇਂ ਕਹੋ ਮੇਰੇ ਬਾਅਦ ਮੇਰੀ ਵਾਈਫ ਦਾ, ਮੇਰੀ ਵਾਈਫ ਤੋਂ ਬਾਅਦ ਮੇਰੇ ਬੱਚੇ ਹੈਗੇ ਨੇ ਇੰਨੇ, ਤੇ ਜਿਹਦਾ ਜਿਹਦਾ ਨਾਮ ਇੰਕਲੂਡ ਕੀਤਾ ਜਾਏਗਾ ਉਹਦੇ ਵਿੱਚ ਉਹਨੂੰ ਵੀ ਕੁਛ ਮਿਲ। ਅਸੀਂ ਕਈ ਵਾਰ ਕਹਿ ਦਿੰਦੇ ਮੈਂ ਬਈ ਆ ਜਵਾਕ ਤਾਂ 3 ਸਾਲਾਂ ਦਾ ਹੀ ਆ, ਇਹਦਾ ਨਾਮ ਕੀ ਲੋੜ ਹੈ, ਹਨਾ। ਸਾਨੂੰ ਇੱਕ ਇੱਕ ਬੰਦੇ ਦਾ ਆਪਣੇ ਪਰਿਵਾਰ ਦਾ ਜਿਹੜਾ ਨਾਮ ਹੈ ਉਹਦੇ ਵਿੱਚ ਜਦ ਤੱਕ ਨਹੀਂ ਦਿਆਂਗੇ ਤਾਂ ਕੁਛ ਨਹੀਂ ਹੋਣ ਵਾਲਾ ਹੈਗਾ ਜੀ।
ਬਿਲਕੁਲ, ਬਹੁਤ ਵਧੀਆ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ, ਕਿਉਂਕਿ ਆਮ ਸਾਨੂੰ ਇਹ ਲੱਗਦਾ ਹੁੰਦਾ ਕਿ ਕਿਹੜੀ ਇੱਥੇ ਕੋਈ ਜ਼ਮੀਨ ਜਾਇਦਾਦ ਹੈਗੀ, ਘਰ ਕਾਨਾ ਬਸ ਥੋੜਾ ਬਹੁਤਾ ਜੋ ਬੈਂਕ ਦੇ ਵਿੱਚ ਆ ਉਹੀ ਆ, ਉਹ ਤੇ ਸਾਨੂੰ ਲੱਗਦਾ ਹੁੰਦਾ ਅੰਡਰਸਟੂਡ ਹੀ ਆ ਉਹ ਸਾਡੇ ਬੱਚਿਆਂ ਨੂੰ ਮਿਲਣ ਲੱਗ ਗਏ ਜਾਂ ਮੇਰੇ ਜਾਣ ਤੋਂ ਬਾਅਦ ਪਤਨੀ ਨੂੰ, ਹੈਨਾ। ਔਰ ਤੁਸੀਂ ਜਿੱਦਾਂ ਇਹ ਗੱਲਾਂ ਖੋਲ ਕੇ ਦੱਸੀਆਂ ਕਿ ਇਸ ਤੋਂ ਪਰੇ ਵੀ ਵਸੀਅਤ ਬਹੁਤ ਦੂਰ ਤੱਕ ਹੈ, ਬਿਲਕੁਲ ਸਹੀ ਗੱਲ ਆ। ਸੋ ਕਾਫੀਆਂ ਦੀਆਂ ਅੱਖਾਂ ਖੁੱਲੀਆਂ ਹੋਣੀਆਂ ਇਸ ਗੱਲ ਦੇ ਨਾਲ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪ੍ਰੋਗਰਾਮ ਦੇ ਵਿੱਚ ਇਹ ਇੰਨੀ ਜ਼ਰੂਰੀ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕਰਨ ਦੇ ਲਈ। ਔਰ ਜਿਵੇਂ ਤੁਸੀਂ ਮੈਂ ਪਹਿਲਾਂ ਵੀ ਦੱਸਿਆ ਕਿ ਸਾਡੀ ਕਮਿਊਨਿਟੀ ਦੇ ਲਈ ਤੁਸੀਂ ਕਾਫੀ ਕੁਛ ਕਰਦੇ ਰਹਿੰਦੇ ਹੋ, ਸੋ ਉਮੀਦ ਹੈ ਕਿ ਆ ਕੇ ਸਾਨੂੰ ਸਮੇਂ ਸਮੇਂ ਸਿਰ ਕੋਈ ਨਾ ਕੋਈ ਟਿਪਸ ਜਿਹੜੇ ਆ ਜ਼ਰੂਰ ਦਿੰਦੇ ਰਿਹਾ ਕਰੋਗੇ ਤਾਂ ਕਿ ਅਸੀਂ ਜਾਗਰੂਕ ਰਹੀਏ ਆਪਣੇ ਹੱਕਾਂ ਦੇ ਪ੍ਰਤੀ। ਸੋ ਬਹੁਤ ਬਹੁਤ ਸ਼ੁਕਰੀਆ ਮੋਨਿਕਾ ਜੀ ਤੁਹਾਡਾ।
ਜੀ ਬਿਲਕੁਲ, ਤੁਹਾਡੀ ਮਿਹਰਬਾਨੀ ਜੀ, ਤੁਸੀਂ ਇੰਨੀ ਇੰਨੀ ਕਮਿਊਨਿਟੀ ਦੀ ਸਰਵਿਸ ਕਰ ਰਹੇ ਹੋ, ਤੁਸੀਂ ਸ਼ੇਅਰ ਕਰ ਰਹੇ ਹੋ ਉਹਨਾਂ ਨਾਲ, ਅੱਜ ਲੋਕੀ ਕੁਛ ਸੋਚਣਗੇ ਤੇ ਫਿਰ ਕੱਲ ਨੂੰ ਕੁਛ ਆਪਣੇ ਵਾਸਤੇ ਵੀ ਦਿਮਾਗ ਚ ਰੱਖਣਗੇ ਕਿ ਮੈਂ ਇਹ ਆਪਣਾ ਵਿਲ ਦਾ ਆਪਾਂ ਕੁਛ ਕਰੀਏ, ਹਨਾ। ਸਾਡੀ ਸਿਰਫ ਇਹੀ ਹੈਗੀ ਅਰਦਾਸ ਕਿ ਬਈ ਆਪਣੇ ਪਰਿਵਾਰ ਬਾਰੇ ਸੋਚੋ, ਹਨਾ, ਆਪਣੇ ਪਰਿਵਾਰ ਬਾਰੇ ਸੋਚੋ।
ਬਿਲਕੁਲ,
ਚੰਗਾ ਜੀ, ਥੈਂਕ ਯੂ ਸੋ ਮਚ ਜੀ, ਬਹੁਤ ਬਹੁਤ ਸ਼ੁਕਰੀਆ,
ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ,
ਸਤਿ ਸ਼੍ਰੀ ਅਕਾਲ।
ਸੋ ਜੀ, ਮੋਨਿਕਾ ਕੁਮਾਰ ਹੁਣਾਂ ਨਾਲ ਗੱਲਬਾਤ ਕੀਤੀ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਕਿ ਵਸੀਅਤ ਜਿਹੜੀ ਆ ਉਹ ਕਿਉਂ ਜ਼ਰੂਰੀ ਹੈ, ਕਿੰਨੀ ਕੁ ਜ਼ਰੂਰੀ ਹੈ ਆਸਟ੍ਰੇਲੀਆ ਦੇ ਵਿੱਚ ਬਣਾਉਣੀ। ਸੋ ਬਿਲਕੁਲ, ਕਈ ਵਾਰੀ ਅਸੀਂ ਜ਼ਰੂਰੀ ਚੀਜ਼ਾਂ ਨੂੰ ਔਖੋ ਪਰੋਖੇ ਕਰ ਦਿੰਦੇ ਹਾਂ, ਸਾਨੂੰ ਲੱਗਦਾ ਵੀ ਅਜੇ ਕਿਹੜਾ ਚੱਲੇ ਹਾਂ ਕਿਤੇ, ਹਨਾ, ਇਹ ਚੀਜ਼ ਆਉਂਦੀ ਆ। ਸੋ ਪਰ ਇਹ ਸਭ ਤੋਂ ਵੱਡਾ ਸੱਚ ਹੈ ਜੀ ਜ਼ਿੰਦਗੀ ਦਾ। ਸੋ ਕੋਸ਼ਿਸ਼ ਕਰੀਏ ਆਪਣੀ ਵਸੀਅਤ ਬਣਾਈਏ ਤਾਂ ਕਿ ਸਾਡੇ ਬਾਅਦ ਸਾਡਾ ਜਿਹੜਾ ਪਰਿਵਾਰ ਹੈ ਉਹਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਬਾਕੀ ਜਿੱਦਾਂ ਉਹਨਾਂ ਨੇ ਇੱਕ ਦੋ ਖਬਰਾਂ ਵੀ ਦੱਸੀਆਂ ਵੀ ਜੋ ਹਾਦਸੇ ਹੋਏ ਆ ਵਾਪਰੇ ਆ, ਇੱਕ ਗੱਲ ਇਹ ਹੁੰਦੀ ਹੈ ਕਿ ਅਸੀਂ ਸਾਡੇ ਲਈ ਖਬਰਾਂ ਸਿਰਫ ਖਬਰਾਂ ਬਣ ਕੇ ਰਹਿ ਜਾਂਦੀਆਂ। ਜਦੋਂ ਅਸੀਂ ਕਿਸੇ ਦੀ ਗੱਲ ਸੁਣਦੇ ਹਾਂ ਜਾਂ ਕਿਸੇ ਦੀ ਖਬਰ ਸੁਣਦੇ ਹਾਂ ਸਾਨੂੰ ਲੱਗਦਾ ਅੱਛਾ ਉਹ ਇੱਕ ਖਬਰ ਹੈ, ਪਰ ਉਹ ਖਬਰ ਕਿਸੇ ਲਈ ਸੱਚ ਹੁੰਦੀ ਹੈ, ਹਨਾ, ਔਰ ਕੋਈ ਪਤਾ ਨਹੀਂ ਹੁੰਦਾ ਉਹ ਸੱਚ ਤੁਹਾਡੇ ਤੇ ਕਦੋਂ ਆ ਪਵੇ। ਸੋ ਇਸ ਕਰਕੇ ਚੁਕੰਨੇ ਰਹਿਣਾ ਬੜਾ ਜ਼ਰੂਰੀ ਹੈ ਜੀ, ਔਰ ਅਸੀਂ ਇਸ ਬਾਰੇ ਜ਼ਰੂਰ ਸੋਚਿਓ ਜਿਨ੍ਹਾਂ ਨੇ ਨਹੀਂ ਬਣਾਈ ਅਜੇ ਤੱਕ। ਸੋ ਗੈਰੀ ਹੁਣਾਂ ਨੇ ਮੈਲਬਨ ਤੋਂ ਜੁਆਇਨ ਕੀਤਾ ਹੈ ਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਗੁੱਡ ਮਾਰਨਿੰਗ ਸੁਖਪ੍ਰੀਤ ਜੀ, ਅੱਜ ਮੈਂ ਲੇਟ ਹੋ ਗਈ, ਜਸਟ ਜੁਆਇਨ ਨਾ ਹੋ, ਕੋਈ ਗੱਲ ਨੀ ਜੀ, ਦੇਰ ਆਈ ਦਰੁਸਤ ਆਈ, ਕੋਈ ਚੱਕਰ ਨੀ, ਜਦੋਂ ਜੱਗ ਉਦੋਂ ਹੀ ਸਵੇਰਾ। ਸੋ ਕੋਈ ਗੱਲ ਨੀ, ਗੱਲਾਂ ਬਾਤਾਂ ਬਹੁਤ ਪਈਆਂ, ਅਜੇ ਤੱਕ ਸਾਡੇ ਕੋਲ ਇੱਕ ਘੰਟੇ ਦਾ ਸਮਾਂ ਹੈ ਜਿਹਦੇ ਵਿੱਚ ਅਸੀਂ ਬਹੁਤ ਸਾਰੀਆਂ ਯਾਦਾਂ ਇੱਕ ਦੂਜੇ ਨਾਲ ਸਾਂਝੀਆਂ ਕਰਨੀਆਂ। ਸੋ ਗੁਰਿੰਦਰ ਸਿੰਘ ਹੁਣਾਂ ਨੇ ਵੀ ਫਿਰ ਫੋਟੋ ਭੇਜੀ ਹੈ ਜੀ ਆਪਣੇ ਵਿਹੜੇ ਦੀ, ਬਹੁਤ ਸੋਹਣੀਆਂ ਤਸਵੀਰਾਂ ਭੇਜਦੀਆਂ ਤੁਸੀਂ, ਖਾਸ ਕਰਕੇ ਹਿਰਨਾਂ ਦੀਆਂ। ਇਹਨਾਂ ਦੇ ਵਿਹੜਿਆਂ ਦੇ ਵਿੱਚ ਹਿਰਨ ਏਦਾਂ ਘੁੰਮਦੇ ਹੁੰਦੇ ਆ ਵੀ ਜਿੱਦਾਂ ਕਹਿ ਲਓ ਸਾਡੇ ਪੰਜਾਬ ਦੇ ਵਿਹੜਿਆਂ 'ਚ ਚਿੜੀਆਂ ਨੀ ਉੱਡੀਆਂ ਫਿਰਦੀਆਂ ਹੁੰਦੀਆਂ। ਸੋ ਬਹੁਤ ਸੋਹਣੀ ਤਸਵੀਰ, ਤੇ ਨਾਲ ਹੀ ਇਹਨਾਂ ਨੇ ਲਿਖਿਆ ਕਿ ਛੋਟੇ ਹੁੰਦਿਆਂ ਜਦੋਂ ਸਕੂਲ ਜਾਂਦੇ ਸੀ ਤਾਂ 6 ਦਿਨ ਬਹੁਤ ਮੁਸ਼ਕਲ ਨਾਲ ਨਿਕਲਦੇ ਸਨ, ਐਤਵਾਰ ਝੱਟ ਨਿਕਲ ਜਾਂਦਾ ਸੀ, ਤੇ ਹੁਣ ਅਮਰੀਕਾ ਆਇਆਂ ਨੂੰ 24 ਸਾਲ ਹੋ ਗਏ, ਸਮਾਂ ਕਿਵੇਂ ਲੰਘ ਗਿਆ ਪਤਾ ਹੀ ਨਹੀਂ ਲੱਗਦਾ, ਹੁਣ ਤਾਂ ਕਾਲੇ ਵਾਲ ਵੀ ਚਿੱਟੇ ਹੋਣੇ ਸ਼ੁਰੂ ਹੋ ਗਏ ਆ ਜੀ। ਬਿਲਕੁਲ, ਹੈ ਨਾ, ਕਈ ਵਾਰੀ ਆਪਣੇ ਵੱਲ ਵੀ ਦੇਖੋ ਤੇ ਏਦਾਂ ਲੱਗਦਾ ਹੁੰਦਾ ਅੱਛਾ ਜ਼ਿੰਦਗੀ ਦੇ ਇੰਨੇ ਸਾਲ ਪੂਰੇ ਕਰ ਲਏ, ਬੱਚੇ ਵੱਡੇ ਹੋਣ ਲੱਗ ਗਏ, ਵਾਲਾਂ ਦਾ ਰੰਗ ਬਦਲਣ ਲੱਗ ਗਿਆ, ਪਰ ਕਿਤੇ ਨਾ ਕਿਤੇ ਅੰਦਰ ਬੈਠੇ ਜਿਹੜਾ ਸਾਡੇ ਬੱਚਾ ਹੁੰਦਾ ਜਾਂ ਅਸੀਂ ਜਿਹੜੀ ਸਾਡੀ ਟਰੂ ਸੈਲਫ ਹੁੰਦੀ ਹੈ ਉਹਦੀ ਕੋਈ ਉਮਰ ਨਹੀਂ ਹੁੰਦੀ, ਉਹ ਉਦਾਂ ਦਾ ਉਦਾਂ ਹੀ ਸਾਡੇ ਅੰਦਰ ਬੈਠ ਕੇ ਬਾਹਰ ਨੂੰ ਵਾਚਦਾ ਰਹਿੰਦਾ ਹੈ ਕੀ ਹੋ ਰਿਹਾ ਆਲੇ ਦੁਆਲੇ, ਮੈਂ ਕਿੱਦਾਂ, ਮੇਰੀ ਬੋਡੀ ਕਿੱਦਾਂ ਗਰੋ ਕਰ ਰਹੀ ਹੈ, ਹਨਾ। ਔਰ ਮਜ਼ਾ ਹੁੰਦਾ ਉਸ ਗੇਮ ਨੂੰ ਜਦੋਂ ਤੁਸੀਂ ਆਪਣੇ ਆਪ ਤੇ ਨਜ਼ਰ ਰੱਖਦੇ ਆ, ਤੁਸੀਂ ਇਸ ਤਰ੍ਹਾਂ ਦੁਨੀਆਂ ਨੂੰ ਦੇਖਣ ਲੱਗ ਜਾਂਦੇ ਕਿ ਤੁਹਾਡੇ ਅੰਦਰ ਬੈਠ ਕੇ ਕੋਈ ਹੋਰ ਚੀਜ਼ ਬਾਹਰ ਨੂੰ ਇੰਜੋਏ ਕਰ ਰਹੀ ਹੈ। ਤੇ ਜੀ ਈਮੇਲ ਦੇ ਰਾਹੀਂ ਹਰਜਿੰਦਰ ਘੁੰਮਣ ਅੰਕਲ ਨੇ ਵੀ ਸਾਂਝ ਬਣਾਈ ਹੈ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਸਵਾਸਾਂ ਦੀ ਪੂੰਜੀ ਪਰਮਾਤਮਾ ਨੇ ਜਿੰਨੀ ਬਖਸ਼ੀ ਹੈ ਤੁਸੀਂ ਉਹ ਪੂਰੀ ਕਰਨੀ ਹੈ, ਪਰ ਵਸੀਅਤ ਲਿਖਤੀ ਰੂਪ ਵਿੱਚ ਹੋਣੀ ਚਾਹੀਦੀ ਹੈ। ਬਿਲਕੁਲ, ਤੁਸੀਂ ਠੀਕ ਕਿਹਾ। ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ, ਕਹਿੰਦੇ ਜਰ ਜੋ ਨੂੰ ਜ਼ਮੀਨ ਤਿੰਨੇ ਲੜਾਈ ਦਾ ਕਾਰਨ ਹਰ, ਪਰ ਇਹਨਾਂ ਨੇ ਬਹੁਤ ਚੰਗੀ ਜਾਣਕਾਰੀ ਦਿੱਤੀ। ਹਾਂਜੀ ਠੀਕ ਹੈ, ਬਿਲਕੁਲ ਜਾਣਕਾਰੀ ਵਧੀਆ ਦੇ ਗਏ ਸਾਨੂੰ ਜੀ। ਸੋ ਜਾਣਕਾਰੀਆਂ ਅਸੀਂ ਏਦਾਂ ਹੀ ਪ੍ਰੋਗਰਾਮਾਂ ਦੇ ਵਿੱਚ ਇੱਕ ਦੂਜੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਾਂ ਤੇ ਸਾਂਝੀਆਂ ਕਰਦੇ ਰਹਿੰਦੇ ਹਾਂ ਯਾਦਾਂ ਬੁੱਧਵਾਰ ਦੇ ਪ੍ਰੋਗਰਾਮ ਦੇ ਵਿੱਚ ਇੱਕ ਦੂਸਰੇ ਦੇ ਨਾਲ। ਸੋ ਲਓ ਜੀ ਸੁਖਵਿੰਦਰ ਸੌਣ ਹੁਣ ਵੀ ਆ ਗਿਆ, ਅੱਜ ਥੋੜੇ ਜਿਹੇ ਲੇਟ ਹੋ ਗਏ, ਤੁਸੀਂ ਵੀ ਸੌਣ ਸਾਹ, ਪਰ ਚਲੋ ਕੋਈ ਗੱਲ ਨੀ, ਕੀ ਹਾਲ ਚਾਲ ਹੈ। ਸੋ ਪ੍ਰੋਗਰਾਮ ਦੇ ਵਿੱਚ ਅੱਗੇ ਅੱਜ ਗੱਲ ਕਰਾਂਗੇ ਕੁਝ ਮੇਲਿਆਂ ਦੀਆਂ, ਮੇਲੇ ਕਿਹੜੇ ਕਿਹੜੇ ਲੱਗਦੇ ਹੁੰਦੇ ਸੀ ਤੁਹਾਡੇ ਪਿੰਡਾਂ ਵੱਲ, ਉਹਦੀ ਗੱਲ ਕਰਨੀ ਹੈ। ਗੁਰਿੰਦਰ ਸਿੰਘ ਹੁਣਾਂ ਨੇ ਅੱਜ ਯਾਦ ਜਿਹੜੀ ਹੈ ਛੇੜੀ ਹੈ ਤੇ ਦੱਸਿਆ ਕਿ ਇਹਨਾਂ ਦੇ ਪਿੰਡ ਕਿਹੜਾ ਮੇਲਾ ਲੱਗਦਾ ਹੁੰਦਾ ਸੀ। ਸੋ ਮੈਂ ਵੀ ਦੱਸੂਗੀ ਵੀ ਸਾਡੇ ਪਿੰਡ ਜਾਂ ਸਾਡੇ ਪਿੰਡ ਆਲੇ ਦੁਆਲੇ ਕਿਹੜੇ ਕਿਹੜੇ ਮੇਲੇ ਲੱਗਦੇ ਹੁੰਦੇ ਸੀ, ਤੇ ਤੁਸੀਂ ਵੀ ਯਾਦ ਕਰਕੇ ਦੱਸੋ ਵੀ ਤੁਹਾਡੇ ਪਿੰਡ ਜਾਂ ਤੁਹਾਡੇ ਇਲਾਕੇ ਚ ਕਿਹੜੇ ਕਿਹੜੇ ਮੇਲੇ ਲੱਗਦੇ ਹੁੰਦੇ ਸੀ, ਕੀ ਉਹਨਾਂ ਦੀ ਖਾਸੀਅਤ ਸੀ, ਕਿਉਂ ਮਸ਼ਹੂਰ ਸੀ, ਕੀ ਮਾਨਤਾ ਸੀ ਉਹਨਾਂ ਦੀ, ਉਹਦੇ ਬਾਰੇ ਗੱਲ ਕਰਨੇ ਆ। ਸੋ ਮੇਲਾ ਲਾਉਂਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ, ਬਸ ਥੋੜੀ ਦੇਰ ਤੱਕ ਸੁਣਦੇ ਆ ਇੱਕ ਗੀਤ, ਤੇ ਗੀਤ ਤੋਂ ਬਾਅਦ ਇਹ ਇੱਕ ਬ੍ਰੇਕ ਲੈਂਦੇ ਆ ਕਮਰਸ਼ੀਅਲ, ਤੇ ਉਸ ਤੋਂ ਬਾਅਦ ਫਿਰ ਗੱਲਾਂ ਬਾਤਾਂ ਜੀ।
I can't believe that it's real. I can't believe that it's happening.
Are you interested in becoming a presenter? Presenter? Would you like to join Harman Radio? 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 If so, contact Harman Radio on harmanradio.com. Thank you.
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਐਮਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ।
ਖਬਰਾਂ ਦਾ ਬੁਲੇਟਿਨ ਲੈ ਕੇ ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ। ਅੱਜ ਦਿਨ ਮੰਗਲਵਾਰ 8 ਸਤੰਬਰ 24 ਭਾਦੋ ਨਾਨਕ ਸ਼ਾਹੀ ਸੰਮਤ 552 ਪਹਿਲਾਂ ਆਮ ਆਦਮੀ ਪਾਰਟੀ ਨੇ ਮੰਤਰੀ ਧਰਮਸੋਤ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਕੀਤਾ ਰੋਸ ਮਾਰਚ। ਨਾਭਾ ਵਿਚ ਧਰਨਾ 8ਵੇਂ ਦਿਨ ਵਿਚ ਹੋਇਆ ਸ਼ਾਮਲ। ਪੰਜਾਬ ਵਿਚ ਆਈਲੈਟ ਸੈਂਟਰ ਨੂੰ ਮੁੜ ਖੋਲਣ ਲਈ ਮੰਗ ਪੱਤਰ ਦਿੱਤਾ ਮੁੱਖ ਮੰਤਰੀ ਨੂੰ। ਲੋਕ ਇਨਸਾਫ਼ ਪਾਰਟੀ ਨੇ ਆਖਿਆ 16 ਸਤੰਬਰ ਤੋਂ ਦੁਆਬਾ ਖੇਤਰ ਤੋਂ ਕਾਂਗਰਸ ਦੇ ਬਾਈਕਾਟ ਸਬੰਧੀ ਮੁਹਿੰਮ ਸ਼ੁਰੂ ਕੀਤੀ ਜਾਏਗੀ। ਬਠਿੰਡਾ ਵਿਖੇ ਅਕਾਲੀ ਨੇਤਾ ਦੇ ਕਤਲ ਮਾਮਲੇ ਤੇ ਪੀੜਤ ਪਰਿਵਾਰ ਨੇ ਪੁਲਿਸ ਤੇ ਲਾਏ ਗੰਭੀਰ ਦੋਸ਼। ਲਾਕਡਾਊਨ ਦਰਮਿਆਨ ਵਧੇ ਘਰੇਲੂ ਕਲੇਸ਼ ਦੇ ਮਾਮਲੇ। ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਪੰਨੂ ਅਤੇ ਨਿੱਜਰ ਦੀਆਂ ਪੰਜਾਬ ਸਥਿਤ ਜਾਇਦਾਦਾਂ ਅਟੈਚ ਕਰਨ ਦੇ ਹੁਕਮ। ਸਮੇਤ ਸੈਣੀ ਨੂੰ ਦੋਹਰਾ ਝਟਕਾ, ਹਾਈਕੋਰਟ ਵੱਲੋਂ ਦੋਵੇਂ ਪਟੀਸ਼ਨਾਂ ਰੱਦ, ਗ੍ਰਿਫ਼ਤਾਰੀ ਦੀ ਤਲਵਾਰ ਲਟਕੀ। ਢੀਂਡਸਾ ਨੇ ਆਖਿਆ ਲੌਂਗੋਵਾਲ ਦੇ ਘਰ ਜਾ ਕੇ ਪੁੱਛਾਂਗੇ ਕਿੱਥੇ ਨੇ 514 ਪਾਵਨ ਸਰੂਪ। ਅਕਾਲੀ ਦਲ ਵੱਲੋਂ MBBS ਕੋਰਸਾਂ ਲਈ 75% ਵਧਾਉਣ ਤੇ ਕਾਂਗਰਸ ਸਰਕਾਰ ਦੀ ਕੀਤੀ ਨਿਖੇਧੀ। ਹੁਣ ਖ਼ਬਰਾਂ ਦੀ ਵਿਸਥਾਰ। ਬੀਤੇ ਦਿਨ ਅਕਾਲੀ ਨੇਤਾ ਸੁਖਮਨ ਸੰਧੂ ਦਾ ਬਠਿੰਡਾ ਵਿਚ ਕਤਲ ਦੇ ਮਾਮਲੇ ਵਿਚ ਪੀੜਤ ਪਰਿਵਾਰ ਨੇ ਪੁਲਿਸ ਤੇ ਗੰਭੀਰ ਦੋਸ਼ ਲਾਉਂਦਿਆਂ ਆਖਿਆ ਕਿ ਇਹ ਕਤਲ ਸਾਜਿਸ਼ ਤਹਿਤ ਅਤੇ ਸੁਪਾਰੀ ਦੇ ਕੇ ਕਰਵਾਇਆ ਗਿਆ। ਉਨ੍ਹਾਂ ਆਖਿਆ ਕਿ ਪੁਲਿਸ ਨੇ ਜਿਹੜੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਉਹ ਇਕੱਲਾ ਇਸ ਮਾਮਲੇ ਵਿਚ ਸ਼ਾਮਲ ਨਹੀਂ, ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹੋਰ ਵੀ ਲੋਕ ਨੇ। ਪੀੜਤ ਪਰਿਵਾਰ ਨੇ ਪੁਲਿਸ ਦੇ ਮੁਲਾਜ਼ਮਾਂ ਨੂੰ ਲੁਕਾਉਣ ਦਾ ਦੋਸ਼ ਲਾਇਆ। ਮ੍ਰਿਤਕ ਦੇ ਮਾਤਾ ਪਿਤਾ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੁਲਿਸ ਨੇ ਉਨ੍ਹਾਂ ਨੂੰ ਇਨਸਾਫ਼ ਨਾ ਦਵਾਇਆ ਤਾਂ ਉਹ ਖੁਦਕੁਸ਼ੀ ਕਰ ਲੈਣਗੇ ਤੇ ਉਨ੍ਹਾਂ ਮੰਗ ਕੀਤੀ ਹੈ ਕਿ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰੇ ਤੇ ਉਨ੍ਹਾਂ ਨੂੰ ਇਨਸਾਫ਼ ਦਵਾਵੇ। ਬਠਿੰਡਾ ਪੁਲਿਸ ਨੇ ਸੰਜੇ ਠਾਕੁਰ ਉਰਫ ਸ਼ਮੀ ਨਾਮ ਦੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਪਾਸੋਂ ਸੁਖਮਨ ਦਾ 32 ਬੋਰ ਦਾ ਪਿਸਤੌਲ ਅਤੇ 30,000 ਰੁਪਏ ਦੀ ਨਕਦੀ ਵੀ ਬਰਾਮਦ ਕੀਤੀ। ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕੀਤਾ। ਮੁਲਜ਼ਮ ਦਾ ਇਕ ਦਿਨ ਦਾ ਰਿਮਾਂਡ ਵੀ ਲਿਆ ਗਿਆ। ਜ਼ਿਲ੍ਹਾ ਪੁਲਿਸ ਮੁਖੀ ਨੇ ਦਸਿਆ ਕਿ ਕਤਲ ਦੇ ਪਿੱਛੇ ਪੈਸੇ ਦੇ ਲੈਣ ਦੇਣ ਦਾ ਮਾਮਲਾ ਸੀ। ਸੰਜੇ ਠਾਕੁਰ ਫਾਈਨਾਂਸ ਦਾ ਕੰਮ ਕਰਦਾ ਸੀ। ਸੁਖਮਨ ਪ੍ਰੀਤ ਨੇ ਉਸ ਤੋਂ 3 ਲੱਖ ਰੁਪਏ ਲਗਭਗ 3 ਸਾਲ ਪਹਿਲਾਂ ਕਰਜ਼ਾ ਲਿਆ ਸੀ। ਪੈਸੇ ਦੇ ਲੈਣ ਦੇਣ ਨੂੰ ਲੈ ਕੇ ਉਨ੍ਹਾਂ ਦੀ ਪਹਿਲਾਂ ਵੀ ਬਹਿਸਬਾਜ਼ੀ ਹੋਈ ਸੀ, ਆਖਿਰ 1 ਲੱਖ ਰੁਪਏ ਦੇਣ ਦੀ ਗੱਲ ਤੈਅ ਹੋਈ। ਪੰਜਾਬ ਦੇ ਸਾਬਕਾ DGP ਸਮੇਤ
ਸੰਗਰੇਜ਼ ਸੈਣੀ ਵੱਲੋਂ ਬਲਵੰਤ ਸਿੰਘ ਮੁਲਤਾਨੀ ਦੇ ਅਗਵਾ ਲਾਪਤਾ ਹੋਣ ਅਤੇ ਕਤਲ ਮਾਮਲੇ ਵਿਚ ਹਾਈਕੋਰਟ ਵਿਚ ਪਾਈਆਂ ਗਈਆਂ ਦੋਵੇਂ ਪਟੀਸ਼ਨਾਂ ਰੱਦ ਹੋਣ ਨਾਲ ਸਾਬਕਾ ਡੀਜੀਪੀ ਨੂੰ ਵੱਡਾ ਝਟਕਾ ਲੱਗਾ। ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਜਸਟਿਸ ਫਤਿਹਦੀਪ ਸਿੰਘ ਨੇ ਸੈਣੀ ਦੀ ਜ਼ਮਾਨਤ ਦੀ ਅਰਜ਼ੀ ਖਾਰਜ ਕਰਨ ਦੇ ਨਾਲ ਨਾਲ ਉਨ੍ਹਾਂ ਦੇ ਕੇਸ ਨੂੰ ਪੰਜਾਬ ਵਿਚ ਬਾਹਰ ਤਬਦੀਲ ਕੀਤੇ ਜਾਣ ਜਾਂ ਫਿਰ ਸੀਬੀਆਈ ਨੂੰ ਸੌਂਪੇ ਜਾਣ ਸਬੰਧੀ ਅਰਜ਼ੀ ਵੀ ਖਾਰਜ ਕਰ ਦਿੱਤੀ। ਜਸਟਿਸ ਫਤਿਹਦੀਪ ਸਿੰਘ ਜਿਨ੍ਹਾਂ ਨੇ ਸੋਮਵਾਰ ਨੂੰ ਸੈਣੀ ਦੀ ਸੁਣਵਾਈ ਪਟੀਸ਼ਨ ਤੇ ਦੋਹਾਂ ਧਿਰਾਂ ਦੀ ਬਹਿਸ ਸੁਣਨ ਉਪਰੰਤ ਅੱਜ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਸੀ, ਉਨ੍ਹਾਂ ਨੇ ਅੱਜ ਸਮੇਤ ਸੈਣੀ ਦੀ ਜ਼ਮਾਨਤ ਅਤੇ ਕੇਸ ਪੰਜਾਬ ਤੋਂ ਬਾਹਰ ਤਬਦੀਲ ਕਰਨ ਬਾਰੇ ਫੈਸਲਾ ਸੁਣਾਇਆ। ਤੁਹਾਨੂੰ ਯਾਦ ਹੋਣਾ ਕਿ ਇਸ ਤੋਂ ਪਹਿਲਾਂ ਜਸਟਿਸ ਅਮੋਲ ਰਤਨ ਸਿੰਘ ਅਤੇ ਜਸਟਿਸ ਸੁਵੀਰ ਸਹਿਗਲ ਨੇ ਇਸ ਕੇਸ ਦੀ ਸੁਣਵਾਈ ਨਾ ਕਰਨ ਲਈ ਕਹਿੰਦੇ ਆਪਣੇ ਆਪ ਨੂੰ ਇਸ ਕੇਸ ਤੋਂ ਵੱਖ ਕਰ ਲਿਆ ਸੀ, ਜਿਸ ਤੇ ਸੁਣਵਾਈ ਲਈ ਇਹ ਕੇਸ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮੁੱਖ ਜੱਜ ਵੱਲੋਂ ਜਸਟਿਸ ਫਤਿਹਦੀਪ ਸਿੰਘ ਨੂੰ ਸੌਂਪਿਆ ਗਿਆ ਸੀ। ਹੁਣ ਇਸ ਕੇਸ ਦੀ ਪੈਰਵਾਈ ਕਰ ਰਹੇ ਸਰਕਾਰੀ ਵਕੀਲ ਅਨੁਸਾਰ ਹੁਣ ਸੈਣੀ ਕੇਵਲ ਸੁਪਰੀਮ ਕੋਰਟ ਦੇ ਦਰਵਾਜ਼ੇ ਤੇ ਦਸਤਕ ਦੇਣ ਦਾ ਰਾਹ ਹੀ ਬਾਕੀ ਬਚਿਆ। ਹਾਲਾਂਕਿ ਉਨ੍ਹਾਂ ਦਾ ਮੰਨਣਾ ਕਿ ਇਸ ਤਰ੍ਹਾਂ ਦੇ ਮਾਮਲੇ ਵਿਚ ਸੁਪਰੀਮ ਕੋਰਟ ਤੋਂ ਵੀ ਸੈਣੀ ਨੂੰ ਰਾਹਤ ਮਿਲਣ ਦੀ ਕੋਈ ਆਸ ਨਹੀਂ। ਉਨ੍ਹਾਂ ਦੇ ਅਨੁਸਾਰ ਆਪਣੀ ਜੈਡ ਸਿਕਿਉਰਿਟੀ ਛੱਡ ਕੇ ਭਗੌੜੇ ਹੋਏ ਸਮੇਤ ਸੈਣੀ ਦੀ ਕਿਸੇ ਵੀ ਦਲੀਲ ਨੂੰ ਮੰਨਣ ਤੋਂ ਹਾਈਕੋਰਟ ਨੇ ਇਨਕਾਰ ਕੀਤਾ, ਕਿਉਂਕਿ ਅਦਾਲਤ ਨੂੰ ਦੱਸਿਆ ਗਿਆ ਸੀ ਕਿ ਇਸ ਕੇਸ ਵਿਚ ਰਾਜਸੀ ਪ੍ਰਭਾਵ ਦੀ ਗੱਲ ਦਾ ਕੋਈ ਮਤਲਬ ਨਹੀਂ ਕਿਉਂਕਿ ਪੁਖਤਾ ਸਬੂਤ ਅਤੇ ਮੌਕੇ ਦੇ ਗਵਾਹ ਸਾਹਮਣੇ ਆ ਚੁੱਕੇ ਹੈ ਤੇ ਕਿਵੇਂ ਬਲਵੰਤ ਸਿੰਘ ਮੁਲਤਾਨੀ ਦੀ ਚੰਡੀਗੜ੍ਹ ਥਾਣਾ ਵਿਚ ਬੇਤਹਾਸ਼ਾ ਅਣਮਨੁੱਖੀ ਤਸ਼ੱਦਦ ਕਰਕੇ ਮੌਤ ਹੋ ਜਾਣ ਮਗਰੋਂ ਇਕ ਹੋਰ ਝੂਠ ਘੜਿਆ ਗਿਆ ਤੇ ਉਸ ਤੇ ਕਾਦੀਆਂ ਥਾਣੇ ਵਿਚ ਇਕ ਮੁਕਦਮਾ ਦਰਜ ਕਰ ਦਿੱਤਾ ਗਿਆ। ਇਸ ਲਈ ਕਿਸੇ ਹੋਰ ਵਿਅਕਤੀ ਨੂੰ ਕਾਦੀਆਂ ਥਾਣੇ ਲਿਜਾ ਕੇ ਵਿਖਾਇਆ ਗਿਆ ਕਿ ਮੁਲਤਾਨੀ ਕਾਦੀਆਂ ਥਾਣੇ ਤੋਂ ਭੱਜ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਅਸਲ ਵਿਚ ਕਾਦੀਆਂ ਥਾਣੇ ਵਿਚ ਉਸ ਵੇਲੇ ਤਾਇਨਾਤ ਪੁਲਿਸ ਕਰਮਚਾਰੀਆਂ ਨੂੰ ਵੀ ਕਹਿ ਦਿੱਤਾ ਸੀ ਕਿ ਮੁਲਤਾਨੀ ਨੂੰ ਕਦੇ ਇੱਥੇ ਲਿਆਂਦਾ ਹੀ ਨਹੀਂ ਗਿਆ ਤੇ ਜਿਸ ਨੂੰ ਲਿਆਂਦਾ ਗਿਆ ਇਹ ਕੋਈ ਹੋਰ ਵਿਅਕਤੀ ਹੈ। ਕੇਂਦਰ ਸਰਕਾਰ ਨੇ ਅੱਜ ਇਕ ਅਹਿਮ ਫੈਸਲਾ ਲੈਂਦਿਆਂ ਖਾਲਿਸਤਾਨ ਪੱਖੀ ਪਾਬੰਦੀ ਸ਼ੁਦਾ ਜਥੇਬੰਦੀ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਅਤੇ ਹਰਦੀਪ ਸਿੰਘ ਨਿੱਜਰ ਦੀਆਂ ਪੰਜਾਬ ਸਥਿਤ ਅਚਲ ਜਾਇਦਾਦਾਂ ਅਟੈਚ ਕਰਨ ਲੈਣ ਦੇ ਹੁਕਮ ਦਿੱਤੇ ਨੇ। ਗੁਰਪਤਵੰਤ ਸਿੰਘ ਪੰਨੂ ਦੀਆਂ ਜ਼ਿਲ੍ਹਾ ਅੰਮ੍ਰਿਤਸਰ ਅਤੇ ਨਿੱਜਰ ਦੀਆਂ ਜ਼ਿਲ੍ਹਾ ਜਲੰਧਰ ਦੀਆਂ ਅਚਲ ਜਾਇਦਾਦਾਂ ਨੂੰ ਜ਼ਬਤ ਕੀਤਾ ਜਾਏਗਾ। ਪੰਨੂ ਅਤੇ ਨਿੱਜਰ ਨੂੰ ਭਾਰਤ ਸਰਕਾਰ ਵੱਲੋਂ ਜੁਲਾਈ ਮਹੀਨੇ ਵਿਚ ਖਾੜਕੂ ਐਲਾਨਿਆ ਗਿਆ ਸੀ। ਕੇਂਦਰ ਸਰਕਾਰ ਵੱਲੋਂ ਇਹ ਕਾਰਵਾਈ ਅਨਲਾਫੁਲ ਸਰਗਰਮੀਆਂ ਪ੍ਰਵੈਂਸ਼ਨ ਐਕਟ 1963 ਦੀ ਧਾਰਾ 51 ਤਹਿਤ ਕੀਤੀਆਂ ਗਈਆਂ। ਪਤਾ ਲੱਗਿਆ ਕਿ ਇਨ੍ਹਾਂ ਜਾਇਦਾਦਾਂ ਦੀ ਪਹਿਚਾਣ ਸਿੱਖਸ ਫਾਰ ਜਸਟਿਸ ਵੱਲੋਂ ਚਲਾਈ ਜਾ ਰਹੀ ਰੈਫਰੈਂਡਮ 2020 ਮੁਹਿੰਮ ਦੀ ਜਾਂਚ ਕਰ ਰਹੀ ਕੇਂਦਰੀ ਏਜੰਸੀ NAI ਵੱਲੋਂ ਕੀਤੀ ਗਈ ਹੈ ਤੇ NAI ਦੀਆਂ ਸਿਫਾਰਿਸ਼ਾਂ ਦੇ ਦੋਹਾਂ ਦੀਆਂ ਜਾਇਦਾਦਾਂ ਅਟੈਚ ਕਰਨ ਦੀ ਕਾਰਵਾਈ ਕੀਤੀ ਗਈ ਹੈ। ਪੰਨੂ ਦੀ ਜਾਇਦਾਦ ਵਿਚ ਅੰਮ੍ਰਿਤਸਰ ਦੇ ਪਿੰਡ ਖਾਨਕੋਟ ਵਿਖੇ 46 ਕਨਾਲ, ਅੰਮ੍ਰਿਤਸਰ ਸ਼ਹਿਰ ਦੇ ਇਲਾਕਾ ਸੁਲਤਾਨਵਿੰਡ ਅਤੇ ਭੈਣੀਵਾਲ ਵਿਖੇ 11 ਕਨਾਲ ਤੇ 13.5 ਮਰਲੇ ਜਗ੍ਹਾ। ਨਿੱਜਰ ਦੀ ਪਹਿਚਾਣ ਕੀਤੀ ਜਾਇਦਾਦ ਜਲੰਧਰ ਪਿੰਡ ਸਿੰਘਾਪੁਰ ਵਿਖੇ 11 ਕਨਾਲ 13 ਮਰਲੇ ਦੱਸੀ ਜਾ ਰਹੀ ਹੈ। ਕੌਮੀ ਜਾਂਚ ਏਜੰਸੀ ਵੱਲੋਂ ਆਖਿਆ ਗਿਆ ਕਿ ਗੁਰਪਤਵੰਤ ਸਿੰਘ ਪੰਨੂ ਨਾ ਕੇਵਲ ਦੇਸ਼ ਵਿਦੇਸ਼ ਵਿਚ ਸੋਸ਼ਲ ਮੀਡੀਆ ਰਾਹੀਂ ਰੈਫਰੈਂਡਮ 2020 ਕਰਾਉਣ ਦੀ ਮੁਹਿੰਮ ਚਲਾ ਰਿਹਾ, ਸਗੋਂ ਅਮਰੀਕਾ ਸਣੇ ਕਈ ਦੇਸ਼ਾਂ ਵਿਚ ਮੀਟਿੰਗਾਂ ਕਰਕੇ ਲੋਕਾਂ ਨੂੰ ਖਾਲਿਸਤਾਨ ਦੇ ਹੱਕ ਵਿਚ ਕਰਨ ਲਈ ਯਤਨਸ਼ੀਲ ਨੇ। ਚੇਤੇ ਰਹੇ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਪਿਛਲੇ ਸਾਲ 10 ਜੁਲਾਈ ਨੂੰ ਸਿੱਖਸ ਫਾਰ ਜਸਟਿਸ ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਨਾਲ 1 ਜੁਲਾਈ ਨੂੰ ਪੰਨੂ ਅਤੇ ਨਿੱਜਰ ਸਣੇ 9 ਵਿਅਕਤੀਆਂ ਨੂੰ ਦਹਿਸ਼ਤਗਰਦ ਐਲਾਨ ਦਿੱਤਾ ਸੀ। ਪੰਜਾਬ ਪੁਲਿਸ ਨੇ ਲੁਧਿਆਣੇ ਦੇ ਪਿੰਡ ਜੱਟਪੁਰਾ ਦੇ ਨੰਬਰਦਾਰ ਨੂੰ ਕੋਵਿਡ 19 ਸਬੰਧੀ ਝੂਠ ਫੈਲਾਉਣ ਦੇ ਚਲਦੇ ਗ੍ਰਿਫ਼ਤਾਰ ਕੀਤਾ। ਇਕ ਸ਼ਖਸ ਵੱਲੋਂ ਰਜਿੰਦਰਾ ਹਸਪਤਾਲ ਪਟਿਆਲਾ ਵਿਚ ਮਨੁੱਖੀ ਅੰਗਾਂ ਦੀ ਤਸਕਰੀ ਦੀਆਂ ਝੂਠੀਆਂ ਗੱਲਾਂ ਫੇਸਬੁੱਕ ਤੇ ਅਪਲੋਡ ਕੀਤੀਆਂ ਜਾ ਰਹੀਆਂ ਸਨ। ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੁੱਤ ਨੇ ਦਲਿਤ ਵਿਦਿਆਰਥੀਆਂ ਦੇ ਵਜ਼ੀਫੇ ਵਿਚ ਕਰੋੜਾਂ ਰੁਪਏ ਦਾ ਘਪਲਾ ਕਰਕੇ ਉਨ੍ਹਾਂ ਦੇ ਹੱਕਾਂ ਤੇ ਡਾਕਾ ਮਾਰਿਆ ਤੇ ਅਜਿਹਾ ਕਰਕੇ ਉਨ੍ਹਾਂ ਹੀ ਲੱਖਾਂ ਗਰੀਬ ਵਿਦਿਆਰਥੀਆਂ ਦੇ ਭਵਿੱਖ ਨੂੰ ਖਤਰੇ ਵਿਚ ਪਾ ਦਿੱਤਾ। ਇਹ ਦੋਸ਼ ਆਮ ਆਦਮੀ ਪਾਰਟੀ ਵੱਲੋਂ ਧਰਮਸੁੱਤ ਦੀ ਰਿਹਾਇਸ਼ ਮੂਹਰੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਲਾਏ ਗਏ ਧਰਨੇ ਦੌਰਾਨ ਆਗੂਆਂ ਨੇ ਕਹੀ ਹੈ। ਧਰਨੇ ਦੇ 7ਵੇਂ ਦਿਨ ਵਿਧਾਨ ਸਭਾ ਹਲਕਾ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਆਖਿਆ ਕਿ ਮੰਤਰੀ ਧਰਮਸੁੱਤ ਨੇ ਜਾਅਲੀ ਸੰਸਥਾਵਾਂ ਦੇ ਨਾਮ ਤੇ ਬਿੱਲ ਪਾ ਕੇ ਕਰੋੜਾਂ ਰੁਪਏ ਦਾ ਘਪਲਾ ਕੀਤਾ ਜੋ ਨਾ ਬਰਦਾਸ਼ਤ ਕਰਨ ਯੋਗ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਆਪਣੇ ਭ੍ਰਿਸ਼ਟ ਮੰਤਰੀ ਨੂੰ ਬਚਾਉਣ ਦੀ ਬਜਾਏ ਪੰਜਾਬ ਦੇ ਦਲਿਤ ਵਿਦਿਆਰਥੀਆਂ ਨੂੰ ਇਨਸਾਫ਼ ਦੇਣ ਅਤੇ ਮੰਤਰੀ ਧਰਮਸੁੱਤ ਨੂੰ ਤੁਰੰਤ ਬਰਖਾਸਤ ਕਰਕੇ ਉਨ੍ਹਾਂ ਤੇ ਬਣਦੀ ਕਾਰਵਾਈ ਕਰਨ ਤਾਂ ਜੋ ਲੋਕਾਂ ਨੂੰ ਇਨਸਾਫ਼ ਮਿਲ ਸਕੇ। ਮਾਸਟਰ ਬਲਦੇਵ ਸਿੰਘ ਨੇ ਆਖਿਆ ਕਿ ਇਹ ਮਾਮਲਾ 64 ਕਰੋੜ ਦੇ ਘਪਲੇ ਦਾ ਨਹੀਂ, ਸਗੋਂ ਜੇਕਰ ਸੱਚਮੁੱਚ ਨਿਰਪੱਖ ਜਾਂਚ ਹੋਵੇ ਤਾਂ ਸੈਂਕੜੇ ਕਰੋੜ ਰੁਪਏ ਦਾ ਘਪਲਾ ਸਾਹਮਣੇ ਆਏਗਾ ਜੋ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਤੋਂ ਵਜ਼ੀਫਾ ਫੰਡ ਵਿਚ ਹੋ ਰਿਹਾ ਤੇ ਹੁਣ ਫਗਵਾੜਾ ਤੋਂ ਵਿਧਾਇਕ ਬਲਵਿੰਦਰ ਸਿੰਘ ਤੇ ਵੀ 17 ਕਰੋੜ ਰੁਪਏ ਦੇ ਘਪਲੇ ਦਾ ਨਾਮ ਸਾਹਮਣੇ ਆ ਰਿਹਾ। ਉਨ੍ਹਾਂ ਆਖਿਆ ਕਿ ਇਸ ਤੋਂ ਸਾਬਤ ਹੁੰਦਾ ਕਿ ਕਾਂਗਰਸ ਵੱਲੋਂ ਦਲਿਤਾਂ ਦੇ ਹੱਕਾਂ ਤੇ ਡਾਕੇ ਮਾਰ ਕੇ ਉਨ੍ਹਾਂ ਦੇ ਨਾਮ ਤੇ ਕਰੋੜਾਂ ਰੁਪਏ ਦੇ ਘਪਲੇ ਕੀਤੇ ਜਾ ਰਹੇ ਨੇ। ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਆਖਿਆ ਕਿ ਉਨ੍ਹਾਂ ਦੀ ਪਾਰਟੀ 16 ਸਤੰਬਰ ਤੋਂ ਦੁਆਬਾ ਖੇਤਰ ਦੇ ਕਾਂਗਰਸ ਦੇ ਬਾਈਕਾਟ ਸਬੰਧੀ ਮੁਹਿੰਮ ਸ਼ੁਰੂ ਕਰੇਗੀ। ਉਨ੍ਹਾਂ ਆਖਿਆ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ਮਾਮਲੇ ਦੀ CBI ਜਾਂਚ ਅਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੁੱਤ ਨੂੰ ਬਰਖਾਸਤ ਕਰਨ ਲਈ ਉਨ੍ਹਾਂ ਦੀ ਮੁਹਿੰਮ ਜਾਰੀ ਰਹੇਗੀ। ਕੋਰੋਨਾ ਮਹਾਮਾਰੀ ਦੇ ਫੈਲਾਅ ਨੂੰ ਠੱਲ ਪਾਉਣ ਲਈ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਸਮੇਂ ਸਿਰ ਪਹਿਚਾਣ ਲਈ ਲੋਕਾਂ ਦੀ ਵੱਧ ਤੋਂ ਵੱਧ ਜਾਂਚ ਕਰਨ ਲੋਕਾਂ ਨੂੰ ਜਿਆਦਾ ਵਕਤ ਘਰ ਰਹਿ ਕੇ ਗੁਜ਼ਾਰਨਾ ਪਿਆ ਜਿਸ ਦੇ ਚਲਦਿਆਂ ਦੇਖਣ ਵਿਚ ਆਇਆ ਕਿ ਘਰੇਲੂ ਕਲੇਸ਼ ਦੇ ਮਾਮਲੇ ਕਾਫੀ ਵੱਧ ਗਏ ਜਿਸ ਦਾ ਜਿਆਦਾ ਕਾਰਨ ਆਰਥਿਕ ਤੰਗੀ ਅਤੇ ਕੰਮ ਧੰਦਾ ਠੱਪ ਹੋਣਾ ਮੰਨਿਆ ਜਾ ਰਿਹਾ ਨਾਲ ਹੀ ਘਰ ਦੇ ਖਰਚੇ ਬੱਚਿਆਂ ਦੀ ਪੜ੍ਹਾਈ ਬਿਜਲੀ ਦੇ ਬਿੱਲ ਦੀ ਚਿੰਤਾ ਆਦਿ ਦੇ ਕਰਕੇ ਮਾਨਸਿਕ ਤੌਰ ਤੇ ਵੱਡੀ ਪਰੇਸ਼ਾਨੀ ਵੀ ਕਿਤੇ ਨਾ ਕਿਤੇ ਕਲੇਸ਼ ਦਾ ਕਾਰਨ ਬਣੀ ਹੈ ਇਸੇ ਦੇ ਚਲਦਿਆਂ ਘਰੇਲੂ ਕਲੇਸ਼ ਦੇ ਮਾਮਲੇ ਵੋਮੈਨ ਸੈੱਲ ਵਿਚ ਜਿਆਦਾ ਆ ਰਹੇ ਨੇ ਅੰਮ੍ਰਿਤਸਰ ਵਿਚ ਇਕ ਆਈਲੈਂਡ ਸੈਂਟਰ ਵਿਚ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਆਈਲੈਂਡ ਸੈਂਟਰ ਦੇ ਮਾਲਕ ਤੇ ਮਾਮਲਾ ਦਰਜ ਕਰਕੇ ਬੱਚਿਆਂ ਨੂੰ ਘਰਾਂ ਘਰੋਂ ਹੀ ਭੇਜ ਦਿੱਤਾ ਕੋਰੋਨਾ ਦੇ ਚਲਦਿਆਂ ਸਰਕਾਰ ਨੇ ਸਾਰੀਆਂ ਸਿੱਖਿਆ ਸੰਸਥਾਵਾਂ ਬੰਦ ਕਰਨ ਦੇ ਹੁਕਮ ਦਿੱਤੇ ਪਰ ਬਾਵਜੂਦ ਇਸ ਦੇ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਵਿਚ ਸਥਿਤ ਆਈਲੈਂਡ ਸੈਂਟਰ ਵਿਚ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਸੀ ਪੁਲਿਸ ਨੂੰ ਸੂਚਨਾ ਮਿਲਣ ਤੇ ਇਸ ਤੇ ਛਾਪੇਮਾਰੀ ਕੀਤੀ ਗਈ ਜਿੱਥੇ ਪੁਲਿਸ ਨੇ ਕਾਰਵਾਈ ਕਰਦਿਆਂ ਇੱਥੇ ਦੇਖਿਆ ਕਿ 50 ਤੋਂ ਵੱਧ ਬੱਚੇ ਆਈਲੈਂਡ ਸੈਂਟਰ ਵਿਚ ਪੜ੍ਹਾਈ ਕਰ ਰਹੇ ਹੈ ਜਿਸ ਤੋਂ ਬਾਅਦ ਪੁਲਿਸ ਨੇ ਬੱਚਿਆਂ ਨੂੰ ਘਰੋਂ ਘਰੀ ਭੇਜ ਦਿੱਤਾ ਆਈਲੈਂਡ ਸੈਂਟਰ ਦੇ ਮਾਲਕ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਿਲਮ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿਚ ਸੀਬੀਆਈ ਦੀ ਜਾਂਚ ਹਾਲੇ ਜਾਰੀ ਹੈ ਕਈ ਦੌਰ ਦੀ ਪੁੱਛਗਿੱਛ ਤੋਂ ਬਾਅਦ ਅਭਿਨੇਤਰੀ ਅਤੇ ਮੁੱਖ ਦੋਸ਼ੀ ਰਿਆ ਚੱਕਰਵਰਤੀ ਦੇ ਡਰੱਗ ਨਾਲ ਸਬੰਧਤ ਐਨਸੀਬੀ ਨੇ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਰਿਆ ਚੱਕਰਵਰਤੀ ਉਨ੍ਹਾਂ ਦੇ ਭਰਾ ਤੇ ਹੋਰਨਾਂ ਲੋਕਾਂ ਦੀ ਵਟਸਐਪ ਚੈਟ ਲੀਕ ਹੋਣ ਤੋਂ ਬਾਅਦ ਐਨਸੀਬੀ ਨੇ ਡਰੱਗ ਐਂਗਲ ਵਿਚ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਤੇ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਦੇ ਭਰਾ ਸਣੇ ਕੁੱਲ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੁਸ਼ਾਂਤ ਦੀ ਮੌਤ ਮਾਮਲੇ ਵਿਚ ਦੇਸ਼ ਦੀਆਂ 3 ਪ੍ਰਮੁੱਖ ਏਜੰਸੀਆਂ ਵੱਖੋ ਵੱਖਰੇ ਐਂਗਲ ਤੋਂ ਪੂਰੇ ਮਾਮਲੇ ਦੀ ਜਾਂਚ ਕਰ ਰਹੀਆਂ ਕਾਂਗਰਸ ਨੇ ਭਾਰਤ ਦੇਸ਼ ਵਿਚ ਕੋਰੋਨਾ ਵਾਇਰਸ ਦੇ ਲੱਛਣਾਂ ਦੇ ਮਾਮਲੇ 40 ਲੱਖ ਦੇ ਪਾਰ ਚਲੇ ਜਾਣ ਤੋਂ ਬਾਅਦ ਆਖਿਆ ਕਿ ਭਾਰਤ ਦੁਨੀਆਂ ਦਾ ਕੋਰੋਨਾ ਦੀ ਰਾਜਧਾਨੀ ਬਣ ਗਿਆ ਤੇ ਇਸ ਦੇ ਕਾਰਗਰ ਢੰਗ ਨਾਲ ਨਿਪਟਣ ਵਿਚ ਅਸਫਲ ਰਹਿਣ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਜਵਾਬ ਦੇਣਾ ਚਾਹੀਦੈ ਪਾਰਟੀ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਹ ਸਵਾਲ ਕੀਤਾ ਕਿ ਕੋਰੋਨਾ ਤੇ ਕੰਟਰੋਲ ਕਿਵੇਂ ਪਾਇਆ ਜਾਵੇ ਤੇ ਡੁੱਬਦੀ ਅਰਥ ਵਿਵਸਥਾ ਤੋਂ ਕਿਵੇਂ ਉਭਰਿਆ ਜਾਏਗਾ ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਮਹਾਂਭਾਰਤ ਦੀ ਜੰਗ 18 ਦਿਨ ਚੱਲੀ ਸੀ ਕੋਰੋਨਾ ਦੀ ਜੰਗ ਜਿੱਤਣ ਵਿਚ 21 ਦਿਨ ਲੱਗਣਗੇ ਉਨ੍ਹਾਂ ਆਖਿਆ ਕਿ 166 ਦਿਨਾਂ ਬਾਅਦ ਵੀ ਸਮੁੱਚੇ ਦੇਸ਼ ਵਿਚ ਕੋਰੋਨਾ ਮਹਾਮਾਰੀ ਦੀ ਮਹਾਂਭਾਰਤ ਛਿੜੀ ਹੋਈ ਹੈ ਲੋਕ ਮਰ ਰਹੇ ਹੈ ਪਰ ਮੋਦੀ ਜੀ ਮੋਰ ਨੂੰ ਦਾਣਾ ਖਿਲਾ ਰਹੇ ਨੇ ਉਨ੍ਹਾਂ ਆਖਿਆ ਕਿ ਕੋਰੋਨਾ ਨਾਲ ਤਾਂ ਜੰਗ ਤਾਂ ਜਾਰੀ ਹੈ ਪਰ ਸੈਨਾਪਤੀ ਨਦਾਰਦ ਨੇ ਸੁਰਜੇਵਾਲਾ ਨੇ ਅੰਕੜਿਆਂ ਦਾ ਹਵਾਲਾ ਦਿੰਦੇ ਆਖਿਆ ਕਿ ਭਾਰਤ ਅੱਜ ਦੁਨੀਆਂ ਦੀ ਕੋਰੋਨਾ ਰਾਜਧਾਨੀ ਬਣ ਚੁੱਕਿਆ ਕੋਰੋਨਾ ਮਹਾਮਾਰੀ ਦੇ ਲੱਛਣਾਂ ਵਿਚ ਭਾਰਤ ਦੁਨੀਆਂ ਦੇ ਹੁਣ ਦੂਜੇ ਸਥਾਨ ਤੇ ਉਨ੍ਹਾਂ ਦੋਸ਼ ਲਾਇਆ ਕਿ ਬਗੈਰ ਸੋਚੇ ਬਗੈਰ ਸਮਝੇ ਬਗੈਰ ਵਿਚਾਰ ਵਟਾਂਦਰੇ ਦੇ 3 ਘੰਟੇ ਦਾ ਨੋਟਿਸ ਲਾਗੂ ਕੀਤੇ ਗਏ ਲਾਕਡਾਊਨ ਤੋਂ ਕੋਰੋਨਾ ਮਹਾਮਾਰੀ ਰੁਕੀ ਨਹੀਂ ਬਲਕਿ ਇਸ ਨਾਲ ਦੇਸ਼ ਦੀ ਅਰਥ ਵਿਵਸਥਾ ਤੇ ਲੋਕਾਂ ਦੇ ਰੁਜ਼ਗਾਰ ਦੀ ਕਮਰ ਪੂਰੀ ਤਰ੍ਹਾਂ ਟੁੱਟ ਗਈ ਹੈ ਤੇ ਇਸ ਦਾ ਕਾਰਨ ਇਹ ਹੈ ਕਿ ਪ੍ਰਧਾਨ ਮੰਤਰੀ ਦੀ ਅਸਫਲ ਅਗਵਾਈ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੋਰੋਨਾ ਵਾਇਰਸ ਲੱਛਣਾਂ ਦੇ ਮਾਮਲੇ ਵਿਚ ਲਗਾਤਾਰ ਹੋ ਰਹੇ ਵਾਧੇ ਅਤੇ GDP ਵਿਕਾਸ ਦਰ ਵਿਚ ਭਾਰੀ ਗਿਰਾਵਟ ਨੂੰ ਲੈ ਕੇ ਸਰਕਾਰ ਤੇ ਟਿੱਪਣੀ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਵਿਚ ਦੇਸ਼ ਹਰ ਗਲਤ ਦੌੜ ਵਿਚ ਅੱਗੇ ਲੱਗਿਆ ਉਨ੍ਹਾਂ ਟਵੀਟ ਕੀਤਾ ਕਿ ਮੋਦੀ ਸਰਕਾਰ ਦੇਸ਼ ਦੇ ਸੰਕਟ ਵਿਚ ਪਹੁੰਚਾ ਕੇ ਹੱਲ ਕੱਢਣ ਦੀ ਬਜਾਏ ਛਤਰਮੁਰਗ ਬਣ ਜਾਂਦੀ ਹੈ ਤੇ ਹਰ ਗਲਤ ਦੌੜ ਵਿਚ ਦੇਸ਼ ਅੱਗੇ ਹੈ ਉਨ੍ਹਾਂ ਆਖਿਆ ਕਿ ਕੋਰੋਨਾ ਲੱਗਦੇ ਅੰਕੜੇ ਹੋਣ ਜਾਂ GDP ਇਸ ਵਿਚ ਗਿਰਾਵਟ ਹੀ ਆ ਰਹੀ ਹੈ ਕੋਰੋਨਾ ਦੇ ਚਲਦਿਆਂ ਸੁਪਰੀਮ ਕੋਰਟ ਵਿਚ ਵੀਡੀਓ ਕਾਨਫਰੰਸ ਯਾਨੀ ਵਰਚੁਅਲ ਮੋਡ ਤੇ ਕੰਮਕਾਜ ਹੋ ਰਿਹਾ ਹੈ ਅਜੇ ਵਿਚ VC ਤੋਂ ਹੋ ਰਹੀ ਸੁਣਵਾਈ ਦੌਰਾਨ ਵਕੀਲਾਂ ਦੀਆਂ ਅਟਪਟੀਆਂ ਹਰਕਤਾਂ ਦੇ ਅਜਬ ਗਜਬ ਕਿੱਸੇ ਸਾਹਮਣੇ ਆ ਰਹੇ ਨੇ ਕਦੇ ਕੋਈ ਵਕੀਲ ਸਿਗਰਟ ਪੀਂਦਾ ਦਿਖਾਈ ਦਿੰਦਾ ਤੇ ਕਦੇ ਕੋਈ ਬਨਿਆਨ ਪਾ ਕੇ ਦਿਖਾਈ ਦਿੰਦਾ ਕੱਲ ਸੁਣਵਾਈ ਦੌਰਾਨ 2 ਐਸੇ ਕਿੱਸੇ ਸਾਹਮਣੇ ਆਏ ਕਿ ਜਿਸ ਨਾਲ ਪੂਰੀ ਕੋਰਟ ਹਾਸਾ ਨਾ ਰੋਕ ਸਕੀ ਹੋਇਆ ਇਹ ਕਿ ਜਸਟਿਸ ਐਲ ਨਾਗੇਸ਼ਵਰ ਰਾਓ ਅਤੇ ਜਸਟਿਸ ਹੇਮੰਤ ਗੁਪਤਾ ਦੀ ਅਦਾਲਤ ਜਦੋਂ ਸੁਣਵਾਈ ਕਰ ਰਹੀ ਸੀ ਤਦ ਇਕ ਮਹਿਲਾ ਵਕੀਲ ਵੀਡੀਓ ਕਾਨਫਰੰਸ ਨਾਲ ਜੁੜ ਗਈ ਉਹ ਫੇਸ਼ੀਅਲ ਕਰਵਾ ਰਹੀ ਸੀ ਤੇ ਬਿਊਟੀਸ਼ੀਅਨ ਨੂੰ ਕਹਿ ਰਹੀ ਸੀ ਕਿ ਛੇਤੀ ਕਰੋ ਉਸ ਦੇ ਕੇਸ ਦੀ ਸੁਣਵਾਈ ਦਾ ਨੰਬਰ ਆਉਣ ਵਾਲਾ ਹੈ ਵੀਡੀਓ ਕਾਨਫਰੰਸ ਦੇ ਜ਼ਰੀਏ ਮਹਿਲਾ ਵਕੀਲ ਦਾ ਨੂੰ ਪਤਾ ਹੀ ਨਹੀਂ ਸੀ ਕਿ ਫੇਸ਼ੀਅਲ ਕਰਾਉਣ ਤੋਂ ਪਹਿਲਾਂ ਹੀ ਵੀਡੀਓ ਕਾਨਫਰੰਸ ਨਾਲ ਉਹ ਜੁੜ ਚੁੱਕੀ ਹੈ ਜੱਜ ਤੇ ਵਕੀਲ ਕਰੀਬ 5 ਮਿੰਟ ਤੱਕ ਇਸ ਦ੍ਰਿਸ਼ ਨੂੰ ਦੇਖ ਕੇ ਹੱਸਦੇ ਰਹੇ ਕੋਈ ਵੀ ਆਪਣਾ ਹਾਸਾ ਨਹੀਂ ਰੋਕ ਸਕਿਆ ਇੱਕ ਵਕੀਲ ਨੇ ਆਖਿਆ ਕਿ ਹੁਣ ਫੇਸ਼ੀਅਲ ਦੇਖਣਾ ਵੀ ਬਾਕੀ ਰਹਿ ਗਿਆ ਸੀ ਸਾਰਿਆਂ ਨੂੰ ਲੱਗਿਆ ਕਿ ਸ਼ਾਇਦ ਮਹਿਲਾ ਵਕੀਲ ਨੂੰ ਆਪਣੇ ਫੋਨ ਤੇ ਕਨੈਕਟ ਹੋਣ ਦੀ ਗਲਤੀ ਦਾ ਅਹਿਸਾਸ ਹੋਏਗਾ ਲੇਕਿਨ ਉਹ ਸਾਰੀਆਂ ਗੱਲਾਂ ਤੋਂ ਬੇਖਬਰ ਫੇਸ਼ੀਅਲ ਕਰਾਉਣ ਵਿਚ ਰੁੱਝੀ ਰਹੀ ਇਸ ਤੋਂ ਬਾਅਦ ਵਕੀਲ ਦਾ ਕਨੈਕਸ਼ਨ ਡਿਸਕਨੈਕਟ ਕਰ ਦਿੱਤਾ ਗਿਆ ਤੇ ਦੂਜੀ ਸੁਣਵਾਈ ਸ਼ੁਰੂ ਕਰ ਦਿੱਤੀ ਗਈ ਇੱਕ ਹੋਰ ਮਾਮਲੇ ਵਿਚ ਸੁਪਰੀਮ ਕੋਰਟ ਦੇ ਜਸਟਿਸ DY ਚੰਦਰਚੂੜ ਅਤੇ ਜਸਟਿਸ KM ਜੋਸਫ ਦੀ ਅਦਾਲਤ ਦੇ ਸਾਹਮਣੇ ਸੁਣਵਾਈ ਦੌਰਾਨ ਸਕਰੀਨ ਤੇ ਕੋਰੋਨਾ ਦਾ ਖੌਫ ਦਿਖਾਈ ਦਿੱਤਾ ਸੁਣਵਾਈ ਤੋਂ ਬਾਅਦ ਜਦੋਂ ਜਸਟਿਸ ਚੰਦਰਚੂੜ ਆਪਣਾ ਹੁਕਮ ਲੈਪਟਾਪ ਤੇ ਲਿਖ ਰਹੇ ਸਨ ਤਦ ਸਕਰੀਨ ਤੇ ਜਸਟਿਸ KM ਜੋਸਫ ਦਿਖਾਈ ਦਿੱਤੇ ਉਨ੍ਹਾਂ ਆਪਣੀ ਇੱਕ ਉਂਗਲ ਤੇ ਪਲਸ ਆਕਸੀਮੀਟਰ ਲਗਾ ਲਿਆ ਉਨ੍ਹਾਂ ਨੇ ਅਜਿਹਾ ਕਰਦਿਆਂ ਦੇਖ ਕੇ ਜਸਟਿਸ ਚੰਦਰਚੂੜ ਮੁਸਕਰਾਏ ਹੁਕਮ ਲਿਖਣ ਤੋਂ ਬਾਅਦ ਜਸਟਿਸ ਚੰਦਰਚੂੜ ਨੇ ਪੁੱਛਿਆ ਕਿ ਕਿੰਨਾ ਟੈਂਪਰੇਚਰ ਆਇਆ ਤਦ ਜਸਟਿਸ ਜੋਸਫ ਨੇ ਆਖਿਆ ਕਿ ਚਿੰਤਾ ਨਾ ਕਰੋ ਹਾਲੇ ਕੇਵਲ 96 ਹੈ ਇਸ ਤੋਂ ਬਾਅਦ ਦੋਨੇ ਹੱਸ ਪਏ ਜਸਟਿਸ ਚੰਦਰਚੂੜ ਵੀਡੀਓ ਕਾਨਫਰੰਸ ਨਾਲ ਸੁਣਵਾਈ ਕਰਦੇ ਜਿਹੜੇ ਵੀ ਆਦੇਸ਼ ਦਿੰਦੇ ਹੈ ਉਸ ਨੂੰ ਖੁਦ ਹੀ ਲੈਪਟਾਪ ਤੇ ਟਾਈਪ ਵੀ ਕਰਦੇ ਆ ਉਹ ਪਹਿਲਾਂ ਵੀ ਕਹਿ ਚੁੱਕੇ ਹੈ ਕਿ ਕੋਰਟ ਮਾਸਟਰ ਨੂੰ ਹੁਕਮ ਦੇਣ ਦੀ ਬਜਾਏ ਖੁਦ ਲੈਪਟਾਪ ਤੇ ਆਦੇਸ਼ ਲਿਖਣਾ ਜ਼ਿਆਦਾ ਸੌਖਾ ਹੈ ਕਿਉਂਕਿ ਇਸ ਨਾਲ ਹੁਕਮ ਬਹੁਤ ਸਟੀਕ ਹੋ ਜਾਂਦਾ ਹੈ ਮੌਸਮ ਅਨੁਸਾਰ ਆਉਣ ਵਾਲੇ 24 ਘੰਟਿਆਂ ਦੌਰਾਨ
ਸੋ ਖਬਰਾਂ ਸੁਣਦੇ ਸੁਣਦੇ ਮੈਂ ਵੀ ਮੁਸਕੁਰਾ ਰਹੀ ਸੀ ਤੁਹਾਡੇ ਨਾਲ ਨਾਲ, ਤੇ ਮੈਨੂੰ ਪਤਾ ਵੀ ਤੁਸੀਂ ਵੀ ਮੁਸਕੁਰਾ ਰਹੇ ਹੋਣੇ ਆ, ਹੈ ਨਾ? ਬਿਲਕੁਲ, ਕਈ ਵਾਰ ਖਬਰਾਂ ਹਾਸੇ ਦਾ ਕਾਰਨ ਵੀ ਬਣ ਜਾਂਦੀਆਂ ਆ। ਬਿਲਕੁਲ, ਤੇ ਲਓ ਜੀ ਪ੍ਰੋਗਰਾਮ ਦੇ ਵਿੱਚ ਗੱਲ ਕਰਨੀ ਆ ਮੇਲਿਆਂ ਦੀ। ਇਹ ਮੇਲੇ ਅੱਜ ਲਾਏ ਆ ਜੀ ਗੁਰਿੰਦਰ ਸਿੰਘ ਹੋਣਾਂ ਦੀ ਬਦੌਲਤ ਲੱਗਣਾ ਮੇਲਾ, ਕਿਉਂਕਿ ਮੈਂ ਅੱਜ ਕਿਹਾ ਸੀ ਭਈ ਮੈਨੂੰ ਅੱਜ ਯਾਦ ਤੁਸੀਂ ਕੋਈ ਯਾਦ ਕਰਾਉਣੀ ਆ ਤੇ ਉਹਦੇ ਬਾਬਤ ਹੀ ਗੱਲ ਕਰਨੀ ਆ ਸੀ। ਮੈਨੂੰ ਕੋਈ ਪਰਟੀਕੁਲਰ ਯਾਦ ਅੱਜ ਨਹੀਂ ਸੀ ਜਿਹੜੇ ਤੇ ਮੈਂ ਹੋਵੇ ਵੀ ਹਾਂ ਅੱਜ ਗੱਲ ਕਰਨੀ ਆ, ਤੇ ਇਹੀ ਸੀ ਕਿ ਪ੍ਰੋਗਰਾਮ ਦੇ ਵਿੱਚ ਤੁਸੀਂ ਜਿਹੜੀ ਗੱਲ ਕਹੋਗੇ ਨਾ ਉਹਦੇ ਉੱਤੇ ਯਾਦ ਸ਼ੁਰੂ ਕਰਨੀ ਆ। ਸੋ ਅੱਜ ਅਸੀਂ ਮੇਲਾ ਲਾਉਂਦੇ ਆ ਜੀ ਹਰਮਨ ਰੇਡੀਓ ਦੇ ਉੱਤੇ। ਸੋ ਗੁਰਿੰਦਰ ਸਿੰਘ ਹੁਣਾਂ ਨੇ ਮੈਸੇਜ ਕੀਤਾ, ਕਹਿੰਦੇ ਦੇਖ ਲਓ ਜੀ ਸਮਾਂ ਕਦੀ ਸੈਣੀ ਦਾ ਸੀ ਅੱਜ ਉਸਦੇ ਉਲਟ ਹੈ, ਸਮੇਂ ਸਮੇਂ ਦੀ ਗੱਲ ਹੈ। ਬਿਲਕੁਲ ਜੀ, ਸਮੇਂ ਸਮੇਂ ਦੀ ਗੱਲ ਹੈ, ਸਮੇਂ ਦੇ ਨਾਲ ਬਹੁਤ ਕੁਛ ਬਦਲ ਜਾਂਦਾ, ਬਾਹਰਲੀ ਦੁਨੀਆ ਬਹੁਤ ਬਦਲਦੀ ਰਹਿੰਦੀ ਹੈ, ਪਰ ਗੱਲ ਮੈਂ ਉਹੀ ਕੀਤੀ ਸੀ ਵੀ ਅਸੀਂ ਅੰਦਰੋਂ ਉੱਡੇ ਦੇ ਉੱਡੇ ਰਹਿੰਦੇ ਹਾਂ, ਸਾਡੀ ਉਮਰ ਤੇ ਅੰਦਰ ਅੰਦਰੂਨੀ ਸਾਡੀ ਉਮਰ ਤੇ ਜਿਹੜਾ ਸਾਡੇ ਅੰਦਰ ਬੱਚਾ ਬੈਠਾ ਹੋਇਆ ਉਹਦੇ ਉੱਤੇ ਉਹਦਾ ਕੋਈ ਅਸਰ ਨਹੀਂ ਹੁੰਦਾ। ਹਾਂ, ਜ਼ਿੰਦਗੀ ਦੇ ਤਜਰਬੇ ਜਿਹੜੇ ਹੁੰਦੇ ਆ ਸਾਡੇ ਨਾਲ ਉਹਨਾਂ ਤੋਂ ਸਿੱਖਦੇ ਰਹਿੰਦੇ ਹਾਂ ਬਸ। ਤੇ ਗੈਰੀ ਹੁਣਾਂ ਨੇ ਮੈਸੇਜ ਕੀਤਾ, ਕਹਿੰਦੇ ਕਿ ਮੇਲਾ ਛਪਾਰ ਦਾ, ਕਹਿੰਦੇ ਸਾਡੇ ਪਿੰਡ ਦੇ ਕੋਲ ਲੱਗਦਾ ਹੁੰਦਾ ਸੀ ਛਪਾਰ ਦਾ ਮੇਲਾ। ਵਾਹ ਜੀ ਵਾਹ, ਛਪਾਰ ਦਾ ਮੇਲਾ ਤੇ ਪੰਜਾਬ ਦਾ ਬੜਾ ਪ੍ਰਸਿੱਧ ਮੇਲਾ ਹੁੰਦਾ ਸੀ, ਪਰ ਅਸੀਂ ਉਸ ਮੇਲੇ ਨੂੰ ਮੈਂ ਕਦੀ ਛਪਾਰ ਦਾ ਮੇਲਾ ਦੇਖਿਆ ਨਹੀਂ ਸੀ, ਮੈਂ ਵੀ ਕਵਾਂ, ਪਰ ਉਹਦੇ ਬਾਰੇ ਸੁਣਦੇ ਹੁੰਦੇ ਸੀ ਤੇ ਮੈਨੂੰ ਯਾਦ ਆ ਪੰਜਾਬੀ ਦੀ ਕਿਤਾਬ ਦੇ ਵਿੱਚ ਛਪਾਰ ਦਾ ਮੇਲਾ ਜਿਹੜਾ ਹੁੰਦਾ ਸੀ ਨਾ ਉਹਦਾ ਇੱਕ ਪਾਠ ਵੀ ਹੁੰਦਾ ਸੀਗਾ, ਤੇ ਇੰਨਾ ਮੈਨੂੰ ਯਾਦ ਆ ਉਹ ਪਾਠ ਪੜ੍ਹਦਿਆਂ ਪੜ੍ਹਦਿਆਂ ਮੈਂ ਕਈ ਇਮੈਜੀਨੇਸ਼ਨ ਕਰ ਲੈਂਦੀ ਹੁੰਦੀ ਸੀ ਵੀ ਅੱਛਾ ਏਦਾਂ ਦਾ ਹੁੰਦਾ ਹੋਣਾ ਮੇਲਾ ਉੱਥੇ, ਆਹ ਆਹ ਹੁੰਦਾ ਸੀ। ਮੈਨੂੰ ਇਮੈਜੀਨੇਸ਼ਨ ਕਰਨ ਦੀ ਬੜੀ ਆਦਤ ਹੁੰਦੀ ਸੀ, ਕੋਈ ਵੀ ਕਹਾਣੀ ਪੜ੍ਹਦੀ ਹੁੰਦੀ ਸੀ ਜਾਂ ਕੁਛ ਵੀ ਪੜ੍ਹਦੀ ਹੁੰਦੀ ਸੀ ਜਾਂ ਸੁਣਦੀ ਹੁੰਦੀ ਸੀ ਉਹਨੂੰ ਇਮੈਜਿਨ ਕਰ ਲੈਂਦੀ ਹੁੰਦੀ ਸੀ, ਨਾਲ ਉਹਨੂੰ ਵਿਜੁਅਲਾਈਜ਼ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦੀ ਹੁੰਦੀ ਸੀਗੀ ਮੈਂ। ਸੋ ਅੱਜ ਪ੍ਰੋਗਰਾਮ ਦੇ ਵਿੱਚ ਹੁਣ ਮੇਲੇ, ਤੁਸੀਂ ਵੀ ਮੈਨੂੰ ਦੱਸੋ ਵੀ ਤੁਹਾਡੇ ਪਿੰਡ ਦੇ ਲਾਗੇ ਛਾਗੇ ਕਿਹੜੇ ਮੇਲੇ ਜਿਹੜੇ ਆ ਉਹ ਮਸ਼ਹੂਰ ਸੀ। ਹਰਜਿੰਦਰ ਘੁੰਮਣ ਅੰਕਲ ਨੇ ਲਿਖਿਆ ਕਿ ਭਾਰਤ ਦੇਸ਼ ਦੇ ਤਿੰਨ ਨਾਮ ਹੈ ਤੇ ਇਹ ਤਿੰਨ ਤਰ੍ਹਾਂ ਦੇ ਲੋਕ ਰਹਿੰਦੇ ਆ, ਧਰਮ ਦੇ ਠੇਕੇਦਾਰ, ਸਿਆਸਤਦਾਨ ਤੇ ਤਨਾੜ ਲੋਕਾਂ ਦੀ ਮਿਲੀ ਭੁਗਤ। ਸ੍ਰੀ ਗੁਰੂ ਨਾਨਕ ਦੇਵ ਜੀ ਹੱਕ ਪਰਾਇਆ ਨਾਨਕਾ ਉਸ ਸੂਰਸ ਦਾ ਨਾਮ ਦਿੱਤਾ ਸੀ, ਪਰ ਹੁਣ ਉਲਟ ਹੈ, ਸਾਰਾ ਕੁਛ ਹੀ ਉਲਟਾ ਹੁੰਦਾ ਜਾ ਰਿਹਾ। ਬਿਲਕੁਲ ਜੀ, ਪਰ ਗੱਲ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਵੀ ਲੋਕ ਚੰਗੇ ਵੀ ਸੀ ਮਾੜੇ ਵੀ ਸੀ, ਹੁਣ ਵੀ ਚੰਗੇ ਮਾੜੇ ਆ, ਔਰ ਉਸ ਤੋਂ ਉੱਪਰ ਇਹ ਹੈ ਕਿ ਚੰਗੇ ਮਾੜੇ ਦੀ ਡੈਫੀਨੇਸ਼ਨ ਹਰ ਕਿਸੇ ਦੀ ਆਪਣੀ ਵੱਖਰੀ ਵੱਖਰੀ। ਜਿਹੜੇ ਲੋਕ ਇਹ ਕਰ ਰਹੇ ਆ ਉਹਨਾਂ ਨੂੰ ਜਿਹੜਾ ਪਰਾਇਆ ਹੱਕ ਖਾਂਦੇ ਆ ਉਹ ਇਸ ਚੀਜ਼ ਨੂੰ ਗਲਤ ਨਹੀਂ ਸਮਝਦੇ, ਉਹਨਾਂ ਨੂੰ ਇਹ ਚੀਜ਼ ਦੀ ਠੀਕ ਲੱਗਦੀ ਹੋਣੀ ਵੀ ਇਹਦੇ ਵਿੱਚ ਕੀ ਗਲਤ ਹੈ। ਔਰ ਇਹੀ ਚੀਜ਼ ਹੁੰਦੀ ਹੈ, ਕਈ ਵਾਰੀ ਅਸੀਂ ਕਹਿ ਦਿੰਦੇ ਕੋਈ ਥੋੜਾ ਛੋਟਾ ਮੋਟਾ ਝੂਠ ਬੋਲਣਾ ਪੈ ਜਾਵੇ ਤਾਂ ਸਾਨੂੰ ਲੱਗਦਾ ਵੀ ਤਾਂ ਕੀ ਹੋ ਗਿਆ, ਇੰਨੇ ਕੁ ਝੂਠ ਬੋਲਣ ਨਾਲ ਨਹੀਂ ਕੁਛ ਹੁੰਦਾ, ਕਿਉਂਕਿ ਉਹ ਸਾਡੇ ਪਰਸਪੈਕਟਿਵ ਦੇ ਵਿੱਚ ਸਾਡੇ ਲਈ ਸਹੀ ਹੁੰਦਾ, ਜਦਕਿ ਹੋ ਸਕਦਾ ਦੂਸਰੇ ਲਈ ਗਲਤ ਹੋਵੇ। ਸੋ ਆਪਣੇ ਤੇ ਨਜ਼ਰ ਰੱਖੀਏ, ਆਪਣੇ ਆਪ ਨੂੰ ਸਹੀ ਬਣਾਉਂਦੇ ਰਹੀਏ, ਆਲੇ ਦੁਆਲੇ ਨੂੰ ਨਹੀਂ ਬਦਲ ਸਕਦੇ, ਬਦਲ ਸਕਦੇ ਅਸੀਂ ਆਪਣੇ ਆਪ ਨੂੰ। ਸੋ ਲਓ ਜੀ, ਹੁਣ ਹੋਰ ਗੱਲ ਨਹੀਂ, ਹੁਣ ਗੱਲ ਕਰਨੀ ਆ ਅਸੀਂ ਮੇਲੇ ਦੀ। ਸੋ ਕੁਝ ਲਾਈਨਾਂ ਲਿਖੀਆਂ ਸੀਗੀਆਂ ਮੈਂ ਮੇਲੇ ਦੇ ਨਾਮ ਤੇ, ਜਿਹੜੇ ਸਾਡੇ ਪੰਜਾਬ ਦੇ ਵਿੱਚ ਮੇਲੇ ਲੱਗਦੇ ਆ, ਜਿਹੜੇ ਤਿਉਹਾਰ ਹੁੰਦੇ ਆ, ਏਦਾਂ ਸੀ ਵੀ ਰੂਹ ਰੰਗੀ ਹੋਈ ਹੈ ਹਾਲੇ ਵੀ ਹੋਲੀ ਦੀਆਂ ਰੰਗਾਂ ਵਿੱਚ। ਬਿਲਕੁਲ, ਬੇਸ਼ੱਕ ਉਹ ਸਾਰਾ ਕੁਛ ਛੱਡਿਆ ਆ, ਉਹ ਤਿਉਹਾਰ ਉਹ ਮੇਲੇ ਛੱਡ ਕੇ ਅਸੀਂ ਦੂਸਰੇ ਦੇਸ਼ਾਂ ਦੇ ਵਿੱਚ ਆ ਕੇ ਇਹਨਾਂ ਨੂੰ ਆਪਣਾ ਘਰ ਬਣਾ ਲਿਆ, ਪਰ ਫਿਰ ਵੀ ਰੂਹ ਜਿਹੜੀ ਹੈ ਸਾਡੀ ਅਜੇ ਵੀ ਉਹਨਾਂ ਮੇਲੇ ਤਿਉਹਾਰਾਂ ਦੇ ਵਿੱਚ ਹੀ ਕਿਤੇ ਅਟਕੇ ਰਹਿ ਗਈ ਹੋਈ ਹੈ। ਸੋ ਰੂਹ ਰੰਗੀ ਹੋਈ ਹੈ ਹਾਲੇ ਵੀ ਹੋਲੀ ਦੀਆਂ ਰੰਗਾਂ ਵਿੱਚ, ਮੇਲੇ ਚੋਂ ਚੜਾਈਆਂ ਸੀ ਜੋ ਕੱਚ ਦੀਆਂ ਵੰਗਾਂ ਵਿੱਚ, ਲੋਹੜੀ ਦੇ ਦੁਆਲੇ ਬੰਨ ਘੇਰਾ ਹੱਥ ਸੇਕਣੇ, ਉੜਦੇ ਬਸੰਤ ਚ ਪਤੰਗ ਫਿਰ ਦੇਖਣੇ, ਵਿਸਾਖ ਦੇ ਮਹੀਨੇ ਮੇਲੇ ਜਾਂਦੀਆਂ ਟਰਾਲੀਆਂ, ਸੜਕਾਂ ਦੇ ਬੰਨੇ ਬੰਨੇ ਲੱਗੀਆਂ ਉਹ ਟਾਲੀਆਂ, ਤੀਆਂ ਦੇ ਸੰਧਾਰੇ ਅਤੇ ਰੱਖੜੀ ਦੇ ਚਾਹ, ਮਿਲਦੇ ਨਾ ਸਾਨੂੰ ਹੁਣ ਕਿਸੇ ਵੀ ਉਪਾਅ, ਦੀਵਾਲੀ ਦੀਆਂ ਦੀਵਿਆਂ ਦੀ ਨਿੰਮੀ ਨਿੰਮੀ ਲੋ, ਜਿਵੇਂ ਮੇਰੇ ਰੂਹ ਵਿੱਚ ਗਈ ਏ ਸਮੋਹ, ਆਓ ਨਾਲ ਮੇਲਿਆਂ ਦੇ ਜਸ਼ਨ ਮਨਾ ਲਈਏ, ਬੀਤੇ ਹੋਏ ਪਲ ਆਓ ਫੇਰ ਤੋਂ ਹੰਢਾ ਲਈਏ। ਬਿਲਕੁਲ ਜੀ, ਆਓ ਹੰਢਾਉਂਦੇ ਹਾਂ ਹੁਣ ਅਸੀਂ ਬੀਤੇ ਹੋਏ ਉਹ ਪਲ ਜਿਹੜੇ ਅਸੀਂ ਬਚਪਨ ਦੇ ਵਿੱਚ ਹੰਢਾਏ ਹੋਏ ਆ, ਪਰ ਬੁੱਧਵਾਰ ਲਹਿਰਾਂ ਪ੍ਰੋਗਰਾਮ ਦੇ ਵਿੱਚ ਅਸੀਂ ਫੇਰ ਤੋਂ ਉਹਨਾਂ ਨੂੰ ਜਿਉਂਦਾ ਕਰ ਲੈਂਦੇ ਹਾਂ, ਉਹਨਾਂ ਲੰਮਿਆਂ ਨੂੰ, ਉਹਨਾਂ ਪਲਾਂ ਨੂੰ, ਤੇ ਇੱਕ ਵਾਰ ਇਕੱਠੇ ਬੈਠ ਕੇ ਫੇਰ ਮਾਣਦੇ ਹਾਂ। ਸੋ ਆਓ ਅੱਜ ਗੱਲ ਕਰਦੇ ਹਾਂ ਮੇਲਿਆਂ ਦੀ। ਸੋ ਬਚਪਨ ਦੇ ਵਿੱਚ ਮੈਂ ਆਪਣੀਆਂ ਯਾਦਾਂ ਵੱਲ ਉਤਰਾਂ ਤੇ ਮੈਨੂੰ ਮੇਲੇ ਵਿੱਚ ਸਭ ਤੋਂ ਪਹਿਲਾਂ ਮੇਲਾ ਜਿਹੜਾ ਯਾਦ ਹੈ ਸਾਡੇ ਪਿੰਡ ਲੱਗਦਾ ਹੁੰਦਾ ਸੀ ਜੰਡ ਦਾ ਮੇਲਾ। ਸੋ ਜੰਡ ਦਾ ਮੇਲਾ ਜਠੇਰਿਆਂ ਦਾ ਮੇਲਾ ਹੁੰਦਾ ਸੀ ਜੀ, ਔਰ ਜਨਮ ਅਸ਼ਟਮੀ ਵਾਲੇ ਦਿਨ ਲੱਗਦਾ ਹੁੰਦਾ ਸੀ ਇਹ। ਇੱਕ ਬਹੁਤ ਵੱਡਾ ਜੰਡ ਦਾ ਦਰਖਤ ਹੁੰਦਾ ਸੀ ਉੱਥੇ, ਬਹੁਤ ਵੱਡਾ ਜੰਡ, ਕਾਫੀ ਪੁਰਾਣਾ ਜੰਡ ਸੀਗਾ ਉਹ ਜੰਡ ਦਾ ਦਰਖਤ ਸੀ, ਤੇ ਉਹਦੇ ਥੱਲੇ ਇੱਕ ਛੋਟੀ ਜਿਹੀ ਮੱਟੀ ਬਣੀ ਹੁੰਦੀ ਸੀ, ਛੋਟੀ ਜਿਹੀ ਮੱਟੀ। ਔਰ ਓਹਦੇ ਆਲੇ ਦੁਆਲੇ ਹੁੰਦੇ ਸੀ ਖੇਤ, ਉਸਦੇ ਨਾਲ ਦਾ ਖੇਤ ਜਿਹੜਾ ਉਹ ਸਾਡਾ ਹੁੰਦਾ ਸੀ। ਤੇ ਮੈਨੂੰ ਯਾਦ ਆ ਜਦੋਂ ਕਿਤੇ ਉੱਥੇ ਜਾਣਾ ਖੇਤ ਦੇ ਵਿੱਚ ਅਸੀਂ ਡੈਡੀ ਹੁਣਾਂ ਦੇ ਨਾਲ, ਤੇ ਉਹਨਾਂ ਨੇ ਆਪਣਾ ਕੰਮ ਕਰਨਾ ਤੇ ਅਸੀਂ ਉਹ ਜਿਹੜਾ ਜੰਡ ਹੁੰਦਾ ਸੀ ਉਹਦੇ ਉੱਤੇ ਖੇਡਦੇ ਰਹਿਣਾ, ਉਹ ਜੰਡ ਦੇ ਥੱਲੇ ਖੇਡਦੇ ਰਹਿਣਾ। ਥੋੜਾ ਪੱਕਾ ਥਾਂ ਕੀਤਾ ਹੁੰਦਾ ਸੀ ਉਹਦੇ ਨਾਲ ਨਾਲ, ਉੱਥੇ ਕਦੀ ਲੁੱਕਣ ਵਿੱਚ ਆਈ ਕਦੀ ਅਸੀਂ ਛੂਹ ਛਪਾਈ, ਉਹ ਖੇਡਾਂ ਖੇਡਦੇ ਰਹਿਣਾ ਤੇ ਉਡੀਕਦੇ ਰਹਿਣਾ ਕਿ ਕਦੋਂ ਜਨਮ ਅਸ਼ਟਮੀ ਆਊਗੀ ਤਾਂ ਇੱਥੇ ਮੇਲਾ ਲੱਗੂਗਾ। ਔਰ ਉਸਥੇ ਨਾ ਜਿੱਦਣ ਮੇਲਾ ਲੱਗ, ਕਾਫੀ ਭਾਰਾ ਮੇਲਾ ਲੱਗਦਾ ਹੁੰਦਾ ਸੀ, ਜਠੇਰੇ ਹੁੰਦੇ ਸੀ ਜਿਨ੍ਹਾਂ ਦੇ, ਉਹ ਸੈਣੀ ਜਿਹੜੇ ਸੀ ਉਹਨਾਂ ਦਾ ਜਠੇਰੇ ਹੁੰਦੇ ਸੀ, ਉਹ ਉਹਨਾਂ ਦੀ ਅੱਗੇ ਜਿਹੜੇ ਹੁੰਦੇ ਸੀ ਉਹਨਾਂ ਦੇ, ਤੇ ਉੱਥੇ ਉਸ ਜੰਡ ਦੇ ਉੱਤੇ ਨਾ ਝੰਡੀਆਂ ਚੜਾਉਂਦੇ ਹੁੰਦੇ ਸੀਗੇ, ਜ਼ਿਆਦਾਤਰ ਲਾਲ ਰੰਗ ਦੀਆਂ ਝੰਡੀਆਂ ਹੁੰਦੀਆਂ ਸੀਗੀਆਂ, ਉਹ ਲਾਲ ਰੰਗ ਦੀਆਂ ਝੰਡੀਆਂ ਉਹਨਾਂ ਤੇ ਗੁਬਾਰੇ ਲਾ ਦੇਣੇ ਜਾਂ ਖਿੱਦੋ ਲਾ ਦੇਣੀਆਂ, ਉਹ ਬਣਾ ਬਣਾ ਕੇ, ਤੇ ਜਿਨ੍ਹਾਂ ਦੇ ਘਰ ਵਿਆਹ ਹੋਇਆ ਹੁੰਦਾ ਸੀ ਜਾਂ ਜਿਨ੍ਹਾਂ ਦੇ ਘਰ ਮੁੰਡਾ ਹੋਇਆ ਹੁੰਦਾ ਸੀਗਾ ਉਹ ਜਠੇਰਿਆਂ ਦੇ ਆਉਂਦੇ ਸੀ, ਤੇ ਉੱਥੇ ਫਿਰ ਉਹ ਜਿਹੜਾ ਜੰਡ ਹੁੰਦਾ ਸੀ ਉਹਦੇ ਉੱਤੇ ਝੰਡੀਆਂ ਜਿਹੜੀਆਂ ਆ ਉਹ ਲਾ ਕੇ ਜਾਂਦੇ ਹੁੰਦੇ ਸੀ, ਰੱਖ ਦਿੰਦੇ ਹੁੰਦੇ ਸੀ। ਸੋ ਉਸ ਜਿੱਦਣ ਮੇਲਾ ਹੁੰਦਾ ਸੀ ਉਦਣ ਉਹ ਸਾਰਾ ਜੰਡ ਦਾ ਦਰਖਤ ਲਾਲ ਝੰਡੀਆਂ ਨਾਲ ਭਰ ਜਾਂਦਾ ਹੁੰਦਾ ਸੀਗਾ, ਔਰ ਕੜਾਹ ਬਣਾ ਕੇ ਲਿਆਉਂਦੇ ਹੁੰਦੇ ਸੀ ਜਾਂ ਲੱਡੂ ਹੁੰਦੇ ਸੀ, ਯਾਨੀ ਜੋ ਵੀ ਪ੍ਰਸ਼ਾਦ ਹੁੰਦਾ ਸੀਗਾ ਉਹ ਉੱਥੇ ਚੜਾ ਕੇ ਤੇ ਫਿਰ ਉਹ ਵੰਡਣਾ। ਤੇ ਸਾਡਾ ਘਰ ਜਿੱਦਾਂ ਬਿਲਕੁਲ ਸੜਕ ਤੇ ਹੁੰਦਾ ਸੀ, ਮੈਂ ਕਈ ਵਾਰੀ ਦੱਸਿਆ ਵੀ ਜੀ ਟੀ ਰੋਡ ਤੇ ਹੁੰਦਾ ਸੀਗਾ, ਸੋ ਉੱਥੋਂ ਜਿਹੜਾ ਮੇਲਾ ਉਹ ਆਉਂਦਾ ਹੁੰਦਾ ਸੀਗਾ, ਪਿੰਡ ਵਿੱਚੋਂ ਵੀ ਜਿਹੜਾ ਮੇਲਾ ਆਉਣਾ ਉਹ ਸਾਡੇ ਘਰ ਦੇ ਅੱਗੇ ਲੰਘਣਾ, ਤੇ ਅਸੀਂ ਕੋਈ ਵੀ ਮੇਲਾ ਹੁੰਦਾ ਸੀਗਾ ਤੇ ਅਸੀਂ ਆਪਣੇ ਘਰ ਦੇ ਬਾਹਰ ਉੱਥੇ ਮੰਜੇ ਡਾ ਕੇ ਬੈਠ ਜਾਣਾ ਤੇ ਆਉਂਦਾ ਜਾਂਦਾ ਮੇਲਾ ਯਾਨੀ ਪੂਰਾ ਇੰਜੋਏ ਕਰੀਦਾ ਹੁੰਦਾ ਸੀ, ਪੂਰਾ ਮੇਲਾ ਮਾਣੀਦਾ ਹੁੰਦਾ ਸੀਗਾ। ਸੋ ਉਹ ਮੇਲਾ ਮੈਨੂੰ ਯਾਦ ਹੈ, ਔਰ ਉਹ ਮੇਲੇ ਦਾ ਰੰਗ ਰੂਪ ਬਦਲਦਾ ਵੀ ਮੈਂ ਸਮੇਂ ਦੇ ਨਾਲ ਨਾਲ ਦੇਖਿਆ। ਬਚਪਨ ਚ ਜਦੋਂ ਸੀ ਉਦੋਂ ਕੁਛ ਹੋਰ ਤਰ੍ਹਾਂ ਦਾ ਮੇਲਾ ਹੁੰਦਾ ਸੀ, ਉਹ ਉੱਥੇ ਕੁਝ ਹੋਰ ਤਰ੍ਹਾਂ ਦੀਆਂ ਦੁਕਾਨਾਂ, ਉਹ ਗਾਨੀਆਂ ਦੀਆਂ ਚੂੜੀਆਂ ਦੀਆਂ ਇਹੋ ਜਿਹੀਆਂ ਛੋਟੀਆਂ ਮੋਟੀਆਂ ਦੁਕਾਨਾਂ ਲੱਗਦੀਆਂ ਹੁੰਦੀਆਂ ਸੀ। ਫਿਰ ਜਿੱਦਾਂ ਜਿੱਦਾਂ ਸਮਾਂ ਬਦਲਦਾ ਗਿਆ ਇਮਾਰਤ ਵੀ ਥੋੜੀ ਵੱਡੀ ਹੁੰਦੀ ਗਈ ਉਸ ਜੰਡ ਦੀ, ਔਰ ਜਿਹੜੀਆਂ ਝੰਡੀਆਂ ਸੀ ਉਹਨਾਂ ਦਾ ਰੂਪ ਰੰਗ ਵੀ ਬਦਲਣ ਲੱਗ ਗਿਆ, ਤੇ ਜਿਹੜੀਆਂ ਦੁਕਾਨਾਂ ਲੱਗਦੀਆਂ ਹੁੰਦੀਆਂ ਸੀ ਆਲੇ ਦੁਆਲੇ ਉਹ ਵੀ ਹੌਲੀ ਹੌਲੀ ਬਦਲਣ ਲੱਗ ਗਈਆਂ। ਸੋ ਪਤਾ ਨੀ ਹੁਣ ਕਿਹੋ ਜਿਹਾ ਮੇਲਾ ਹੋਣਾ, ਪਰ ਮੈਨੂੰ ਇੰਨਾ ਪਤਾ ਇੱਕ ਜਿਹੜਾ ਪਿੰਡ ਦਾ ਗਰੁੱਪ ਮੈਂ ਬਣਾਇਆ ਹੋਇਆ ਆ, ਜਦੋਂ ਵੀ ਜੰਡ ਵਾਲਾ ਮੇਲਾ ਹੁੰਦਾ ਉਦੋਂ ਮੈਨੂੰ ਸਾਰੇ ਫੋਟੋਆਂ ਜ਼ਰੂਰ ਖਿੱਚ ਕੇ ਭੇਜਦੇ ਹੁੰਦੇ ਆ ਉੱਥੇ ਦੀਆਂ, ਤੇ ਵਧੀਆ ਲੱਗਦਾ ਹੁੰਦਾ। ਸੋ ਇਹ ਪਹਿਲਾ ਮੇਲਾ ਜਿਹੜਾ ਮੈਨੂੰ ਯਾਦ ਆ ਵੀ ਸਾਡੇ ਪਿੰਡ ਲੱਗਦਾ ਹੁੰਦਾ ਸੀ। ਉਸ ਤੋਂ ਇਲਾਵਾ ਮੇਲਾ ਲੱਗਦਾ ਹੁੰਦਾ ਸੀ ਮਾਘੀ ਦਾ, ਸਾਡੇ ਪਿੰਡ ਤੋਂ ਕੋਈ 5-6 ਕਿਲੋਮੀਟਰ ਦੂਰ ਹੁੰਦਾ ਸੀ ਗਰਨਾ ਸਾਹਿਬ ਕਰਕੇ, ਸ੍ਰੀ ਹਰਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਸੀ ਉਹ, ਇੱਕ ਗਰਨਾ ਸਾਹਿਬ ਸੀ ਤੇ ਇੱਕ ਟਾਲੀ ਸਾਹਿਬ ਸੀ, ਦੋ ਗੁਰਦੁਆਰੇ ਸੀਗੇ, ਤੇ ਦੋਨਾਂ ਤੇ ਜਿਹੜਾ ਮਾਘੀ ਦਾ ਮੇਲਾ ਜਿਹੜਾ ਉਹ ਲੱਗਦਾ ਹੁੰਦਾ ਸੀਗਾ, ਵਿਸਾਖੀ ਦਾ ਮੇਲਾ ਲੱਗਦਾ ਹੁੰਦਾ ਸੀ, ਵਿਸਾਖੀ ਦਾ ਔਰ ਮਾਘੀ ਦਾ ਦੋਨੇ ਮੇਲੇ ਲੱਗਦੇ ਹੁੰਦੇ ਸੀ। ਔਰ ਵਿਸਾਖੀ ਦੇ ਮੇਲੇ ਨੂੰ ਮੈਨੂੰ ਯਾਦ ਆ ਵੀ ਸਾਡੇ ਪਿੰਡ ਤੋਂ ਟਰਾਲੀ ਭਰ ਕੇ ਜਾਂ ਪੈਦਲ ਵੀ ਜਿਹੜੀਆਂ ਸੰਗਤਾਂ ਆਉਂਦੀਆਂ ਸੀਗੀਆਂ ਉਹ ਜਾਂਦੀਆਂ ਹੁੰਦੀਆਂ ਸੀ, ਰਾਤ ਨੂੰ 12 ਵਜੇ ਅਨਾਊਂਸਮੈਂਟ ਹੋ ਜਾਣੀ ਗੁਰਦੁਆਰੇ ਵਿੱਚ ਵੀ ਸੰਗਤਾਂ ਲੱਗੀਆਂ ਜਾਣ ਵੀ ਆ ਜਾਓ ਜਿਨ੍ਹਾਂ ਜਿਨ੍ਹਾਂ ਨੇ ਜਾਣਾ, ਤੇ ਅਸੀਂ ਵੀ ਫਿਰ ਸਲਾਹ ਬਣਾ ਲੈਣੀ ਭੈਣਾਂ ਨੇ ਵੀ ਕੱਲ ਨੂੰ ਚਲਾਂਗੀਆਂ, ਡੈਡੀ ਨੇ ਕਹਿਣਾ ਵੀ ਹਾਂ ਕੋਈ ਗੱਲ ਨੀ ਚੱਲਦੇ ਆ। ਸੋ ਰਾਤ ਨੂੰ ਉੱਥੇ ਪਹੁੰਚਣਾ ਮੈਨੂੰ ਯਾਦ ਆ ਕਿ 2 ਵਜੇ ਤੱਕ ਉੱਥੇ ਪਹੁੰਚ ਜਾਣਾ ਤੇ ਫਿਰ ਇਸ਼ਨਾਨ ਕਰਨੇ, ਤੇ ਉਹ ਮੇਲਾ ਜਿਹੜਾ ਪੂਰਾ ਮਾੜੀ ਦਾ ਹੁੰਦਾ ਸੀਗਾ, ਸਵੇਰੇ ਸਵੇਰੇ ਉੱਥੇ ਜਲੇਬੀਆਂ ਦੇ ਪੰਡਾਲ, ਮਠਿਆਈਆਂ ਦੇ, ਔਰ ਇਸ ਤੋਂ ਇਲਾਵਾ ਝੂਟੇ ਚੰਡੋਲ ਜਿਹੜੇ ਆ ਉਹ ਵੀ ਲੱਗੇ ਹੁੰਦੇ ਸੀਗੇ। ਸੋ ਇੱਕ ਅਲੱਗ ਜਿਹੀ ਖੁਸ਼ੀ ਹੁੰਦੀ ਸੀਗੀ, ਹੁਣ ਤਾਂ ਮੈਨੂੰ ਲੱਗਦਾ ਹੁੰਦਾ ਕਿ ਸਾਡੇ ਤੇ ਉਹ ਚੀਜ਼ਾਂ ਇੰਨੀਆਂ ਅਸਰ ਨਹੀਂ ਕਰਦੀਆਂ, ਪਰ ਬਚਪਨ ਦੇ ਵਿੱਚ ਇਹ ਚੀਜ਼ਾਂ ਬੜੀਆਂ ਐਕਸਾਈਟ ਕਰਦੀਆਂ ਹੁੰਦੀਆਂ ਸੀਗੀਆਂ, ਖਾਸ ਕਰਕੇ ਇਹ ਮੇਲੇ ਜਿਹੜੇ ਹੁੰਦੇ ਸੀਗੇ, ਹਨਾ। ਸੋ ਮੇਲਿਆਂ ਦੇ ਵਿੱਚ ਦੜੰਗੇ ਲਾਉਂਦੇ, ਫਿਰ ਨਾ ਕੋਈ ਚੀਜ਼ ਲੈ ਲੈਣੀ ਘਰ ਦੇ ਤੋਂ, ਥੋੜੇ ਜਿਹੇ ਪੈਸੇ ਲੈ ਲੈਣੇ ਤੇ ਉਹਦੀਆਂ ਫਿਰ ਜਿਹੜੀਆਂ ਚੀਜ਼ਾਂ ਲੈ ਕੇ ਘਰ ਮੁੜਨਾ, ਤੇ ਏਦਾਂ ਲੱਗਦਾ ਹੁੰਦਾ ਸੀ ਵੀ ਕਿੰਨੇ ਅਮੀਰ ਆ, ਕਿੰਨਾ ਕੁਛ ਲੈ ਲਿਆ ਅੱਜ। ਉਹ ਛੋਟੀਆਂ ਛੋਟੀਆਂ ਚੀਜ਼ਾਂ ਦੇ ਵਿੱਚ ਕਿੱਡੀਆਂ ਵੱਡੀਆਂ ਖੁਸ਼ੀਆਂ ਪਾਲ ਰੱਖੀਆਂ ਸੀ ਅਸੀਂ, ਹੈ ਨਾ। ਹੁਣ ਵੱਡੀਆਂ ਚੀਜ਼ਾਂ ਦੇ ਵਿੱਚ ਛੋਟੀਆਂ ਖੁਸ਼ੀਆਂ ਵੀ ਨਹੀਂ ਪਾਲੀਆਂ ਜਾਂਦੀਆਂ, ਕਿੰਨੇ ਕਮਲੇ ਹੋ ਗਏ ਆ ਅਸੀਂ। ਸੋ ਚਲੋ, ਮੇਲਿਆਂ ਦੀਆਂ ਗੱਲਾਂ ਹੋਰ ਬਹੁਤ ਕਰਨੀਆਂ, ਪਰ ਗਾਣੇ ਵੀ ਤੁਹਾਨੂੰ ਮੈਂ ਸੁਣਾ ਕੇ ਜਾਣੇ ਆ ਜਿਹੜੇ ਸੋਹਣੇ ਸੋਹਣੇ ਤੁਹਾਡੇ ਲਈ ਕੱਢੇ ਹੋਏ ਆ। ਸੋ ਇਹ ਗਾਣਾ ਸੁਣੋ ਤੇ ਨਾਲ ਯਾਦ ਕਰੋ ਜੀ ਆਪਣੇ ਪਿੰਡ ਚ ਲੱਗਦੇ ਮੇਲੇ, ਤੇ ਮੈਨੂੰ ਦੱਸੋ ਕਿਵੇਂ ਦੇ ਸੀ ਉਹ ਜੀ।
ਆਏਗੀ ਜੇ ਨਜ਼ਰ ਲਾ
ਸਨਮ ਮੂਵੀ ਵਿਚੋਂ ਗੀਤ ਸੁਣ ਰਹੇ ਸੀਗੇ, ਪਿਕਚਰਾਈਜ਼ ਕੀਤਾ ਹੋਇਆ ਜੀ ਆਸ਼ਾ ਪਾਰਕ ਤੇ। ਜਦੋਂ ਵੀ ਇਹ ਗਾਣੇ ਸੁਣਦੀਆਂ ਉਹ ਫਿਲਮਾਂ ਯਾਦ ਆ ਜਾਂਦੀਆਂ ਜਿਹੜੀਆਂ ਦੇਖੀਆਂ ਹੋਈਆਂ, ਔਰ ਯਾਦ ਆ ਐਤਵਾਰ ਨੂੰ ਆਉਂਦੀਆਂ ਹੁੰਦੀਆਂ ਸੀਗੀਆਂ ਇਹ ਸਾਰੀਆਂ ਫਿਲਮਾਂ, ਔਰ ਗਾਣੇ ਬੜੇ ਪਿਆਰੇ ਹੁੰਦੇ ਸੀਗੇ, ਬਹੁਤ ਹੀ ਸੋਹਣਾ ਮਿਊਜ਼ਿਕ ਔਰ ਲਿਰਿਕਸ ਉਸ ਤੋਂ ਵੀ ਕਮਾਲ ਦੇ। ਪ੍ਰੋਗਰਾਮ ਦੇ ਵਿੱਚ ਜਗਤਾਰ ਗਿੱਲ ਤੇ ਡੀਕੇ ਭਾਜੀ ਨੇ ਸਾਂਝ ਬਣਾਈ ਹੈ, ਔਰ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ। ਰਿਸ਼ਤਾ ਤੇ ਵਿਸ਼ਵਾਸ ਦੋਨੋਂ ਮਿੱਤਰ ਹਨ, ਰਿਸ਼ਤਾ ਰੱਖੋ ਜਾਂ ਨਾ ਰੱਖੋ ਪਰ ਵਿਸ਼ਵਾਸ ਜ਼ਰੂਰ ਬਣਾ ਕੇ ਰੱਖੋ, ਕਿਉਂਕਿ ਜਿੱਥੇ ਵਿਸ਼ਵਾਸ ਹੋਇਆ ਤਾਂ ਰਿਸ਼ਤਾ ਆਪਣੇ ਆਪ ਬਣ ਜਾਂਦਾ ਹੈ। ਇਸ ਅੰਦਾਜ਼ ਦੇ ਵਿੱਚ ਸ਼ੁਭ ਸਵੇਰ ਕਿਹਾ ਹੈ ਅੱਜ ਉਹਨਾਂ ਨੇ, ਔਰ ਨਾਲ ਦੀ ਨਾਲ ਬਹੁਤ ਸੋਹਣੀ ਤਸਵੀਰ ਹਾਂਗਕਾਂਗ ਦੀ ਉਹਨਾਂ ਨੇ ਭੇਜੀ ਹੈ, ਕਾਲੀਆਂ ਘਟਾਵਾਂ ਛਾਈਆਂ ਹੋਈਆਂ। ਬਹੁਤ ਬਹੁਤ ਸ਼ੁਕਰੀਆ ਭਾਜੀ, ਤੁਸੀਂ ਸੁਣਾਓ ਕੀ ਹਾਲ ਚਾਲ ਹੈ ਤੇ ਮੇਲਾ ਸਾਨੂੰ ਜ਼ਰੂਰ ਦੱਸੋ ਵੀ ਤੁਹਾਡੇ ਪਿੰਡ ਦੇ ਲਾਗੇ ਛਾਗੇ ਕਿਹੜਾ ਮੇਲਾ ਲੱਗਦਾ ਹੁੰਦਾ ਸੀਗਾ ਤੇ ਕੀ ਯਾਦ ਹੈ ਤੁਹਾਨੂੰ ਉਸ ਮੇਲੇ ਦੀ, ਕਿਵੇਂ ਮਾਣਦੇ ਹੁੰਦੇ ਸੀ। ਸੋ ਲਓ ਜੀ ਧਨੀ ਵੀ ਆ ਗਿਆ, ਸਤਿ ਸ਼੍ਰੀ ਅਕਾਲ ਬੁਲਾ ਰਿਹਾ, ਕੀ ਹਾਲ ਹੈ ਧਨੀ? ਕਹਿੰਦਾ ਸਤਿ ਸ਼੍ਰੀ ਅਕਾਲ ਦੀਦੀ, ਫੋਨ ਨੀ ਲੱਗਦਾ ਪਿਆ ਤੁਹਾਡਾ ਜੀ। ਅੱਛਾ ਕੋਈ ਗੱਲ ਨੀ, ਹੁਣ ਲਾ ਕੇ ਦੇਖੋ ਸ਼ਾਇਦ ਲੱਗ ਜਾਵੇ। ਸੋ ਅੱਜ ਸੁਣਦੇ ਆ ਫਿਰ, ਮੈਨੂੰ ਲੱਗਦਾ ਪਈ ਧਨੀ ਨੂੰ ਯਾਦ ਆਈ ਅੱਜ ਕੋਈ ਮੇਲੇ ਦੀ, ਭਈ ਵੈਸੇ ਸ਼ੌਕੀਨ ਤਾਂ ਪੂਰਾ ਮੁੰਡਾ ਇਹ, ਮੇਲੇ ਤਾਂ ਜਾਂਦਾ ਹੋਣਾ ਆ। ਸੋ ਕੋਈ ਨੀ, ਕਾਲ ਕਰਕੇ ਦੱਸੀ ਜੇ ਕੋਈ ਯਾਦ ਆਈ ਹੋਈ ਮੇਲਿਆਂ ਦੀ ਕਿ ਕਿੱਦਾਂ ਮਾਣਦੇ ਹੁੰਦੇ ਸੀ ਉਹਨਾਂ ਮੇਲਿਆਂ ਨੂੰ। ਉਸ ਤੋਂ ਇਲਾਵਾ ਹਰਵਿੰਦਰ ਸਿੰਘ ਹੁਣਾਂ ਨੇ ਮੈਸੇਜ ਕੀਤਾ ਹੈ ਜੀ ਈਮੇਲ ਦੇ ਰਾਹੀਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਸਿਸਟਰ, ਅਸੀਂ ਵੀ ਟਾਹਲੀ ਸਾਹਿਬ ਤੇ ਗਰਨਾ ਸਾਹਿਬ ਜਾਈਦਾ ਸੀਗੀਆਂ ਅਸੀਂ, ਕਹਿੰਦੇ ਯਾਦਾਂ। ਵਾਹ ਜੀ ਵਾਹ, ਅੱਛਾ ਠੀਕ ਹੈ, ਕਿਹੜੇ ਪਿੰਡ ਤੋਂ ਤੁਸੀਂ ਮੈਨੂੰ ਜ਼ਰੂਰ ਦੱਸਿਓ, ਔਰ ਫੇਰ ਤਾਂ ਤੁਹਾਨੂੰ ਜੰਡ ਦਾ ਮੇਲਾ ਵੀ ਪਤਾ ਹੋਣਾ ਜੇ ਤੁਸੀਂ ਗਰਨਾ ਸਾਹਿਬ ਤੇ ਟਾਹਲੀ ਸਾਹਿਬ ਜਾਂਦੇ ਹੁੰਦੇ ਸੀ। ਤੇ ਉਸ ਤੋਂ ਇਲਾਵਾ ਯਾਦ ਹੋਣਾ ਬਾਬੇ ਬੂਟੇ ਦਾ ਮੇਲਾ ਜਿਹੜਾ ਟਾਂਡੇ ਲੱਗਦਾ ਹੁੰਦਾ ਸੀ। ਸੋ ਬਿਲਕੁਲ ਸਾਡੇ ਘਰ ਤੋਂ 8-9 ਕਿਲੋਮੀਟਰ ਦੀ ਦੂਰੀ ਤੇ ਇੱਕ ਕਸਬਾ ਸੀਗਾ, ਉਹਦੇ ਵਿੱਚ ਜਿਹੜਾ ਇਹ ਬਾਬੇ ਬੂਟੇ ਦਾ ਮੇਲਾ ਲੱਗਦਾ ਹੁੰਦਾ ਸੀ ਉਹਦੀ ਬੜੀ ਮਾਨਤਾ ਹੁੰਦੀ ਸੀਗੀ। ਸੋ ਲੋਕ ਧਨੀ ਨੇ ਪ੍ਰੋਗਰਾਮ ਦੇ ਵਿੱਚ ਜੁਆਇਨ ਕਰ ਲਿਆ, ਸਾਨੂੰ ਕਾਲ ਆ ਰਹੀ ਹੈ ਉਹਦੀ, ਪ੍ਰੋਗਰਾਮ ਦੇ ਵਿੱਚ ਸੁਣਦੇ ਆ ਵੀ ਧਨੀ ਨੇ ਕਿਹੜੇ ਕਿਹੜੇ ਮੇਲੇ ਦੇਖੇ ਹੋਏ ਆ। ਹੈਲੋ
ਹੈਲੋ, ਸਤਿ ਸ਼੍ਰੀ ਅਕਾਲ ਦੀਦੀ, ਕੀ ਹਾਲ ਚਾਲ ਆ ਜੀ?
ਹਾਂਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਧਨੀ, ਮੈਂ ਬਿਲਕੁਲ ਠੀਕ ਠਾਕ, ਤੁਸੀਂ ਸੁਣਾਓ ਕੀ ਹਾਲ ਚਾਲ ਹੈ, ਬੜੇ ਦਿਨਾਂ ਬਾਅਦ ਹਾਜ਼ਰੀ ਲਵਾਈ।
ਬਸ ਜੀ ਉਹ ਏਦਾਂ ਹੀ ਕੰਮ ਕੁੰਮ ਦਾ ਟਾਈਮ ਥੋੜਾ ਚੇਂਜ ਹੋ ਗਿਆ ਤੇ ਉਹਦੇ ਕਰਕੇ ਫਿਰ ਗੱਡੀ ਵੀ ਨੱਚੀ ਹੋਈ ਤਾਂ ਫਿਰ ਉਹਦੇ ਕਰਕੇ ਮੈਸੇਜ ਨਹੀਂ ਲੱਗਦਾ ਹੈਗਾ।
ਨਹੀਂ ਨਹੀਂ ਲੱਗਦਾ ਨਹੀਂ, ਪਰ ਤੈਨੂੰ ਮਿਸ ਕਰਦੇ ਰਹੀਦਾ ਸੀ ਪ੍ਰੋਗਰਾਮ ਦੇ ਵਿੱਚ।
ਨਾ ਜੀ ਮੈਂ
ਖੁਸ਼ੀ ਕਰ ਪਰਿਵਾਰ ਠੀਕ ਹੈ ਸਭ?
ਹਾਂਜੀ ਵਧੀਆ ਜੀ ਵਧੀਆ, ਤੁਸੀਂ ਸੁਣਾਓ ਕਿਵੇਂ ਹੋ?
ਹਾਂ ਸਭ ਰਾਜੀ ਖੁਸ਼ੀ ਵਧੀਆ। ਮੈਂ ਕਿਹਾ ਇਸ ਵਾਰੀ ਰੱਖੜੀ ਲੰਘ ਗਈ, ਧਨੀ ਨੇ ਇਸ ਵਾਰੀ ਸੇਬ ਵੀ ਨੀ ਦਿੱਤੇ, ਪਿਛਲੀ ਵਾਰੀ ਤੇ ਸੇਬ ਵੀ ਫੜਾ ਗਿਆ ਸੀ।
ਨਹੀਂ ਨਹੀਂ ਤੁਹਾਡਾ ਫੋਨ ਹੀ ਨੀ ਆਇਆ, ਨਾ ਰੱਖੜੀ ਆਈ ਨਾ ਫੋਨ ਆਇਆ।
ਅੱਛਾ ਠੀਕ ਹੈ ਠੀਕ ਆ,
ਮੈਂ ਸੋਚਿਆ ਕਿ ਉਹ ਲੱਗਦਾ ਰੇਡੀਓ ਦੇ ਉੱਤੇ ਹੀ ਜ਼ਿਆਦਾ ਨਾ ਗੱਲਾਂ ਬਾਤਾਂ, ਓਦਾਂ ਨੀ ਹੁੰਦਾ ਫੋਨ।
ਅੱਛਾ ਠੀਕ ਹੈ ਨਾ, ਮੈਂ ਤਾਂ ਵੇਖ ਇੱਥੇ ਮਿਲਦੀ ਆ ਬੁੱਧਵਾਰ ਨੂੰ, ਮੇਰਾ ਤੇ ਪੱਕਾ ਟਿਕਾਣਾ ਆ, ਮੈਂ ਕਿਤੇ ਨੀ ਜਾਂਦੀ।
ਚਲੋ ਵਧੀਆ ਵਧੀਆ, ਹੋਰ ਸੁਣਾਓ ਠੀਕ ਠਾਕ ਆ ਪਰਿਵਾਰ?
ਬਸ ਸਭ ਠੀਕ ਠਾਕ, ਅੱਜ ਮੇਲਿਆਂ ਦੀ ਗੱਲ ਕਰਦੇ ਪਏ ਆ ਵੀ ਮੇਲੇ ਕਿਹੜੇ ਕਿਹੜੇ ਦੇਖੇ ਆ।
ਬਿਲਕੁਲ ਜੀ
ਬਿਲਕੁਲ, ਤਾਂ ਕਾਫੀ ਦੇਖੇ ਹੋਣੇ
ਮੇਲੇ, ਮੇਲਿਆਂ ਦਾ ਤਾਂ ਇਤਿਹਾਸ ਆ ਜੀ ਸਾਡਾ ਪੰਜਾਬ ਦੇ ਨਾਲ, ਮੇਲੇ ਤੇ ਜੁੜੇ ਹੋਏ ਆ ਜੀ, ਮੇਲਿਆਂ ਤੋਂ ਬਿਨਾਂ ਤਾਂ ਪੰਜਾਬ ਹੀ ਨੀ ਹੈਗਾ।
ਬਿਲਕੁਲ ਨਹੀਂ ਹੈਗਾ, ਬਿਲਕੁਲ ਸਹੀ ਗੱਲ ਕਹੀ ਤੁਸੀਂ। ਸੋ ਕਿਹੜੇ ਮੇਲੇ ਲੱਗਦੇ ਹੁੰਦੇ ਸੀਗੇ ਤੁਹਾਡੇ ਪਿੰਡ ਦੇ ਲਾਗੇ ਛਾਗੇ?
ਮੇਲੇ ਦੇਖੋ ਜੀ, ਮੇਲੇ ਤੇ ਹੁਣ ਇੱਕ ਹੋਵੇ ਤੇ ਤੁਹਾਨੂੰ ਪਤਾ ਹੀ ਆ ਕਿ ਸਾਡੇ ਉੱਥੇ ਹੁਣ ਮਤਲਬ ਵੀ ਪੀਰਾਂ ਦੀਆਂ ਜਗ੍ਹਾ ਵੀ ਹੈਗੀਆਂ ਸੀ, ਗੁਰਦੁਆਰਿਆਂ ਵਿੱਚ ਮੇਲੇ ਵੀ ਲੱਗਦੇ ਸੀ ਕੁਝ, ਜਿੱਦਾਂ ਮਤਲਬ ਵੀ ਮੰਦਰਾਂ ਦੇ ਵਿੱਚ ਮੰਦਰ ਹੁੰਦੇ ਸਾਡੇ ਲੱਗ ਨੇ, ਇੱਕ ਪੰਡੋਰੀ ਦਾ ਮੰਦਰ ਹੁੰਦਾ ਸੀ।
ਅੱਛਾ
ਤੇ ਉਹ ਪੰਡੋਰੀ ਨਾ, ਪੰਡੋਰੀ ਸਾਡੇ ਲਾਗੇ ਮਹੰਤਾਂ ਦੀ ਪੰਡੋਰੀ ਕਹਿੰਦੇ ਸੀ ਉਹਨਾਂ ਨੂੰ।
ਠੀਕ ਹੈ,
ਤੇ ਉੱਥੇ ਨਾ ਸਾਡੇ ਜਿੱਦਾਂ ਹੁਣ ਘਰ ਦੇ 3-4 ਜੀ ਹੁੰਦੇ ਸੀ ਤੇ ਉਹਨਾਂ ਨੂੰ ਆਪਾਂ ਨਾਲ ਲੈ ਕੇ ਨਾ, ਜਿੱਦਾਂ ਮਤਲਬ 4-5 ਮੁੰਡਿਆਂ ਨੂੰ ਤੇ ਅਸੀਂ ਚਲੇ ਜਾਣਾ। ਤੇ ਮੈਨੂੰ ਅੱਜ ਵੀ ਚੇਤੇ ਹੈਗਾ ਜੀ, ਇੱਕ ਵਾਰੀ ਕੀ ਹੋਇਆ ਜੀ, ਅਸੀਂ ਇੱਕ ਵਾਰੀ ਮਤਲਬ ਗਏ ਕਾਫੀ ਵਾਰੀ ਸੀ ਤੇ ਪਹਿਲਾਂ ਮੰਦਰ ਤੇ ਮੈਂ ਮੱਥਾ ਟੇਕਣਾ ਜਿੱਦਾਂ ਵੀ ਜਾਣਾ ਮੈਂ, ਤੇ ਮੰਦਰ ਦੇ ਵਿੱਚ ਮੱਥਾ ਟੇਕਣਾ ਟੇਕ ਕੇ ਤੇ ਉੱਥੇ ਨਾ ਜਗ੍ਹਾ ਬੜੀ ਸੋਹਣੀ ਬਣਾਈ ਉਹਨਾਂ ਨੇ, ਮੰਦਰ ਬਹੁਤ ਸੋਹਣਾ ਬਣਾਇਆ, ਜਿਹੜੇ ਗੁਰਦਾਸਪੁਰ ਚ ਹੈਗੇ ਉਹਨਾਂ ਨੂੰ ਪਤਾ ਹੀ ਹੋਣਾ, ਮੋਸਟਲੀ ਲੋਕੀ ਜਾਂਦੇ ਹੀ ਉੱਥੇ ਹਨਾ। ਤੇ ਉੱਥੇ ਮਤਲਬ ਕਿ ਉੱਥੇ ਬਹੁਤ ਬਹੁਤ ਸੋਹਣਾ ਬਣਾਇਆ ਉਹਨਾਂ ਨੇ ਮੰਦਰ, ਜਿੱਦਾਂ ਵੀ ਹੈਗਾ ਨਾ, ਚਲੋ ਜਿੱਦਾਂ ਵੀ ਹੈਗਾ ਨਾ, ਮਤਲਬ ਲੋਕੀ ਜਿੱਦਾਂ ਆਪਣੀ ਆਪਣੀ ਸ਼ਰਧਾ ਦੇ ਹਿਸਾਬ ਨਾਲ ਜਾਂਦੇ ਤੇ ਅਸੀਂ ਉੱਥੇ ਜਾਣਾ ਤੇ ਉੱਥੇ ਨਾ ਆਪਣੇ 4-5 ਜਿੱਦਾਂ ਸਾਨੂੰ ਘਰ ਦੇ ਜੀ ਹਨ ਮੁੰਡੇ ਹੈਗੇ ਸੀ ਬਰਾਬਰ ਹੀ ਸਾਰੇ 6-7 ਮੁੰਡੇ ਹੈਗੇ ਸੀ ਤੇ ਅਸੀਂ ਨਾ ਉਥੋਂ ਕੀ ਕਰਨਾ, ਉਹ ਬਾਜੇ ਨੀ ਮਿਲਦੇ ਪਿੰਡਾਂ ਵਾਲੇ, ਜਿਹੜੀ ਫੂਕ ਮਾਰੋ ਤੇ ਬੜੀ ਬਾਹਰ ਮਿਲ ਜਾਂਦੀ ਹੈ ਨਾ।
ਸਹੀ ਗੱਲ ਆ, ਉਹ ਬੜਾ ਸਿਰ ਖਾਂਦੇ ਹੁੰਦੇ ਸੀਗੇ। ਸਾਡੇ ਲਈ ਤਾਂ ਇੰਜੋਇਮੈਂਟ ਹੁੰਦਾ ਸੀ, ਘਰਦਿਆਂ ਦਾ ਵਿਚਾਰਿਆਂ ਨੇ ਕਹਿਣਾ ਵੀ ਕਿੱਥੇ ਲੈਤੀਆਂ ਤੁਹਾਨੂੰ ਇਹ।
ਹਾਂਜੀ, ਸਾਡਾ ਨਾ ਭਰਾ ਹੁੰਦਾ, ਜਿਹੜਾ ਭਰਾ ਸੀ ਨਾ ਸਾਡਾ ਬ੍ਰਿਸਬੇਨ ਵਾਲਾ ਹਰਪ੍ਰੀਤ ਸਿੰਘ, ਤੇ ਇਹ ਥੋੜਾ ਜਿਹਾ ਜਿੱਦਾਂ ਸ਼ਰਮਾਊ ਜੇ ਹਿਸਾਬ ਦਾ ਸੀ ਨਾ, ਜਿੱਦਾਂ ਮਤਲਬ ਇਹਨੂੰ ਅਸੀਂ ਜੇ ਇੱਦਾਂ ਦੇ ਪੰਗੇ ਪੁੰਗੇ ਲੈਣੇ, ਨਹੀਂ ਨਹੀਂ ਇੱਦਾਂ ਨੀ ਕਰਨਾ, ਇਹਨੇ ਕਰਨਾ ਨਾ ਚੰਗਾ ਨੀ ਲੱਗਦਾ, ਚੰਗਾ ਨੀ ਲੱਗਦਾ। ਤੇ ਅਸੀਂ ਜਦੋਂ ਮੇਲੇ ਚ ਲੱਗੇ, ਤੁਹਾਨੂੰ ਪਤਾ ਹੁਣ ਉਹਦੇ ਜਦੋਂ ਹੁਣ ਅਸੀਂ ਛੋਟੇ ਹੁੰਦੇ ਸੀ ਨਾ, ਹੁਣ ਤੁਹਾਨੂੰ ਪਤਾ ਹੀ ਆ ਵੀ ਉਦੋਂ ਉਹ ਉਮਰ ਦੇ ਹਿਸਾਬ ਨਾਲ ਬੰਦਾ ਜਦੋਂ ਹੁਣ ਲਾਗੋ ਕੋਈ ਆਂਟੀ ਲੰਘਣੀ ਜਾਂ ਕੁੜੀ ਲੰਘਣੀ ਜਾਂ ਮੁੰਡੇ ਲੰਘਣੇ ਕੋਈ ਵੀ ਲੰਘਣਾ ਹੈ ਨਾ, ਤਾਂ ਧੀ ਬਣੀਆਂ ਸਾਰੇ ਨੇ ਵਜਾਉਣੀ ਸ਼ੁਰੂ ਕਰ ਦਿੰਦੀ, ਡਰ ਜਾਣਾ ਡਰ ਜਾਂਦੇ ਹੁੰਦੇ ਸਾਰੇ ਨਾ।
ਜਿਨ੍ਹਾਂ ਨੇ ਵਜਾਈਆਂ ਹੈ ਨਾ, ਸਾਰੇ ਹੱਸ ਪਏ ਨਾਲ, ਦੇਖ ਲਾ ਮੈਨੂੰ ਪਤਾ ਲੱਗ ਗਿਆ ਪਤਾ ਮੈਨੂੰ।
ਅੰਦਰ ਲੱਗਾ ਸੀ ਨਾ, ਜਿਦਾਂ ਮਤਲਬ ਸੀਟੀ ਸੀ, ਉਹ ਸੀਟੀ ਮਾਰੀ ਜਾਂਦਾ ਸੀ ਵਾਹ ਵਾਹ ਕਰਕੇ। ਹਾਂਜੀ 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 ਬਿਲਕੁਲ ਬਿਲਕੁਲ ਬਿਲਕੁਲ, ਉਹ ਮੇਲਾ ਬੜਾ ਦੋ ਤਿੰਨ ਵਾਰੀ ਤਿੰਨ ਚਾਰ ਵਾਰੀ ਗਿਆ ਹੋਣਾ, ਬੜੀ ਰੌਣਕ ਹੁੰਦੀ ਸੀ ਉੱਥੇ।
ਸਹੀ ਗੱਲ ਆ। ਦੂਸਰੀ ਗੱਲ ਇਹ ਕਿ ਪੰਜਾਬ ਦੇ ਮੇਲੇ ਜਿਹੜੇ ਲੱਗਦੇ ਸੀ।
ਹਾਂਜੀ ਇੱਕ ਵਾਰੀ ਨਾ ਕੀ ਅਸੀਂ ਮੋਟਰਸਾਈਕਲ ਲਿਆ ਪਲਟੀ ਨਾ, ਮੈਂ ਕਿਹਾ ਚਲੋ ਮੱਥਾ ਟੇਕਣ ਜਾਂਦੇ, ਨਾਲੇ ਮੇਲਾ ਵੇਖ ਕੇ ਉਦੋਂ ਮੇਲਾ ਲੱਗਾ ਉੱਥੇ, ਤੇ ਮੱਥਾ ਟੇਕ ਕੇ ਜਦੋਂ ਅਸੀਂ ਵਾਪਸ ਆਉਂਦੇ ਤੇ ਉੱਥੇ ਚੋਰ ਚਾਰ ਵੀ ਬੜੇ, ਤੁਹਾਨੂੰ ਪਤਾ ਨਾ ਜਿੱਦਾਂ ਜਿਹੜੇ ਆਮ ਕਈ ਤੁਰੇ ਫਿਰਦੇ ਸਾਰੇ ਤਰ੍ਹਾਂ ਦੇ ਲੋਕ ਹੁੰਦੇ ਹੀ ਆ ਨਾ ਮੇਲੇ ਮੁੱਲਿਆਂ ਵਿੱਚ। ਉਹਨਾਂ ਮੈਂ ਉੱਥੋਂ ਵਾਪਸ ਅਸੀਂ ਵਾਪਸ ਆਉਂਦੇ ਚਾਰੇ ਜਾਣੇ, ਤੇ ਸਾਡੇ ਨਾ ਮਤਲਬ ਅਸੀਂ ਆਪਣੇ ਮੋਟਰਸਾਈਕਲ ਜਿੱਦਾਂ ਮਤਲਬ 10 ਕੁ ਮੀਟਰ ਪਿੱਛੇ ਖੜੇ, ਤੇ ਤੁਰਦੇ ਆਉਂਦੇ ਤੇ ਦੇਖਿਆ ਘੱਟ ਮੋਟਰਸਾਈਕਲ ਦਾ ਹਾਰਨ ਲਾ ਹੁੰਦੇ ਆ, ਤੇ ਅਸੀਂ ਜਾ ਕੇ ਲਾਗੇ ਖੜ ਗਏ, ਲਾ ਲੈਂਦੇ ਜਦੋਂ ਉਹਨੇ ਲਾ ਲਿਆ ਨਾ, ਮੈਂ ਕਿਹਾ ਹੁਣ ਫਿੱਟ ਕਰ ਦੁਬਾਰਾ ਕਿੱਦਾਂ ਲਾਇਆ,
ਪਹਿਲਾਂ ਲਾ ਲੈਣ ਦਿੱਤਾ,
ਮੈਂ ਕਿਹਾ ਫਿੱਟ ਕਰ ਜਿੱਦਾਂ ਲਾਇਆ ਨਹੀਂ ਤੇ ਚਿੱਤਰ ਬੜੇ ਵੱਜਣੇ। ਮੇਲਿਆਂ ਦੇ ਵਿੱਚ ਦੀਦੀ ਐ ਬੜਾ
ਵਿਚਾਰੇ ਦੀ ਮਿਹਨਤ ਲਵਾਤੀ ਤੂੰ, ਹੱਦ ਹੋ ਗਈ ਹੈ।
ਹਾਂਜੀ ਸਾਡੇ ਲਾਗੇ ਨਾ ਇੱਕ ਉਹ ਘੱਲੂਘਾਰਾ ਸਾਹਿਬ ਹੁੰਦੇ ਸੀ, ਘੱਲੂਘਾਰਾ ਸਾਹਿਬ ਗੁਰਦੁਆਰਾ ਬੜਾ ਮਸ਼ਹੂਰ ਆ, ਜਿਹੜਾ ਛੋਟਾ ਘੱਲੂਘਾਰਾ ਇੱਕ ਵੱਡਾ ਨਾ, ਉਧਰ ਮਲੇਰਕੋਟਲੇ ਕੇ ਸਾਡੇ ਇੱਧਰ ਕੰਨਵਾਨ ਵਾਲੀ ਪਾਸ ਸਾਡੇ ਪਿੰਡ ਦੇ ਲਾਗੇ ਹੀ ਆ ਬਿਲਕੁਲ। ਦੂਸਰਾ ਉੱਥੇ ਅਸੀਂ ਅਕਸਰ ਜਿਦਾਂ ਐਤਵਾਰ ਤੇ ਉੱਥੇ ਜਾਣਾ ਕਿਤੇ ਮੱਸਿਆ ਹੋਣੀ, ਤੇ ਉੱਥੇ ਢਾਡੀ ਮਤਲਬ ਜਿੱਦਾਂ ਢਾਡੀ ਵਾਰਾਂ ਵਾਲੇ ਜਿਹੜੇ ਹੁੰਦੇ ਸੀ ਨਾ, ਮਤਲਬ ਜੇ ਢਾਡੀ ਵਾਰਾਂ ਕਰਦੇ ਢਾਡੀ ਢਾਡੀ, ਤੇ ਉਹ ਉਹਨਾਂ ਨੇ ਉਹ ਹੁੰਦੇ ਮਤਲਬ ਮੱਸਿਆ ਦੇ ਮੱਸਿਆ, ਉਹਨਾਂ ਨੇ ਆਉਣਾ ਤੇ ਉੱਥੇ ਵੀ ਮੇਲਾ ਬੜਾ ਲੱਗਣਾ, ਤੇ ਉੱਥੇ ਕੀ ਕਰਨਾ ਸੀ ਮੋਸਟਲੀ ਉੱਥੇ ਨਾ ਇੱਕ ਮਤਲਬ ਛੋਟੀ ਜਿਹੀ ਨਹਿਰ ਲੰਘਦੀ ਹੈ ਨਾ, ਉਹਦੇ ਵਿੱਚ ਅਸੀਂ ਤੇ ਮੁੰਡੇ ਚਲੋ ਆਪਣੇ ਨਹਾਉਂਦੇ ਸਾਰਿਆਂ ਨੇ ਜਾਣਾ, ਉੱਥੇ ਨਹਾਉਣਾ ਬੜਾ ਜਾ ਕੇ ਵੀ ਬੜਾ ਫਨ ਕਰਨਾ, ਪਗਾਨੇ ਲੈ ਕੇ ਜਿੱਦਾਂ ਉੱਥੇ ਪਗਾਨਾ ਭਰਿਆ ਲੈ ਲੈਣਾ, ਹਵਾ ਭਰ ਕੇ ਤੇ ਉਹਨੂੰ ਪਾਣੀ ਦੇ ਵਿੱਚ ਜਾ ਕੇ ਛਾਲ ਮਾਰ ਕੇ ਤੇ ਉਹਦੇ ਉੱਤੇ ਤੈਰਨਾ ਨਾ। ਉਹ ਬੜਾ ਵਧੀਆ ਹੁੰਦਾ ਸੀ, ਉਹਦੇ ਨਾਲ ਕੀ ਪਾਣੀ ਜਿੱਥੇ ਜਿਆਦਾ ਵੀ ਹੁੰਦਾ ਸੀ ਪਗਾਨਾ ਤੇ ਡੁੱਬਣਾ ਹੀ ਨੀ। ਹਾਂਜੀ ਹਾਂਜੀ ਫਟਦਾ ਨੀ ਹੈਗਾ, ਜੇ ਫਟਦੇ ਤੇ ਫੇਰ ਕੋਈ ਨਾਲ ਹੀ ਹੁੰਦੇ ਸਾਰੇ ਜਾਣੇ, ਫੇਰ ਜਿਹੜੇ ਜਿਹੜਾ ਜੂੜਾ
ਜਿਹੜਾ
ਫੜ ਕੇ ਖਿੱਚ ਲੈਣਾ ਉਹਨੂੰ
ਮੇਲਿਆਂ ਦੇ ਨਾਲ। ਸਹੀ ਗੱਲ ਆ, ਮਾਨਤਾ ਹੁੰਦੀ ਸੀ, ਜਿਹੜੇ ਬਜ਼ੁਰਗ ਹੁੰਦੇ ਸੀ ਉਹ ਆਪਣੀ ਮਾਨਤਾ ਲਈ ਜਾਂਦੇ ਹੁੰਦੇ ਸੀ, ਨਿਆਣੇ ਤਾਂ ਅਸੀਂ ਖੱਪ ਖੋਰੂ ਪਾਣੀ ਜਾਈਦਾ ਹੁੰਦਾ ਸੀਗਾ, ਬਸ ਜਾਂ ਚੀਜ਼ਾਂ ਖਰੀਦਣ ਦਾ ਚਾਅ ਹੁੰਦਾ ਸੀ ਵੀ ਆਹ ਲਵਾਂਗੇ ਆਹ ਲਵਾਂਗੇ।
ਉਹ ਟਿੱਕੀਆਂ ਟਿੱਕੀਆਂ ਦੀਦੀ ਟਿੱਕੀਆਂ ਤੇ ਗੋਲ ਗੱਫੇ, ਤੇ ਉੱਥੇ ਆਈਸਕ੍ਰੀਮ ਬੜੀ ਮਿਲਦੀ ਨਾ, ਆਈਸਕ੍ਰੀਮ ਉਹ 2 ਰੁਪਏ ਵਾਲੀ ਉਹ ਡੱਕੀ ਵਾਲੀ ਜਿਹੜੀ ਹੁੰਦੀ ਪੀਲੇ ਰੰਗ ਦੀ ਬੜੀ ਮਿਲਦੀ, ਜੀਭ ਪੀਲੇ ਰੰਗ ਦੀ, ਤੇ ਉਹ ਜਾਣਾ ਤੇ ਉਹ ਲੈ ਕੇ ਖਾਣੀਆਂ ਉਸ ਤੋਂ ਨਾ, ਬੜਾ ਮਤਲਬ ਟਿੱਕੀਆਂ ਖਾਈ ਜਾਣੀਆਂ ਉੱਥੇ, ਉਹ ਗੋਲ ਗੱਫੇ ਖਾਈ ਜਾਣੇ ਉਦਾਂ ਹੀ ਸਵਾਦੋ ਸਵਾਦੀ।
ਹਾਂ ਬਿਲਕੁਲ ਸਹੀ ਗੱਲ ਆ, ਸਹੀ ਗੱਲ ਆ। ਅੱਛਾ ਖਾਣ ਪੀਣ ਨੂੰ ਮਿਲੂਗਾ ਜਾਂ ਖਿਡੌਣੇ ਲੈ ਆਵਾਂਗੇ, ਸੋ ਰੋਜ਼ ਦੀ ਗੱਲ ਨੀ ਹੁੰਦੀ ਸੀ ਇਹੋ ਜਿਹੀਆਂ ਚੀਜ਼ਾਂ, ਜਿਹੜੀਆਂ ਮੇਲੇ ਤਿਉਹਾਰ ਹੁੰਦੇ ਸੀ ਉਹ ਇਸ ਕਰਕੇ ਜ਼ਿਆਦਾ ਖਾਸ ਲੱਗਦੇ ਹੁੰਦੇ ਸੀ ਕਿਉਂਕਿ ਇੰਨੀ ਬਾਕੀ ਚੀਜ਼ਾਂ ਜਿਹੜੀਆਂ ਉਹ ਆਮ ਨਹੀਂ ਮਿਲਦੀਆਂ ਹੁੰਦੀਆਂ ਸੀ। ਹੁਣ ਤਾਂ ਉਹ ਪਈ ਤੀਹ ਦੇ ਨੀ, ਤੁਸੀਂ ਹਫ਼ਤੇ ਦੇ ਵਿੱਚ ਜੋ ਮਰਜ਼ੀ ਖਾਓ, ਜੋ ਮਰਜ਼ੀ ਲਓ, ਜੋ ਮਰਜ਼ੀ ਕਰੋ। ਇਸ ਕਰਕੇ ਉਹਦੀ ਇੰਨੀ ਐਕਸਾਈਟਮੈਂਟ ਵੀ ਨੀ ਰਹੀ ਹੁਣ।
ਮੈਂ ਕਿਹਾ ਉਦੋਂ ਟਾਈਮ ਜਿਆਦਾ ਨੀ ਨਾ ਹੁੰਦਾ ਸੀ ਮੇਕਅਪ ਮੋਕ ਉਹਦਾ, ਫੇਅਰ ਲਵਲੀ ਲੋਕੀ ਫੇਅਰ ਲਵਲੀ ਜਿਆਦਾ ਲਾਉਂਦੇ ਹੁੰਦੇ ਸੀ ਨਾ, ਫੇਅਰ ਲਵਲੀ ਜਾਂ ਪੌਂਡਸ ਦੀ ਹੁੰਦੀ ਇੱਕ ਕਰੀਮ ਨਾ। ਉਹ ਜਦੋਂ ਮੇਲੇ ਤੋਂ ਲੋਕ
ਕਹਿੰਦੇ ਨਾ ਗਰਮੀ
ਚੋਜੋ ਥੱਲੇ ਆਈ ਨੀ ਸਾਰੀ ਹੈ ਨਾ, ਅੱਖਾਂ ਵੱਖਰੀਆਂ ਲੱਭੀ ਜਾਣੀਆਂ, ਥੱਲੇ ਵੱਖਰੀਆਂ ਲੱਭੀਆਂ।
ਅੱਛਾ ਫਿਰ ਤੂੰ ਦੱਸ ਕਿਹੜੀ ਫੇਅਰ ਐਂਡ ਲਵਲੀ ਲਾਉਂਦਾ ਹੁੰਦਾ ਸੀ ਕਿ ਪੌਂਡਸ ਲਾਉਂਦਾ ਸੀ, ਹੁਣ ਦੱਸ ਅੱਜ ਫਸ ਗਿਆ। ਸਹੀ ਗੱਲ ਆ, ਸੱਚੀ ਗੱਲ ਆ। ਉਹ ਇਹੋ ਜਿਹੀਆਂ ਚੀਜ਼ਾਂ ਵੀ ਯਾਦ ਕਰੋ ਨਾ ਬਚਪਨ ਦੀਆਂ, ਮੰਮੀ ਦੀ ਜਿਹੜੀ ਆਹ ਸੱਜਣ ਸਵਰਨ ਵਾਲੀ ਜਿਹੜੀ ਛੋਟੀ ਜਿਹੀ ਅਲਮਾਰੀ ਹੁੰਦੀ ਸੀ, ਜਾਂ ਉਹਦੇ ਵਿੱਚ ਨਾ ਤੇ ਕੀ ਪਿਆ ਹੁੰਦਾ ਸੀ, ਖਾਨਿਆਂ ਚ ਕੰਘੀ ਹੁੰਦੀ ਸੀ, ਕੋਈ ਇੱਕ ਤੇਲ ਹੁੰਦਾ ਸੀ ਖੁਸ਼ਬੂਦਾਰ ਵੱਧ ਤੋਂ ਵੱਧ, ਜਾਂ ਸੁਰਮੇ ਦਾਣੀ ਪਈ ਹੁੰਦੀ ਸੀਗੀ,
ਥੋੜੇ ਚੰਗੇ ਜਿਹੜੇ ਚੰਗੇ ਪਰਿਵਾਰ ਉਹਨਾਂ ਦੇ ਘਰ ਹੁੰਦਾ ਹੁੰਦਾ ਸੀ ਕੰਟੀਨ ਚੋਂ ਜਾ ਕੇ ਲੈ ਕੇ ਆਉਣਾ ਫੌਜੀਆਂ ਦੀ ਕੰਟੀਨ ਚੋਂ,
ਕੰਟੀਨ ਚੋਂ ਆਹੋ ਕੰਟੀਨ ਚੋਂ ਲੈ ਕੇ ਆਉਣਾ। ਸਹੀ ਗੱਲ ਆ, ਸਾਡੇ ਘਰ ਤੇ ਅਜੇ ਵੀ ਮੇਰੇ ਹਸਬੈਂਡ ਨੂੰ ਉਹਨਾਂ ਨੂੰ ਐ ਹੁੰਦਾ ਵੀ ਤੇਲ ਲਾਓ, ਐ ਵੀ ਕਰੀਮਾਂ ਕਰੂਮਾਂ ਲਾਉਣ ਦੀ ਕੋਈ ਲੋੜ ਨੀ, ਤੇ ਬੱਚੇ ਨਾ ਮਜ਼ਾਕ ਉਡਾਉਂਦੇ ਹੁੰਦੇ ਵੀ ਕੋਈ ਗੱਲ ਹੋ ਜਾਵੇ ਸਰੋਂ ਦਾ ਤੇਲ ਲਾ ਲਓ, ਉਹ ਕਹਿਣਗੇ ਵੀ ਸਰੋਂ ਦਾ ਤੇਲ ਲਾਓ ਗਿਆ ਕਿਹੜੀ ਹਨਾ ਮੈਜਿਕ ਹੀ ਹੋ ਗਿਆ, ਕੁਛ ਹੋ ਜਾਵੇ ਸਰੋਂ ਦਾ ਤੇਲ ਲਾਓ। ਸੋ ਅਸੀਂ ਵੀ ਇਹ ਚੀਜ਼ ਕਹੀਦੀ ਹੁੰਦੀ ਸੀ ਬਚਪਨ ਚ ਆਪਣੇ ਘਰਦਿਆਂ ਨੂੰ ਵੀ ਕੀ ਆ ਤੁਸੀਂ ਸਰੋਂ ਦੇ ਤੇਲ ਤੇ ਅੜੇ ਆ, ਉਹ ਬਾਕੀ ਦੁਨੀਆਂ ਦਾ ਤੁਹਾਨੂੰ ਪਤਾ ਹੀ ਨੀ ਕਿੱਥੇ ਪਹੁੰਚ ਗਈ। ਪਰ ਗੱਲ ਹੁੰਦੀ ਆ ਨਾ ਵੀ ਮੱਛੀ ਜਿਹੜੀ ਆ ਪੱਥਰ ਚੱਟ ਕੇ ਵਾਪਸ ਮੁੜਦੀ ਆ, ਅਸੀਂ ਹੁਣ ਪੱਥਰ ਚੱਟ ਲਿਆ ਆ ਇਸ ਕਰਕੇ ਹੁਣ ਸਾਨੂੰ ਪਤਾ ਲੱਗ ਗਿਆ ਬਈ ਉਹ। ਅੱਛਾ ਦੂਸਰੀ ਗੱਲ ਇਹ ਆ ਨੀ ਕਿ
ਹਾਂਜੀ ਬੜੀ ਸ਼ਕੀਨਣ ਹੁੰਦੀ ਸੀ, ਬੜੀ ਸ਼ਕੀਨੀ ਲਾ ਕੇ ਰੱਖਣੀ ਸ਼ੁਰੂ ਤੋਂ, ਕਿਉਂਕਿ ਚਾਚਾ ਬਾਹਰ ਵੀ ਪੈਸੇ ਬਹੁਤ ਚੰਗੇ ਭੇਜਦਾ ਸੀ ਹਨਾ, ਤੇ ਚਾਚੀ ਸਾਡੀ ਬੜੀ ਸ਼ਕੀਨਣ ਹੁੰਦੀ ਸੀ, ਤੇ ਅਸੀਂ ਕਿਤੇ ਜਾਣਾ ਚਾਚੀ ਦੇ ਘਰ ਵੱਲ, ਤੇ ਉਹਨੇ ਆਪਣਾ ਵਾਲ ਖੋਲ ਕੇ ਨਾ ਲੱਗੀ ਹੋਣਾ ਮਤਲਬ ਡਾਵਰਾ ਵਾਲਾ ਤੇਲ ਲਾਉਣ ਵਾਸਤੇ, ਤੇ ਉਹਦੀ ਸਮੈਲ ਬੜੀ ਵਧੀਆ ਉਦੋਂ ਲੱਗਦੀ ਹੁੰਦੀ ਸੀ ਨਾ, ਸਮੈਲ ਬਹੁਤ ਵਧੀਆ ਸੀ, ਸਮੈਲ ਬੜੀ ਵਧੀਆ। ਅਸੀਂ ਘਰ ਆਣੇ ਕਹਿੰਦਾ ਡੈਡੀ ਇਹ ਡਾਵਰਾ ਵਾਲਾ ਲੈ ਕੇ ਆਏ, ਉਹਨੇ ਬੰਦੇ ਦੇ ਪੁੱਤ ਬਣ ਕੇ ਜਿਹੜਾ ਮਿਲਦਾ ਨਾ ਲਾ ਉਹਨੇ ਚੇਤਾ
ਲਾ ਲਓ,
ਚਾਚੀ ਤੇ ਅੰਗਰੇਜ਼ ਜਾਂ ਗੰਦਾ ਭਰਾ ਅੰਗਰੇਜ਼ ਨੀ ਹੈਗੇ।
ਸਹੀ ਗੱਲ ਆ, ਕੁਛ ਚੀਜ਼ਾਂ ਹੁੰਦੀਆਂ ਉਹ ਬੰਦਿਆਂ ਦੇ ਨਾਲ ਹੀ ਜੁੜ ਜਾਂਦੀਆਂ। ਹੁਣ ਜਿੱਦਾਂ ਡਾਬਰ ਆਮਲਾ ਤੇਲ, ਜਦੋਂ ਵੀ ਸੋਚਦਾ ਹੋਊਗਾ ਤੈਨੂੰ ਆਪਣੀ ਚਾਚੀ ਜ਼ਰੂਰ ਯਾਦ ਹੁੰਦੀ ਹੋਣੀ ਆ ਨਾ।
ਹਾਂਜੀ, ਤੇ ਉਸ ਤੋਂ ਬਾਅਦ ਨਾ ਇੱਕ ਸਾਡੇ ਲਾਗੇ ਨਾ ਪਿੰਡ ਹੁੰਦਾ ਸੀ ਆਪਣਾ, ਉਹ ਨਾ ਪਿੰਡ ਹੁੰਦਾ ਸੀ ਇੱਕ ਸਾਡੇ ਨਾ ਇਧਰਲੇ ਪਾਸੇ ਪੈਂਦਾ ਸੀ, ਉਹ ਮਤਲਬ ਦਰਿਆ ਦੇ ਲਾਗੇ ਮੋਚਪੁਰ ਪਿੰਡ, ਤੇ ਉੱਥੇ ਨਾ ਇੱਕ ਮੇਲਾ ਲੱਗਦਾ ਹੁੰਦਾ ਸੀ, ਤੇ ਉੱਥੇ ਉਹ ਪਿੰਡ ਵਿੱਚ ਨਾ ਇਹ ਸੀ ਵੀ ਉੱਥੇ ਸ਼ਰਾਬ ਹੀ ਲੋਕਾਂ ਨੇ ਪੀਣ ਜਾਣਾ, ਮਤਲਬ ਵੀ ਉਹ ਸ਼ਰਾਬੀਆਂ ਦਾ ਹੀ ਪਿੰਡ ਕਹਿੰਦੇ ਨੇ ਮੋਚਪੁਰ, ਤੇ ਦੇਸੀ ਦਾਰੂ ਅੱਜ ਵੀ ਚੱਲ ਜਾਓ, ਅੱਜ ਵੀ ਉਹਦੀਆਂ ਖਬਰਾਂ ਖੁਬਰਾਂ ਚੱਲਦੀਆਂ ਰਹਿੰਦੀਆਂ।
ਅੱਛਾ,
ਤੇ ਉੱਥੇ ਲੋਕਾਂ ਨੇ ਜਾਣਾ, ਤੇ ਉੱਥੇ ਉੱਥੇ ਅਸਾਂ ਕੀ ਹੁੰਦਾ ਸੀ ਉਹ ਮੇਲੇ ਵਿੱਚ ਜੇ ਕਿਸੇ ਨੇ ਜਾਣਾ ਤੇ ਉੱਥੇ ਦੁਗਾਣਾ ਜਿਹੜੀ ਗਾਣੀ ਨੀ ਹੁੰਦੀ, ਗਾਣੇ ਜਿਹੜੇ ਗਾਉਂਦੇ ਹੁੰਦੇ ਹਰਭਾਵ ਸੱਠੇ ਵਾਲਾ ਲਹਿਰਾ ਵਗੈਰਾ ਜਿੱਦਾਂ ਦੇ ਜਿਹੜੇ ਜਿੰਨੇ ਜਿੰਨੇ ਉਹਦੇ ਨਾਲ ਦੇ ਹੈਗੇ ਸੀ ਨਾ, ਉਹ ਹੁੰਦੇ ਹੁੰਦੇ ਸੀ ਜਿੱਦਾਂ ਉਦੋਂ ਸਤਨਾਮ ਸਾਗਰ ਇੱਕ ਆਇਆ ਸੀ ਉਦੋਂ ਇੱਕ ਆਇਆ ਇੱਕ ਹਰਪਾਲ ਸੱਠੇ ਵਾਲਾ ਤੇ ਇੱਕ ਹੋਰ ਦੋ ਤਿੰਨ ਬੜੇ ਮਸ਼ਹੂਰ ਹੁੰਦੇ ਸੀ ਉਦੋਂ ਨਾ, ਉਹ ਹੁੰਦੇ ਹੁੰਦੇ ਸੀ ਆਪਣੀ ਜੋੜੀਆਂ ਬਣਾ ਕੇ ਪੂਰੀਆਂ
ਖਾੜੇ ਲੱਗਦੇ ਸੀ, ਖਾੜੇ ਲੱਗਦੇ,
ਹਾਂਜੀ ਹਾਂਜੀ ਖਾੜੇ 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 ਲੱਗਣੇ, ਤੇ ਦੁਨੀਆਂ ਉੱਥੋਂ ਉੱਥੋਂ ਦਸ ਦਸ ਰੁਪਏ ਦੀ ਬੋਤਲ ਲੈ ਕੇ ਨਾ ਉੱਥੇ ਹੀ ਚੀਜ਼ਾਂ ਮਾਰੀ ਜਾਣੀਆਂ ਲੋਕਾਂ ਨੇ, ਉੱਥੇ ਲਿਟੀ ਜਾਣਾ ਹਨਾ ਤੁਸੀਂ ਹੁੰਦੀ ਸੀ ਉੱਥੇ, ਤੇ ਉੱਥੇ ਇੰਨਾ ਜ਼ਿਆਦਾ ਨਹੀਂ ਹੁੰਦਾ ਸੀ ਨਾ ਬੰਨ ਦੇ ਉੱਤੇ
ਸ਼ਰਾਬ ਪੀ ਪੀ ਕੇ ਚੀਕਾਂ ਹੀ ਮਾਰੀ ਜਾਣੀ, ਉਹ ਗਾਲਾਂ ਹੀ ਕੱਢੀ ਜਾਣੀਆਂ, ਜਿਨ੍ਹਾਂ ਕੋਲ ਸ਼ਰਾਬ ਪੀਤੀ ਉਹਨਾਂ ਨੂੰ ਗਾਲਾਂ ਕੱਢੀ ਜਾਣੀਆਂ।
ਅੱਛਾ ਠੀਕ ਆ, ਪੰਜਾਬ ਸੱਚੀ ਬੜਾ ਰੰਗ
ਆਪਣੀ
ਆਪਣੀ ਹੁੰਦੀ ਸੀ, ਮੇਲੇ ਤਾਂ ਉਹੀ ਲੱਗਦੇ ਸੀ, ਤਿਉਹਾਰ ਉਹੀ ਹੁੰਦੇ ਸੀ, ਪਰ ਸ਼ਰਧਾ ਹਰ ਕਿਸੇ ਦੀ ਆਪਣੀ ਆਪਣੀ ਹੁੰਦੀ ਸੀ। ਕੋਈ ਕੰਨਾਂ ਚ ਪੀਪੜੀਆਂ ਵਜਾਉਣ ਜਾਂਦਾ ਹੁੰਦਾ ਸੀ ਕਿਸੇ ਦੇ, ਹੈਨਾ,
ਰਾਮ ਰਾਜਾ ਗੁਰਦੁਆਰੇ ਗਏ ਤੇ ਸਾਰੇ ਜਾਣੇ ਤਾਰੀਆਂ ਤਾਰੀਆਂ ਲਾਈਆਂ, ਤਾਰੀਆਂ ਰਾਮ ਰਾਜਾ ਤਾਂ ਗੁਰਦੁਆਰਾ ਦੇ ਚੌਲ ਦੇ ਲਾਗੇ ਪਿੰਡ ਲਾਗੇ ਪਿੰਡ ਨਾ ਗੁਰਦੁਆਰਾ ਤੇ ਤਾਰੀਆਂ ਲਾਈਆਂ, ਤੇ ਬਾਬਾ ਖੜਾ ਹੀ ਨਾ, ਉਹਨੂੰ ਦੋ ਤਿੰਨ ਵਾਰੀ ਮੋੜ ਕੇ ਗਿਆ ਨਾ ਕਰੋ ਨਾ ਕਰੋ, ਸਾਡੇ ਮੁੰਡੇ ਕਿੱਥੇ ਮੋੜਨ, ਬਾਹਰ ਨਿਕਲ ਛਾਲ ਮਾਰ, ਉਹਨਾਂ ਨੇ ਬਰਸ਼ਾ ਮਾਰਿਆ ਲੱਕ ਚ।
ਅੱਛਾ
ਤੁਹਾਨੂੰ ਕਹਿੰਦਾ ਸੌਂਦਾ ਨੀ, ਤੁਹਾਨੂੰ ਕਹਿੰਦਾ ਅਸੀਂ ਫਿਰ ਕੱਪੜੇ ਪਾ ਕੇ ਫਟਾਫਟ ਲੰਗਰ ਜੇ ਵੜੇ, ਮੈਂ ਕਿਹਾ ਲੰਗਰ ਜਾਓ ਤੇ ਘਰ ਨੂੰ ਜਾਓ,
ਘਰ ਨੂੰ ਜਾਓ, ਨਹੀਂ ਤਾਂ ਘਰੋਂ ਜਾਂਦਿਆਂ ਨੂੰ ਗਾਲਾਂ ਤਿਆਰ ਹੁੰਦੀਆਂ ਸੀਗੀਆਂ ਜੇ ਲੇਟ ਹੋ ਜਾਓ ਤਾਂ ਉੱਥੇ ਵੀ। ਸੋ ਸਹੀ ਗੱਲ ਆ ਤਨੀ, ਇੱਕ ਗੱਲ ਯਾਦ ਕਰੀਏ ਤੇ ਕਿੰਨੀਆਂ ਹੀ ਨਾਲ ਆਪਣੇ ਆਪ ਆ ਜਾਂਦੀਆਂ ਆ, ਔਰ ਸਹੀ ਗੱਲ ਆ, ਮੈਨੂੰ ਇਹ ਲੱਗਦਾ ਹੁੰਦਾ ਵੀ ਇਹ ਯਾਦਾਂ ਦੇ ਜਿਹੜੇ ਆ ਨਾ ਸਾਗਰ ਵਿੱਚ ਗੋਤੇ ਖਾਣ ਲੱਗ ਜਾਂਦੇ ਅਸੀਂ, ਫਿਰ ਬਸ ਕੋਈ ਨਾ ਕੋਈ ਕੋਈ ਨਾ ਕੋਈ ਕੋਈ ਨਾ ਕੋਈ ਯਾਦ ਜਿਹੜੀ ਆ ਕਰਕੇ ਉੱਪਰ ਆ ਜਾਂਦੀ ਆ। ਬੜਾ ਵਧੀਆ ਲੱਗਾ ਜੀ, ਬਹੁਤ ਦੇਰ ਬਾਅਦ ਆਇਆ ਤੂੰ।
ਹਾਂਜੀ, ਇੱਕ ਜਾਂ ਤਾਂ ਹੋਰ ਪਾਸਾ ਜਾਂਦੀਆਂ ਨੇ, ਇੱਕ ਨਾ ਸਾਡੇ ਪਿੰਡ ਦਾ ਮੇਲਾ ਲੱਗਦਾ ਸੀ, ਬਾਬਾ ਸ਼ਾਂਤੀ ਦੀ ਜਗ੍ਹਾ ਸੀ ਨਾ ਇੱਦਾਂ, ਮਤਲਬ ਉੱਥੇ ਨਾ ਉੱਥੇ ਵੀ ਪਹਿਲਾਂ ਜੋ ਸਟਾਰਟਿੰਗ ਜੋ ਸ਼ੁਰੂ ਸ਼ੁਰੂ ਲੱਗਦਾ ਇੰਨੀ ਜ਼ਿਆਦਾ ਰੌਣਕ ਨਹੀਂ ਹੁੰਦੀ, ਤੇ ਹੁਣ ਲੋਕੀ ਨਾ ਜਿੱਦਾਂ ਬਾਹਰਲੇ ਪਿੰਡਾਂ ਚ ਵੀ ਲੋਕਾਂ ਦੀ ਆਪੋ ਆਪਣੀ ਮੰਨਤਾਂ ਨਾ, ਲੋਕੀ ਜੋ ਮੰਗਦੇ ਕਿਸੇ ਦੀ ਮੁਰਾਦ ਪੂਰੀ ਹੋ ਜਾਂਦੀ ਆ, ਤੇ ਫਿਰ ਉਹ ਆਪਣੇ ਹਿਸਾਬ ਨਾਲ ਆਣ ਕੇ ਢੋਲ ਢਾਲ ਵਜਾਉਂਦੇ ਹਨਾ ਆਣ ਕੇ, ਤੇ ਉੱਥੇ ਉੱਥੇ ਜਦੋਂ ਵੀ ਅਸੀਂ ਮਤਲਬ ਉੱਥੇ ਸ਼ਬੀਲ ਸ਼ਬੀਲ ਬੜੀ ਲੱਗਦੀ ਹੁੰਦੀ ਸੀ ਨਾ, ਤੇ ਅਸੀਂ ਜਾ ਕੇ ਉੱਥੇ ਤੇ ਓਦਾਂ ਹੀ ਪ੍ਰਧਾਨ ਗਿਆ ਘੁੱਟੀ ਜਾਣੀਆਂ ਲਾ ਕੇ ਨਾ, ਇੱਥੇ ਰੀ ਬਣ ਗਿਆ
ਕੋਈ
ਵੀ ਨੀ ਘੱਟ ਕਰਦਾ ਆਪਣੇ ਟਾਈਮ ਦੇ ਵਿੱਚ, ਸਾਰੇ ਰੌਣਕ ਮੇਲੇ ਵਰਦੇ
ਸਾਰਿਆਂ ਦਾ ਆਪਣਾ ਆਪਣਾ ਰੰਗ ਹੁੰਦਾ ਨਾ। ਹਾਂ ਸਤਿ ਸ਼੍ਰੀ ਅਕਾਲ,
ਬਿਲਕੁਲ
ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਹਰਮਨ ਪਰਿਵਾਰ ਜੀ, ਹਰਮਨ ਪਰਿਵਾਰ ਦੇ ਵਿਚ ਸਾਡੇ ਅਸੀਂ ਇਹ ਇਹੀ ਰੰਗ ਹੁੰਦਾ, ਇਹੀ ਯਾਨੀ ਇਸੇ ਤਰ੍ਹਾਂ ਪਰਿਵਾਰ ਬਣਦਾ, ਹਰ ਕਿਸੇ ਦਾ ਆਪਣਾ ਆਪਣੀ ਐਨਰਜੀ ਹੁੰਦੀ ਆ, ਹਰ ਕਿਸੇ ਦਾ ਆਪਣਾ ਸੁਭਾਅ ਹੁੰਦਾ, ਕੋਈ ਚੁਲਬਲਾ ਹੁੰਦਾ, ਕੋਈ ਰੌਣਕੀ ਹੁੰਦਾ, ਕੋਈ ਮੱਤ ਦੇਣ ਵਾਲਾ ਹੁੰਦਾ, ਕੋਈ ਠਰਮੇ ਵਾਲਾ ਹੁੰਦਾ, ਕੋਈ ਹਨਾ ਤਲਖੀ ਵਾਲਾ ਹੁੰਦਾ। ਸੋ ਵਧੀਆ ਲੱਗਦਾ ਤੁਹਾਡੇ ਸਾਰਿਆਂ ਦੇ ਨਾਲ ਪ੍ਰੋਗਰਾਮ ਦੇ ਵਿੱਚ ਜਦੋਂ ਗੱਲਬਾਤ ਕਰਦੀਆਂ ਜਾਂ ਤੁਹਾਡੇ ਵਿਚਾਰ ਜਦੋਂ ਪੜ੍ਹਦੀ ਆ। ਸੋ ਜਗਤਾਰ ਗਿੱਲ ਬਾਜੀ ਹੋਣਾ ਨੇ ਲਿਖਿਆ, ਸਤਿ ਸ਼੍ਰੀ ਅਕਾਲ ਸੁੱਖ, ਸਾਡੇ ਪਿੰਡ ਦੇ ਕੋਲ ਹੀ ਕਿੱਲੀ ਚਾਲਾਂ ਵਾਲੇ ਜੋਗੀ ਪੀਰ ਦਾ ਮੇਲਾ ਲੱਗਦਾ ਸੀ, ਲੋਕੀ ਮਿੱਟੀ ਕੱਢਣ ਆਉਂਦੇ ਸਨ, ਸੁੱਖਾਂ ਵੀ ਸੁੱਖੀਆਂ ਜਾਂਦੀਆਂ ਸਨ, ਗੁੜਿਆਂ ਦੇ ਪੇਂਦੂ ਬੇਰ ਮਸ਼ਹੂਰ ਹੁੰਦੇ ਸੀਗੇ ਕਹਿੰਦੇ ਉੱਥੇ ਦੇ। ਹਾਏ ਭਾਜੀ ਪੇਂਦੀ ਬੇਰ ਤੁਸੀਂ ਕਿੱਥੋਂ ਯਾਦ ਕਰਾਤੇ, ਸਹੀ ਗੱਲ ਆ, ਇੱਕ ਪੇਂਦੀ ਬੇਰ ਹੁੰਦੇ ਸੀ, ਇੱਕ ਮਲਿਆਂ ਦੇ ਬੇਰ ਹੁੰਦੇ ਸੀਗੇ ਨਾ, ਦੋਨੇ ਬੇਰ ਬੜੇ ਪਸੰਦ ਹੁੰਦੇ ਸੀਗੇ। ਸੋ ਇੱਥੇ ਮਿਲਦੇ ਨੀ ਸਾਡੇ, ਹਾਏ ਕਿਤੇ ਲੱਭ ਜਾਵੇ ਮੈਨੂੰ ਬੀਜ ਤੇ ਮੈਂ ਘਰ ਹੀ ਲਾ ਲਵਾਂ ਬੇਰੀ ਇੱਕ, ਪਰ ਲੱਭਦਾ ਹੀ ਨੀ ਇੱਥੇ ਦੇਖਣ ਨੂੰ ਵੀ ਸਾਨੂੰ, ਐਡੀਲੇਡ ਦੇ ਵਿੱਚ ਤਾਂ ਨੀ ਮਿਲਦੇ। ਤੇ ਉਸ ਤੋਂ ਬਾਅਦ ਗੁਰਿੰਦਰ ਸਿੰਘ ਹੁਣਾਂ ਨੇ ਮੈਸੇਜ ਕੀਤਾ, ਕਹਿੰਦੇ ਅਸੀਂ ਤਾਂ ਜੀ ਮੇਲੇ ਵਿੱਚੋਂ ਭੰਬੀਰੀ ਤੇ ਚਾਬੀ ਵਾਲਾ ਟਰੈਕਟਰ ਖਰੀਦੇ ਹੁੰਦੇ ਸਾਂ, ਤੇ ਬਸ ਗੋਲ ਚ ਪੰਘੂੜਾ ਝੂਟਣਾ, ਤੇ ਮੇਰੇ ਸੱਜੇ ਹੱਥ ਤੇ ਇੱਕ ਓਂਕਾਰ ਵੀ ਉਸੇ ਮੇਲੇ ਵਿੱਚੋਂ ਲਿਖਵਾਇਆ ਸੀ ਜਦੋਂ ਮੈਂ 6ਵੀਂ ਕਲਾਸ ਚ ਪੜ੍ਹਦਾ ਸੀ। ਕਿੰਨੀਆਂ ਸੋਹਣੀਆਂ ਯਾਦਾਂ ਹੈ ਨਾ, ਉਹ ਭੰਬੀਰੀ ਤੇ ਉਹ ਚਾਬੀ ਵਾਲਾ ਟਰੈਕਟਰ ਅੱਜ ਵੀ ਯਾਦ ਹੋਣਾ ਤੁਹਾਨੂੰ, ਭਾਵੇਂ ਤੁਸੀਂ ਜਿੱਡੀਆਂ ਵੱਡੀਆਂ ਮਰਜ਼ੀ ਕਾਰਾਂ ਲੈ ਲਈਆਂ ਹੋਣੀਆਂ, ਜੋ ਮਰਜ਼ੀ ਕਰ ਲਿਆ ਹੋਣਾ, ਪਰ ਜਦੋਂ ਭੰਬੀਰੀ ਤੇ ਚਾਬੀ ਵਾਲਾ ਟਰੈਕਟਰ ਲਿਆ ਹੋਣਾ, ਉਦੋਂ ਜਿਹੜੀ ਖੁਸ਼ੀ ਹੋਈ ਸੀ ਉਹ ਨੀ ਮੈਨੂੰ ਲੱਗਦਾ ਹੁਣ ਕਦੀ ਹੁੰਦੀ ਨਾ, ਬਿਲਕੁਲ। ਸੋ ਬਾਕੀ ਜਿਹੜਾ ਪੰਘੂੜਾ ਝੂਟਣਾ ਉਹਦੀ ਵੀ ਮੈਂ ਤੁਹਾਨੂੰ ਗੱਲ ਦੱਸਦੀਆਂ, ਹੋਇਆ ਏਦਾਂ ਵੀ ਮੈਂ ਵਿਸਾਖੀ ਵਾਲੇ ਦਿਨ, ਵਿਸਾਖੀ ਦੀ ਗੱਲ ਆ, ਵਿਸਾਖੀ ਦਾ ਮੇਲਾ ਕਰਨਾ ਸਾਹਿਬ ਲੱਗਾ, ਤੇ ਜਿੱਦਾਂ ਤੁਹਾਨੂੰ ਦੱਸਿਆ ਵੀ ਅਸੀਂ ਸਵੇਰੇ ਸਵੇਰੇ ਜਾਈਦਾ ਸੀ, ਤੇ ਮੈਨੂੰ ਹਾਈਟ ਤੋਂ ਬੜਾ ਡਰ ਲੱਗਦਾ ਅਜੇ ਵੀ ਮੈਂ ਕਿਤੇ ਮੈਂ ਹਾਈਟ ਤੋਂ ਮੈਂ ਡਰਦੀ ਹਾਂ ਤੇ ਮੈਂ ਬਹੁਤੇ ਝੂਲੇ ਵਗੈਰਾ ਨਹੀਂ ਲੈਂਦੀ ਤੇ ਮੇਰੇ ਨਾਲ ਮੇਰੇ ਛੋਟੀ ਭੈਣ ਤੇ ਮੇਰਾ ਭਰਾ ਤੇ ਅਸੀਂ ਉਹ ਮਨ ਜਿਹਾ ਬਣਾ ਲਿਆ ਕਿ ਚਲੋ ਲੈਣੇ ਆ ਬਹੁਤਾ ਵੱਡਾ ਵੀ ਨਹੀਂ ਸੀਗਾ ਉਹ ਜਿਹੜਾ ਚੰਡੋਲ ਹੁੰਦਾ ਸੀ ਛੋਟਾ ਜਿਹਾ ਹੀ ਤੇ ਮੈਨੂੰ ਹੁਣ ਉਹ ਕਹਿੰਦੇ ਵੀ ਲੈਣੇ ਆ ਤੇ ਮੈਂ ਵੀ ਫਿਰ ਥੋੜੀ ਜਿਹੀ ਆ ਗਈ ਵੀ ਹਾਂ ਮੈਂ ਵੱਡੀ ਭੈਣ ਆ ਉਹਨਾਂ ਦੀ ਵੀ ਚੱਲ ਕੋਈ ਗੱਲ ਨੀ ਮੈਂ ਨਾਲ ਬਿਠਾ ਕੇ ਲੈਣੀ ਆ ਮੈਨੂੰ ਯਾਦ ਆ ਵੀ ਇੱਕ ਪਾਸੇ ਮੈਂ ਉਹਨੂੰ ਬਿਠਾ ਲਿਆ ਇੱਕ ਪਾਸੇ ਉਹਨੂੰ ਬਿਠਾ ਲਿਆ ਔਰ ਜਦੋਂ ਝੂਲਾ ਛਿੱਲਣਾ ਸ਼ੁਰੂ ਹੋਇਆ ਉਹ ਵਾਲਾ ਡਰ ਮੈਂ ਅਜੇ ਵੀ ਮਹਿਸੂਸ ਕਰ ਲੈਂਦੀ ਹੁੰਦੀ ਆ ਤੇ ਸਾਹਮਣੇ ਗੁਰਦੁਆਰਾ ਸਾਹਿਬ ਗਰਨਾ ਸਾਹਿਬ ਦਾ ਤੇ ਮੈਂ ਤਾਂ ਬਸ ਝੂਲੇ ਚ ਬੈਠੀ ਨਾ ਪਾਠ ਕਰਦੀ ਪਈ ਬਸ ਰੱਬਾ ਅੱਜ ਉਤਾਰ ਲਾ ਮੁੜ ਕੇ ਨੀ ਬੈਠਦੀ ਔਰ ਸੱਚੀ ਗੱਲ ਉਹ ਵਾਲਾ ਦਿਨ ਤੇ ਅੱਜ ਦਾ ਦਿਨ ਮੈਂ ਕਦੀ ਨੀ ਝੂਲੇ ਚ ਬੈਠੀ ਉਹ ਵਾਲੇ ਚੰਡੋਲ ਚ ਕਦੀ ਨੀ ਬੈਠੀ ਥੱਲੇ ਖੜੀ ਹੋ ਕੇ ਬਾਏ ਬਾਏ ਕਰਦੀ ਹੁੰਦੀ ਆ ਜਿਹੜੇ ਉੱਪਰ ਝੂਟਦੇ ਹੁੰਦੇ ਆ ਸੋ ਮੈਂ ਡਰਪੋਕ ਆ ਇਸ ਮਾਮਲੇ ਵਿੱਚ ਥੋੜੀ ਜਿਹੀ ਤੇ ਹਰਵਿੰਦਰ ਸਿੰਘ ਹੁਣਾਂ ਨੇ ਲਿਖਿਆ ਕਹਿੰਦੇ ਝੱਜੀ ਪਿੰਡ ਨੀਅਰ ਖੁੱਡਾ ਐਂਡ ਟਾਂਡਾ ਸੌਂਗ ਕਹਿੰਦੇ ਸੰਗ ਖੜਿਆਲੇ ਤੋਂ ਜਾਂਦਾ ਹੁੰਦਾ ਸੀ ਬਿਲਕੁਲ ਸਹੀ ਕਿਹਾ ਅੱਛਾ ਜੀ ਤੁਸੀਂ ਝੱਜੀ ਪਿੰਡ ਦੇ ਆ ਠੀਕ ਆ ਨੀਅਰ ਖੁੱਡਾ ਤੇ ਬਿਲਕੁਲ ਜੀ ਮੈਂ ਖੁੱਡੇ ਤੋਂ ਤਾਂ ਹੈਗੀ ਆ ਸੋ ਮੇਰਾ ਪਿੰਡ ਜੀ ਖੁੱਡਾ ਆ ਠੀਕ ਹੈ ਸੋ ਤੁਸੀਂ ਝੱਜੀ ਪਿੰਡ ਤੇ ਹੋ ਵਾਹ ਜੀ ਵਾਹ ਸੋ ਬਿਲਕੁਲ ਜੀ ਇੱਕ ਖੜਿਆਲੇ ਨੂੰ ਸੰਗ ਜਾਂਦਾ ਹੁੰਦਾ ਸੀ ਖੜਿਆਲੇ ਤੋਂ ਸੰਗ ਜਾਂਦਾ ਹੁੰਦਾ ਸੀਗਾ ਸਾਡੇ ਪਿੰਡ ਵਿੱਚੋਂ ਦੀ ਲੰਘ ਕੇ ਇਹਨਾਂ ਨੇ ਉਹਦੀ ਗੱਲ ਕੀਤੀ ਹੈ ਉਸ ਤੋਂ ਬਾਅਦ ਰਵਿੰਦਰ ਸਿੰਘ ਹੁਣਾਂ ਨੇ ਮੈਸੇਜ ਕੀਤਾ ਜੀ ਤੇ ਕਹਿ ਰਹੇ ਆ ਕਿ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਸਿਸਟਰ ਜੀ ਤੇ ਸਾਰੀ ਹਰਮਨ ਰੇਡੀਓ ਫੈਮਿਲੀ ਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਸਿੰਘ ਖੰਨਾ ਪੰਜਾਬ ਤੋਂ ਸੋ ਕਹਿੰਦੇ ਅੱਜ ਬਹੁਤ ਦਿਨਾਂ ਬਾਅਦ ਪ੍ਰੋਗਰਾਮ ਚ ਆਇਆ ਹਾਂ ਬਿਲਕੁਲ ਹੈ ਨਾ ਤੇ ਕਹਿੰਦੇ ਬਸ ਸਿਸਟਰ ਜੀ ਤੁਹਾਡੀਆਂ ਗੱਲਾਂ ਬਹੁਤ ਪਿਆਰੀਆਂ ਲੱਗਦੀਆਂ ਨੇ ਅੱਛਾ ਬਹੁਤ ਬਹੁਤ ਸ਼ੁਕਰੀਆ ਰਵਿੰਦਰ ਠੀਕ ਆ ਵੀਰੇ ਖੁਸ਼ ਰਹੋ ਤੁਸੀਂ ਤੇ ਨਰਿੰਦਰ ਰਾਠੌਰ ਹੁਣਾਂ ਨੇ ਕਿਹਾ ਕਹਿੰਦੇ ਗੀਤ ਬਹੁਤ ਹੀ ਵਧੀਆ ਚੱਲ ਰਹੇ ਨੇ ਜੀ ਤੇ ਸਾਡੇ ਪਿੰਡ ਕੋਲ ਕੋਈ ਖਾਸ ਮੇਲੇ ਤਾਂ ਨਹੀਂ ਲੱਗਦੇ ਸੀ ਪਰ ਸ਼ਹਿਰ ਦੇ ਅੰਦਰ ਹੋਣ ਕਰਕੇ ਪਟਿਆਲੇ ਸ਼ਹਿਰ ਦੇ ਸਾਰੇ ਮੇਲੇ ਦੇਖਦੇ ਸੀ ਬਾਰਾਦਰੀ ਦੇ ਕੋਲ ਪੀਰ ਤੇ ਬਹੁਤ ਵੱਡਾ ਮੇਲਾ ਲੱਗਦਾ ਸੀ ਗੁਰਦਾਸ ਮਾਨ ਵੀ ਉੱਥੇ ਆਉਂਦਾ ਹੁੰਦਾ ਸੀ ਹੋਰ ਬੜੇ ਫਨਕਾਰ ਆਉਂਦੇ ਹੁੰਦੇ ਸੀ ਬੜਾ ਰੰਗ ਵੱਜਦਾ ਸੀ ਹਰ ਨਵੇਂ ਸਾਲ ਵਾਲੇ ਦਿਨ ਰਾਜਪੁਰੇ ਬਾਬਾ ਦੁੱਧਾ ਧਾਰੀ ਦਾ ਮੇਲਾ ਹੁਣ ਵੀ ਲੱਗਦਾ ਹੈ ਸਾਲ ਦੀ ਸ਼ੁਰੂਆਤ ਬੜੀ ਸੋਹਣੀ ਹੁੰਦੀ ਹੈ ਸਾਰੇ ਭੈਣ ਭਰਾ ਮਿਲ ਜਾਂਦੇ ਆ ਬਹੁਤ ਹੀ ਵਧੀਆ ਸਮਾਂ ਸੀ ਹਾਂ ਹੈ ਨਾ ਵਧੀਆ ਬਹੁਤ ਵਧੀਆ ਸੀ ਤੇ ਕਹਿੰਦੇ ਬਹੁਤ ਹੀ ਧਨੀ ਬਿਲਕੁਲ ਹੀ ਧਨੀ ਬਾਈ ਪਿੱਪਣੀਆਂ ਕੰਨਾਂ ਦੇ ਕੋਲ ਵਜਾਉਂਦੇ ਹੁੰਦੇ ਸੀਗੇ ਹਾਂ ਠੀਕ ਆ ਮੈਨੂੰ ਪਤਾ ਸੀ ਠੀਕ ਆ ਵਧੀਆ ਸਮਾਂ ਹੁੰਦਾ ਸੀ ਜੀ ਉਹ ਵੀ ਇੱਕ ਆਪਣੀ ਇੱਕ ਹਰ ਉਮਰ ਦਾ ਇੱਕ ਆਪਣਾ ਰੰਗ ਹੁੰਦਾ ਆਪਣੇ ਅੰਦਾਜ਼ ਹੁੰਦੇ ਆ ਆਪਣੇ ਜਜ਼ਬਾਤ ਹੁੰਦੇ ਆ ਹਨਾ ਔਰ ਉਹਨਾਂ ਜਜ਼ਬਾਤਾਂ ਦੇ ਨਾਲ ਅਸੀਂ ਵਧੀਆ ਜਦੋਂ ਨਿਕਲ ਜਾਂਦੇ ਹਾਂ ਫਿਰ ਸਾਨੂੰ ਲੱਗਦਾ ਹੁੰਦਾ ਵੀ ਅੱਛਾ ਉਹ ਵੀ ਦਿਨ ਹੁੰਦੇ ਸੀਗੇ ਪਰ ਬਿਲਕੁਲ ਇਹ ਸਾਰੇ ਜਿਹੜੇ ਜ਼ਿੰਦਗੀ ਦੇ ਵੱਖਰੇ ਵੱਖਰੇ ਪੜਾਅ ਹੁੰਦੇ ਆ ਇਹਨਾਂ ਨਾਲ ਹੀ ਜ਼ਿੰਦਗੀ ਬਹੁਤ ਸੋਹਣੀ ਹੋ ਜਾਂਦੀ ਹੈ ਤੇ ਮਨਦੀਪ ਮਾਨ ਹੁਣਾਂ ਨੇ ਅੱਜ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਵੀ ਪਿਆਰ ਭਾਈ ਸਤਿ ਸ਼੍ਰੀ ਅਕਾਲ ਸੋ ਲਓ ਜੀ ਮੇਲਿਆਂ ਦੀਆਂ ਗੱਲਾਂ ਕਰ ਰਹੇ ਸੀ ਤੇ ਮੇਲਿਆਂ ਦੀਆਂ ਗੱਲਾਂ ਦੇ ਵਿੱਚ ਮੇਰੇ ਪਿੰਡ ਦੇ ਲਾਗੇ ਹੋਰ ਕਿਹੜੇ ਕਿਹੜੇ ਮੇਲੇ ਲੱਗਦੇ ਸੀ ਮੈਨੂੰ ਲੱਗਦਾ ਮੈਂ ਤੁਹਾਨੂੰ ਦੱਸ ਦਿੱਤਾ ਔਰ ਕੁਝ ਕੁ ਮੇਲਿਆਂ ਦੇ ਨਾਂ ਸੱਚੀ ਦੱਸਾਂ ਮੈਂ ਭੁੱਲ ਵੀ ਗਈ ਹਾਂ ਇਸ ਕਰਕੇ ਕਹਿੰਦੀ ਹਾਂ ਵੀ ਯਾਦਾਂ ਯਾਦ ਕਰਦੇ ਰਹਿਣਾ ਚਾਹੀਦਾ ਨਹੀਂ ਤਾਂ ਅਸੀਂ ਹੌਲੀ ਹੌਲੀ ਉਹ ਚੀਜ਼ਾਂ ਭੁੱਲਣ ਲੱਗ ਜਾਂਦੇ ਹਾਂ ਸੋ ਬੁੱਧਵਾਰ ਨੂੰ ਅਸੀਂ ਬਿਲਕੁਲ ਆਪਣੀਆਂ ਸਾਰੀਆਂ ਯਾਦਾਂ ਨੂੰ ਬੈਠ ਕੇ ਯਾਦ ਕਰੀਦਾ ਉਹ ਬਚਪਨ ਦੇ ਦਿਨ ਜਿਹੜੇ ਅਸੀਂ ਹੰਢਾਏ ਹੋਏ ਆ ਬਿਤਾਏ ਹੋਏ ਆ ਪੰਜਾਬ ਦੇ ਵਿੱਚ ਉਹਨਾਂ ਦੀਆਂ ਗੱਲਾਂ ਕਰ ਲੈਂਦੇ ਹਾਂ ਤੇ ਫਿਰ ਤੋਂ ਇੱਕਦਮ ਸਾਰਾ ਕੁਝ ਦਰੋ ਤਾਜ਼ਾ ਹੋ ਜਾਂਦਾ ਅੱਖਾਂ ਦੇ ਅੱਗੇ ਸੋ ਗਾਣੇ ਅੱਜ ਜਿਹੜੇ ਕੱਢੇ ਹੋਏ ਆ ਤੁਹਾਡੇ ਲਈ ਉਹਨਾਂ ਦੇ ਵਿੱਚੋਂ ਇੱਕ ਗੀਤ ਹੋਰ ਤੁਹਾਨੂੰ ਸੁਣਾਉਂਦੀ ਹਾਂ ਤੇ ਉਸ ਤੋਂ ਬਾਅਦ ਕੁਝ ਥੋੜਾ ਸਮਾਂ ਹੋਰ ਬਚਿਆ ਤੇ ਫਿਰ ਮੈਂ ਤੁਹਾਡੇ ਤੋਂ ਇਜਾਜ਼ਤ ਲੈਣੀ ਹੈ ਪਰ ਉਸ ਤੋਂ ਪਹਿਲਾਂ ਇੱਕ ਗੀਤ ਨਾ ਕਰੋ ਐਕਚੁਅਲ ਚ ਇਹ ਗਜ਼ਲ ਜਿਹੜੀ ਹੈ ਫਰੀਦਾ ਖਾਨ ਦੀ ਬਣਾ ਦੀ ਹੈ ਬਹੁਤ ਹੀ ਸੋਹਣੀ ਗਜ਼ਲ ਹੈ ਜੇ ਤੁਸੀਂ ਇਹ ਇਹਦਾ ਓਰਿਜਿਨਲ ਵਰਜਨ ਜਿਹੜਾ ਉਹ ਸੁਣੋਗੇ ਫਰੀਦਾ ਖਾਨਮ ਦਾ ਪਰ ਸਮੇਂ ਦੇ ਨਾਲ ਨਾਲ ਉਹਦੇ ਚ ਮਿਊਜ਼ਿਕ ਜਾਂ ਕੁਛ ਇਹੋ ਜਿਹੀਆਂ ਹੋਰ ਚੀਜ਼ਾਂ ਕਰਕੇ ਵੈਸੇ ਵੀ ਰੀਮਿਕਸ ਦਾ ਜ਼ਮਾਨਾ ਸੋ ਚੰਗਾ ਨਿਭਾਇਆ ਇਸ ਫਿਲਮ ਦੇ ਵਿੱਚ ਵੀ ਇਸ ਗਜ਼ਲ ਦੇ ਨਾਲ ਸੋ ਬੌਬੀ ਹੁਣੀ ਵੀ ਆਏ ਲਾਏ ਬੌਬੀ ਨੂੰ ਅੱਜ ਕਿੱਦਾਂ ਯਾਦ ਆ ਗਈ ਮੇਰੀ ਹੈ ਬੜੇ ਦਿਨਾਂ ਬਾਅਦ ਬੌਬੀ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਬੁਲਾ ਰਹੀ ਹੈ ਕਹਿੰਦੀ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਦੀਦੀ ਪ੍ਰੋਗਰਾਮ ਸੋਹਣਾ ਚੱਲਦਾ ਇੰਜੋਏ ਕਰ ਰਹੇ ਆ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਕਹਿੰਦੇ ਅਸੀਂ ਵੀ ਕਿੱਲੀ ਚਾਲਾਂ ਦੇ ਮੇਲੇ ਜਾਂਦੇ ਹੁੰਦੇ ਸੀ ਜਗਤਾਰ ਭਾਜੀ ਮਾਸੀ ਆ ਮੇਰੀ ਉੱਥੇ ਅਸੀਂ ਮਹਿਮਾਨ ਬਣ ਕੇ ਜਾਂਦੇ ਸੀ ਉਹ ਤਾਂ ਕਾਫੀ ਟਾਈਮ ਹੋ ਗਿਆ ਬਾਕੀ ਸਾਡੇ ਬ੍ਰਿਸਬੇਨ ਵੀ ਲੱਗਦਾ ਮੇਲਾ ਪੰਜਾਬਣਾ ਦਾ ਪਰ ਪੰਜਾਬ ਵਾਲੀ ਗੱਲ ਨੀ ਪਾਉਂਦੀ ਹੈ ਨਾ ਬੌਬੀ ਸਹੀ ਗੱਲ ਆ ਕੋਸ਼ਿਸ਼ ਅਸੀਂ ਬਹੁਤ ਕਰੀ ਦੀ ਇੱਥੇ ਪੰਜਾਬ ਵਸਾਉਣ ਦੀ ਆਪਣੇ ਵੱਲੋਂ ਪੂਰੀ ਵਾਹ ਲਾ ਛੱਡਦੇ ਆ ਪਰ ਉਹ ਪੰਜਾਬ ਵਾਲੀ ਗੱਲ ਨੀ ਬਣਦੀ ਪਰ ਫਿਰ ਵੀ ਜਿੰਨਾ ਜਿੰਨਾ ਹੋ ਸਕੇ ਅਸੀਂ ਕੋਸ਼ਿਸ਼ ਕਰਦੇ ਹਾਂ ਆਪਣੇ ਆਪਣੇ ਹਿੱਸੇ ਦਾ ਪੰਜਾਬ ਜਿੱਥੇ ਜਿੱਥੇ ਵੀ ਅਸੀਂ ਬੈਠੇ ਹਾਂ ਬਣਾਈ ਜਾਂਦੇ ਹਾਂ ਚਾਹੇ ਕੋਈ ਅਮੈਰੀਕਾ ਆ ਕੈਨੇਡਾ ਇੰਗਲੈਂਡ ਜਾਂ ਆਸਟ੍ਰੇਲੀਆ ਜਾਂ ਕੋਈ ਵੀ ਜਿਹੜੀ ਕੰਟਰੀ ਆ ਕੋਈ ਵੀ ਸ਼ਹਿਰ ਆ ਜਿੱਥੇ ਅਸੀਂ ਪੰਜਾਬੀ ਚਲੇ ਜਾਂਦੇ ਹਾਂ ਨਾ ਉੱਥੇ ਅਸੀਂ ਇੱਕ ਘਰ ਹੀ ਨਹੀਂ ਬਣਾਉਂਦੇ ਘਰ ਦੇ ਨਾਲ ਸਾਨੂੰ ਇੱਕ ਪੰਜਾਬ ਚ ਜਿਹੜਾ ਵਸਾਉਣਾ ਨਾ ਉਹ ਵੀ ਜ਼ਰੂਰੀ ਹੋ ਜਾਂਦਾ ਕਿਉਂਕਿ ਜਿਹੜਾ ਸਾਡਾ ਸਰੀਰ ਆ ਉਹ ਤਾਂ ਘਰਾਂ ਚ ਰਹਿੰਦਾ ਹੁੰਦਾ ਪਰ ਰੂਹ ਸਾਡੀ ਜਿਹੜੀ ਆ ਉਹ ਪੰਜਾਬ ਚ ਹੀ ਵੱਸਦੀ ਆ ਇਹਨਾਂ ਮੇਲੇ ਤਿਉਹਾਰਾਂ ਦੇ ਵਿੱਚ ਹੀ ਔਰ ਇਹ ਮੇਲੇ ਤਿਉਹਾਰ ਜੇ ਸਾਡੀ ਜ਼ਿੰਦਗੀ ਦੇ ਵਿੱਚੋਂ ਨਿਕਲ ਜਾਣ ਤੇ ਬਹੁਤ ਹੀ ਬੇਰੰਗ ਹੋ ਜਾਵੇ ਸਾਡੀ ਜ਼ਿੰਦਗੀ ਸੋ ਕੋਸ਼ਿਸ਼ ਕਰਿਆ ਕਰੀਏ ਕਿ ਜਿੱਥੇ ਕਿਤੇ ਵੀ ਹੈਗੀਆਂ ਇਹਨਾਂ ਮੇਲਿਆਂ ਨੂੰ ਇਹਨਾਂ ਤਿਉਹਾਰਾਂ ਨੂੰ ਇਹਨਾਂ ਲੋਕ ਗੀਤਾਂ ਨੂੰ ਉਹਨਾਂ ਨਾਚਾਂ ਨੂੰ ਆਪਣੇ ਖਾਣ ਪਹਿਨਣ ਨੂੰ ਉਹਨਾਂ ਸਾਰੀਆਂ ਚੀਜ਼ਾਂ ਨੂੰ ਜ਼ਿੰਦਗੀ ਦੇ ਵਿੱਚ ਸ਼ਾਮਿਲ ਕਰਦੇ ਰਹੀਏ ਮੈਂ ਇਹ ਨਹੀਂ ਕਹਿੰਦੀ ਭਈ ਇਹਨਾਂ ਦੇਸ਼ਾਂ ਦੇ ਵਿੱਚ ਆਏ ਹਾਂ ਤਾਂ ਇਹਨਾਂ ਦੀ ਕੋਈ ਚੀਜ਼ ਅਡੋਪਟ ਨਾ ਕਰੋ ਨਹੀਂ ਉਹ ਸਾਨੂੰ ਕਰਨੀ ਹੀ ਪੈਣੀ ਆ ਔਰ ਕਰਨੀ ਚਾਹੀਦੀ ਵੀ ਆ ਆਪ ਸਾਡੇ ਵਿਰਸੇ ਦੀ ਵੀ ਜੇ ਮੈਂ ਗੱਲ ਕਰਾਂ ਤੇ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਮੈਨੂੰ ਲੱਗਦਾ ਸਾਨੂੰ ਨਹੀਂ ਅਡੋਪਟ ਕਰਨੀਆਂ ਚਾਹੀਦੀਆਂ ਜਾਂ ਅੱਗੇ ਲੈ ਕੇ ਨਹੀਂ ਚੱਲਣਾ ਚਾਹੀਦਾ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਹੈ ਪਰ ਜੇ ਕਿਸੇ ਦੇ ਵਿਰਸੇ ਦੀ ਜਾਂ ਕਿਸੇ ਦੀ ਕੋਈ ਚੰਗੀ ਚੀਜ਼ ਲੱਗਦੀ ਹੈ ਤੇ ਉਹਨੂੰ ਜ਼ਰੂਰ ਗ੍ਰਹਿਣ ਕਰਦੇ ਰਹਿਣਾ ਚਾਹੀਦਾ ਤੇ ਅੱਗੇ ਵੱਧਦੇ ਰਹਿਣਾ ਚਾਹੀਦਾ ਸੋ ਬਹੁਤ ਬਹੁਤ ਸ਼ੁਕਰੀਆ ਬੌਬੀ ਪ੍ਰੋਗਰਾਮ ਦੇ ਵਿੱਚ ਮੈਸੇਜ ਕਰਨ ਦੇ ਲਈ ਤੇ ਕਿਸੇ ਦਿਨ ਗੱਲਾਂ ਗੱਲਾਂ ਦੇ ਵਿੱਚੋਂ ਹੁਣ ਜਿਵੇਂ ਮੈਂ ਕਿਹਾ ਕਿ ਆਪਣੇ ਵਿਰਸੇ ਦੀ ਗੱਲ ਕਿਸੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਇਹ ਵੀ ਗੱਲ ਕਰਾਂਗੇ ਜੇ ਸਾਡੇ ਵਿਰਸੇ ਦੇ ਵਿੱਚ ਕਿਹੜੀਆਂ ਇਹੋ ਜਿਹੀਆਂ ਚੀਜ਼ਾਂ ਆ ਜਿਹੜਾ ਜਿਹਨਾਂ ਨੂੰ ਲੱਗਦਾ ਆ ਕਿ ਨਹੀਂ ਜਾਂ ਜਿਹਨਾਂ ਨੂੰ ਲੱਗਦਾ ਵੀ ਹੁਣ ਸਮੇਂ ਦੇ ਨਾਲ ਨਾਲ ਜ਼ਿੰਦਗੀ ਚੋਂ ਖਤਮ ਕਰ ਦੇਣਾ ਚਾਹੀਦਾ ਉਹਦੇ ਬਾਰੇ ਵੀ ਜ਼ਰੂਰ ਕਿਤੇ ਗੱਲ ਕਰਾਂਗੇ ਸੋਚ ਕੇ ਰੱਖਿਓ ਕਿਹੜੀਆਂ ਕਿਹੜੀਆਂ ਗੱਲਾਂ ਆ ਸੋ ਬਾਕੀ ਪ੍ਰੋਗਰਾਮ ਦੇ ਵਿੱਚ ਲਓ ਜੀ ਦੇਖਿਆ ਮੈਂ ਗੱਲ ਕੀਤੀ ਸੀ ਨਾ ਸਮੇਂ ਦਾ ਪਤਾ ਹੀ ਨਹੀਂ ਲੱਗਦਾ 2 ਘੰਟੇ ਲੰਘ ਗਏ ਤੁਹਾਡੇ ਨਾਲ ਗੱਲਾਂ ਮਾਰਦਿਆਂ ਨੂੰ ਪਰ ਬੜਾ ਵਧੀਆ ਲੱਗਦਾ ਬੜਾ ਵਧੀਆ ਵੇਲਾ ਨਿਕਲ ਜਾਂਦਾ ਬੁੱਧਵਾਰ ਦੀ ਸਵੇਰ ਬਹੁਤ ਸੋਹਣੀ ਹੋ ਜਾਂਦੀ ਜਦੋਂ ਤੁਹਾਡੇ ਸਾਰਿਆਂ ਦੇ ਨਾਲ ਰਲ ਕੇ ਬੈਠਦੀ ਹਾਂ ਔਰ ਆਪਣੀਆਂ ਯਾਦਾਂ ਯਾਦ ਕਰਦੀ ਹਾਂ ਸੋ ਅਗਲੇ ਬੁੱਧਵਾਰ ਨੂੰ ਫੇਰ ਮਿਲਾਂਗੀ ਯਾਦਾਂ ਦੇ ਕਿਸੇ ਹੋਰ ਰੰਗ ਦੇ ਨਾਲ ਆਪਣਾ ਧਿਆਨ ਰੱਖਿਓ ਪ੍ਰੋਗਰਾਮ ਚ ਕੋਸ਼ਿਸ਼ ਕੀਤੀ ਹੈ ਤੁਹਾਡੇ ਸਾਰਿਆਂ ਨੇ ਮੈਸੇਜ ਲੈ ਸਕਾਂ ਪਰ ਫੇਰ ਵੀ ਜੇ ਕੋਈ ਮੈਸੇਜ ਰਹਿ ਗਿਆ ਹੋਵੇ ਤਾਂ ਉਹਦੇ ਲਈ ਮੈਂ ਮਾਫੀ ਚਾਹੁੰਦੀ ਹਾਂ ਸੋ ਖੁਸ਼ ਰਹੋ ਜੀ ਹੱਸਦੇ ਮੁਸਕਰਾਉਂਦੇ ਰਹੋ ਜ਼ਿੰਦਗੀ ਵੀ ਸਾਡਾ ਇੱਕ ਮੇਲਾ ਆ ਇਸ ਮੇਲੇ ਦੇ ਵਿੱਚ ਕਰੋ ਇੰਜੋਏ ਮਾਣੋ ਖੁਸ਼ੀਆਂ ਬੰਨੋ ਰੰਗ ਕਿਉਂਕਿ ਇਸ ਮੇਲੇ ਤੋਂ ਇੱਕ ਦਿਨ ਤੁਰ ਜਾਣਾ ਆ ਸੋ ਇਸ ਕਰਕੇ ਖੁਸ਼ ਰਿਹਾ ਕਰੋ ਜੀ ਚੜ੍ਹਦੀ ਕਲਾ ਤੇ ਰੱਬ ਰਾਖਾ
ਚਿੱਠੀਏ